ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਬਾਣੀ ਨਾਮ ਦਿਓ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਾਏ ਰੇ ਮਨ ਬਿਖਿਆ ਬਨ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜ ਜੀ, ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਕਿ ਆਪਣੀ ਅੰਮ੍ਰਿਤਮਈ ਬਾਣੀ ਦੀ ਵਿਆਖਿਆ ਸਹਿਤ ਵਿਚਾਰ ਕਰਨ ਦਾ ਸਮਾਂ ਆਪਾਂ ਨੂੰ ਬਖਸ਼ਿਆ ਹੋਇਆ। ਲੜੀਵਾਰ ਕਥਾ ਸਾਰੰਗ ਰਾਗ ਦੀ ਭਗਤ ਬਾਣੀ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਪਿੱਛੇ ਕਬੀਰ ਸਾਹਿਬ ਦੇ ਸ਼ਬਦ ਸਮਾਪਤ ਹੋਏ ਹੈ। ਬੜੇ ਵਿਸਥਾਰ ਵਾਲਾ ਸ਼ਬਦ ਸੀ, ਰਾਜਾਸ਼ਰਮ ਮਿਤ ਨਹੀਂ ਜਾਣੀ ਤੇਰੀ ਵਾਲਾ। ਹੁਣ ਅੱਗੇ ਜਿਵੇਂ ਭਗਤ ਨਾਮਦੇਵ ਜੀ ਦੀ ਬਾਣੀ ਦਰਜ ਕਰਦੇ ਨੇ ਗੁਰੂ ਅਰਜਨ ਦੇਵ ਜੀ, ਜਿਸ ਪ੍ਰਕਾਰ ਭਗਤ ਜੀ ਨੇ ਫਰਮਾਨ ਕੀਤਾ ਹੈ, ਆਪ ਜੀ ਸਰਵਣ ਕਰੋ।
ਸਾਰੰਗ ਬਾਣੀ ਨਾਮ ਦਿਓ ਜੀ ਕੀ।
ਸਾਰੰਗ ਰਾਗ ਦੇ ਅੰਦਰ ਨਾਮਦੇਵ ਜੀ ਦੀ ਬਾਣੀ ਉਚਾਰਨ ਕੀਤੀ ਹੋਈ ਹੈ। ਪਹਿਲਾਂ ਗੁਰੂ ਅਰਜਨ ਦੇਵ ਜੀ ਮੰਗਲ ਉਚਾਰਨ ਕਰਦੇ ਨੇ, ਸੂਚਨਾ ਦੇ ਕੇ ਵੀ ਅੱਗੇ ਸ਼ਬਦ ਕਿਸ ਭਗਤ ਦੇ ਆ ਰਹੇ ਹਨ, ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਭਗਤ ਨਾਮਦੇਵ ਜੀ ਦੀ ਸੰਗਤ ਕਰਕੇ ਇੱਕ ਪੁਰਖ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਿਆ ਗਿਆ, ਪਰ ਭਾਣਾ ਇਹੋ ਜਿਹਾ ਵਸਿਆ, ਉਹ ਸਤਸੰਗੀ ਦਾ ਜਿਹੜਾ ਲੜਕਾ ਸੀ ਉਹ ਕਸੰਗਤ ਵਿੱਚ ਪੈਣ ਕਰਕੇ ਵਿਕਾਰੀ ਹੋ ਗਿਆ। ਉਹ ਸਤਸੰਗੀ ਪੁਰਖ ਆਪਣੇ ਲੜਕੇ ਨੂੰ ਭਗਤ ਨਾਮਦੇਵ ਜੀ ਕੋਲ ਲੈ ਕੇ ਆਇਆ, ਮਹਾਰਾਜ ਇਹਦੇ ਤੇ ਕਿਰਪਾ ਕਰੋ, ਕੋਈ ਮਾੜਾ ਕਰਮ ਜਾ ਗਿਆ ਹੈ, ਬੜੇ ਗਲਤ ਰਸਤੇ ਪੈ ਗਿਆ, ਜੀਵਨ ਬਰਬਾਦ ਹੋ ਜਾਊਗਾ, ਕੁੱਲ ਦੀ ਬਦਨਾਮੀ ਹੋਊਗੀ, ਇਹਦਾ ਜੀਵਨ ਮਹਾਰਾਜ ਕਿਰਪਾ ਕਰਕੇ ਤੁਸੀਂ ਸੰਵਾਰਨਾ ਕਰੋ। ਤੇ ਉਹਦਾ ਲੜਕਾ ਜਿਹੜਾ ਸੀ ਉਹਨੂੰ ਉਪਦੇਸ਼ ਦੇਣ ਵਾਸਤੇ ਫਿਰ ਮਹਾਰਾਜ ਨੇ ਭਗਤ ਨਾਮਦੇਵ ਜੀ ਨੇ, ਤੇ ਜਿਵੇਂ ਤੁਸੀਂ ਕਹਿੰਦੇ ਅੱਗੇ ਵੀ ਇਸ ਤਰ੍ਹਾਂ ਦੇ ਬੜੇ ਜੀਵਨ ਸਵਾਰੇ ਆ, ਤੁਸੀਂ ਮੇਰਾ ਵੀ ਜੀਵਨ ਸਵਾਰਿਆ, ਜਿਵੇਂ ਮੇਰਾ ਜੀਵਨ ਸਵਾਰਿਆ ਮੇਰੇ ਲੜਕੇ ਦਾ ਵੀ ਸਵਾਰੋ, ਮੈਂ ਵੀ ਤਾਂ ਤੁਹਾਡੀ ਸੰਗਤ ਕਰਕੇ ਸੁਧਰਿਆ। ਬੇਕਾਰਾਂ ਵੱਲੋਂ ਹਟਾਉਣਾ ਕਰੋ, ਸਤਸੰਗਤ ਵੱਲ ਆਉਣਾ ਕਰੋ। ਭਗਤ ਨਾਮਦੇਵ ਜੀ ਉਸ ਲੜਕੇ ਨੂੰ ਉਪਦੇਸ਼ ਦਿੰਦਿਆਂ ਹੋਇਆਂ ਮਨ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਨ ਕੀਤਾ ਹੈ ਜੀ। ਸੁਣੋ,
ਕਾਏ ਰੇ ਮਨ ਬਿਖਿਆ ਬਨ ਜਾਏ।
ਰੇ ਹੇ ਮਨਾ ਤੂੰ ਕਾਏ ਕਿਸ ਵਾਸਤੇ ਬਿਖਿਆ, ਵਿਸ਼ਿਆਂ ਰੂਪੀ ਬਨ ਨਾਮ ਜੰਗਲ ਦਾ ਹੈ। ਵਿਸ਼ਿਆਂ ਰੂਪੀ ਜੰਗਲ ਦੇ ਵੀ ਕਿਉਂ ਜਾਂਦਾ ਹੈ, ਇਹ ਭਿਆਨਕ ਜੰਗਲ ਹੈ। ਜਾਂ ਫਿਰ ਕਹਿੰਦੇ ਹੇ ਮੇਰੇ ਮਨਾ, ਜਿਵੇਂ ਬਿਖਿਆ ਜ਼ਹਿਰ ਵਾਲਾ ਬਨ, ਬਨ ਨਾਮ ਪਾਣੀ ਦਾ ਵੀ ਹੁੰਦਾ ਹੈ, ਜ਼ਹਿਰ ਵਾਲਾ ਪਾਣੀ ਪੀਣ ਦੇ ਨਾਲ ਪੁਰਖ ਖਤਮ ਹੋ ਜਾਂਦਾ ਹੈ, ਜ਼ਿੰਦਗੀ ਸਮਾਪਤ ਹੋ ਜਾਂਦੀ ਹੈ। ਇਸੇ ਪ੍ਰਕਾਰ ਵਿਸ਼ਿਆਂ ਦਾ ਰਸ ਵੀ ਖਤਮ ਕਰਨ ਵਾਲਾ ਹੈ, ਇਸ ਲਈ ਤੂੰ ਕਿਸ ਵਾਸਤੇ ਵਾਰ ਵਾਰ ਵਿਸ਼ੇ ਭੋਗਣ ਜਾਂਦਾ ਹੈ। ਕਾਏ ਰੇ ਮਨ ਬਿਖਿਆ ਬਨ ਜਾਏ, ਜਿਵੇਂ ਜ਼ਹਿਰ ਵਾਲੇ ਬਗੀਚੇ ਵਿੱਚ ਕੋਈ ਪੁਰਖ ਜ਼ਹਿਰ ਵਾਲਾ ਫਲ ਖਾ ਲਵੇ, ਉਹ ਜ਼ਹਿਰ ਚੜ੍ਹ ਜਾਂਦੀ ਹੈ ਤੇ ਮ੍ਰਿਤੂ ਨੂੰ ਪ੍ਰਾਪਤ ਹੋ ਜਾਂਦਾ। ਇਸੇ ਪ੍ਰਕਾਰ ਇਹ ਜੀਵ ਵਿਸ਼ਿਆਂ ਰੂਪੀ ਜ਼ਹਿਰ ਨੂੰ ਖਾਣਾ ਭੋਗਣਾ ਕਰਦਾ, ਖਾਣਾ ਕਰਦਾ ਭੋਗਣਾ ਕਰਦਾ, ਉਹ ਜੀਵ ਦੇ ਤਾਂ ਹੀ ਵਿਕਾਰਾਂ ਦੀ ਜ਼ਹਿਰ ਜ਼ਰੂਰ ਚੜ੍ਹਦੀ ਹੈ। ਇਸ ਲਈ ਹੇ ਪਿਆਰਿਆ, ਆਪਣੇ ਮਨ ਨੂੰ ਸਿੱਖਿਆ ਦੇਣਾ ਕਰ, ਤੇ ਕਿਸ ਵਾਸਤੇ ਤੂੰ ਸ਼ਬਦ ਸਪਰਸ਼ ਰੂਪ ਰਸਗੰਧ ਆਦਿ ਇਹ ਵਿਸ਼ਿਆਂ ਰੂਪੀ ਜੰਗਲ ਦੇ ਵਿੱਚ ਕਿਉਂ ਜਾਣਾ ਹੈ, ਜਾਂਦਾ ਹੀ ਕਿਉਂ ਹੈ, ਤੇ ਇਸ ਕਰਕੇ ਤੂੰ ਇਸ ਪਾਸੋਂ ਰੋਕ ਭਗਤ ਨਾਮਦੇਵ ਨੇ, ਕਿਉਂਕਿ ਇਹ ਵਿਸ਼ਿਆਂ ਦੇ ਨਾਲੋਂ ਵਿਸ਼ਈ ਮਾੜਾ ਹੁੰਦਾ ਹੈ। ਜਿਵੇਂ ਅੱਗ ਦੇ ਹੀ ਤਪਿਆ ਹੋਇਆ ਲੋਹਾ ਅੱਗ ਨਾਲੋਂ ਖਤਰਨਾਕ ਹੁੰਦਾ, ਅੱਗ ਜ ਹੱਥ ਪਾਈਏ ਉਨਾ ਨੁਕਸਾਨ ਨਹੀਂ ਹੁੰਦਾ, ਲਾਲ ਤਪੇ ਹੋਏ ਲੋਹੇ ਨੂੰ ਹੱਥ ਲਾ ਦੀਏ ਨਾਲ ਹੀ ਚਮਕ ਜਾਂਦਾ। ਇਸੇ ਤਰ੍ਹਾਂ ਵਿਸ਼ਈ ਉਹਦੇ ਨਾਲੋਂ ਮਾੜਾ ਹੁੰਦਾ ਵਿਸ਼ਿਆਂ ਨਾਲੋਂ ਵੀ। ਤੂੰ ਇਸ ਪਾਸੋਂ ਭਾਈ ਮੁੜ, ਇਹ ਕਥਨ ਕੀਤਾ ਹੈ।
ਭੂਲਾ ਰੇ ਠੱਗ ਮੂਰੀ ਖਾਏ।
ਰੇ ਹੇ ਮਨਾ ਤੂੰ ਪਰਮੇਸ਼ਰ ਨੂੰ ਭੁੱਲ ਕਰਕੇ, ਜਿਵੇਂ ਕੋਈ ਪੁਰਖ ਠੱਗ ਮੂਰੀ ਨਾਮ ਠੱਗਾਂ ਦੀ ਬੂਟੀ ਹੁੰਦੀ ਜਿਹੜੀ ਸੰਘਾ ਕੇ ਬੇਹੋਸ਼ ਕਰਕੇ ਲੁੱਟ ਲੈਂਦੇ, ਜਾਂ ਫਿਰ ਜ਼ਹਿਰ ਵਾਲੇ ਲੱਡੂ ਆਦਿ ਪਦਾਰਥ ਖਵਾ ਕੇ ਲੁੱਟ ਲੈਂਦੇ। ਕਈ ਤਰ੍ਹਾਂ ਦੇ ਢੰਗ ਸੀ ਉਹਨਾਂ ਦੇ। ਇਹਨੂੰ ਖਾ ਕਰਕੇ ਆਪ ਭੁੱਲ ਜਾਂਦਾ ਹੈ ਤੇ ਜਿਸ ਤਰ੍ਹਾਂ ਠੱਗਾਂ ਦੀ ਬੂਟੀ ਆ ਉਹ ਬੇਹੋਸ਼ ਹੋ ਜਾਂਦੇ ਤੇ ਲੁੱਟ ਲੈਂਦੇ ਆ। ਇਹ ਮਨਾ ਤੋਂ ਮਾਇਆ ਜਾਂ ਵਿਸ਼ਿਆਂ ਰੂਪੀ ਠੱਗ ਬੂਟੀ ਖਾ ਕੇ ਕਿ ਜਿਹੜਾ ਪਰਮਾਰਥ ਸੀ ਤੇ ਉਹ ਸੀ ਅਸਲੀ ਤੇਰਾ ਪਰਮ ਪ੍ਰਯੋਜਨ ਜਿਹੜਾ ਉਹ ਪਰਮਾਰਥ ਦੇ ਰਾਹੀਂ ਤੂੰ ਭੁੱਲ ਗਿਆ ਉਹਨੂੰ ਚੇਤੇ ਕਰਾਉਂਦੇ ਹਨ। ਅਸਾਈ ਦੇ ਕੇ ਫਰਮਾਉਂਦੇ ਜੀ
ਜੈਸੇ ਮੀਨ ਪਾਣੀ ਮਹਿ ਰਹੇ
ਜਿਸ ਪ੍ਰਕਾਰ ਮੀਨ ਮੱਛੀ ਪਾਣੀ ਦੇ ਵਿਚ ਰਹਿੰਦੀ ਹੈ।
ਕਾਲ ਜਾਲ ਕੀ ਸੁਧ ਨਹੀਂ ਲਹੇ
ਉਹ ਕਾਲ ਨਾਮ ਹੈ ਮੌਤ ਦਾ ਮੌਤ ਰੂਪੀ ਜਾਲ ਫਾਹੇ ਦੀ ਸੁਧ ਖਬਰ ਨਹੀਂ ਲਹਿ ਲੈਂਦੀ ਕਿਉਂਕਿ ਜਿਹੜਾ ਮੌਤ ਰੂਪੀ ਜਾਲ ਫਾਹਾ ਇਹ ਹੈ ਤਾਂ ਉਹ ਮੌਤ ਰੂਪ ਪਰ ਉਹ ਖੁਸ਼ੀ ਖੁਸ਼ੀ ਉਹਦੇ ਫਸ ਜਾਂਦੀ ਹੈ। ਇਸੇ ਪ੍ਰਕਾਰ ਜੀਵ ਰੂਪ ਮੱਛੀ ਪਦਾਰਥਾਂ ਰੂਪੀ ਪਾਣੀ ਵਿਚ ਰਹਿੰਦੀ ਹੈ। ਦੁਬਾਰੇ ਬੋਲਦੀ ਕਾਲ ਜਾਲ ਕੀ
ਕਾਲ ਜਾਲ ਕੀ ਸੁਧ ਨਹੀਂ ਲਹੇ
ਇਸੇ ਪ੍ਰਕਾਰ ਜੀਵ ਮੱਛੀ ਦੀ ਨਿਆਈ ਹੈ ਪਦਾਰਥਾਂ ਰੂਪ ਪਾਣੀ ਵਿਚ ਰਹਿੰਦੀ ਹੈ ਮੋਹ ਰੂਪੀ ਜਾਲ ਵਿਚ ਫਸੀ ਹੋਈ ਹੈ ਮੌਤ ਦੀ ਸੁਧ ਗਿਆਤ ਨਹੀਂ ਲੈਂਦੀ ਹੈ।
ਜਿਹਬਾ ਸੁਆਦੀ ਦੀਲਤ ਲੋਹ
ਜਿਵੇਂ ਮੱਛੀ ਜੀਵਾ ਜੀਵ ਦੇ ਸਵਾਦੀ ਸਵਾਦ ਪਿੱਛੇ ਭਾਵ ਮਾਸ ਦਾ ਛੋਟਾ ਜਿਹਾ ਟੁਕੜਾ ਹੁੰਦਾ ਕੁੰਡੀ ਤੇ ਲਾਇਆ ਹੋਇਆ ਜਾਂ ਆਟਾ ਲਾਇਆ ਹੁੰਦਾ ਖਾਣ ਦੇ ਲਾਲਚ ਕਰਕੇ ਲੋਹ ਲੋਹੇ ਦੀ ਕੁੰਡੀ ਨੂੰ ਲੀਲ ਤੇ ਨਿਕਲ ਜਾਂਦੀ ਹੈ ਉਹਦੇ ਨਾਲ ਹੀ ਸਾਸ ਜੀ ਉਹਨੂੰ ਪਕੜ ਲੈਂਦੇ ਹੈ ਤੇ ਇਸੇ ਪ੍ਰਕਾਰ ਕਹਿੰਦੇ ਤੇਰੀ ਇਹ ਹਾਲਤ ਹੋ ਰਹੀ ਹੈ ਤੇ
ਐਸੇ ਕਣਕ ਕਾਮਨੀ ਵਾਧਿਓ ਮੋਹ
ਜਿਵੇਂ ਉਹ ਮੱਛੀ ਦਾ ਪ੍ਰਮਾਣ ਦਿੱਤਾ ਹੈ ਜੀਵ ਰੂਪ ਮੱਛੀ ਹੈ ਇਸੇ ਪ੍ਰਕਾਰ ਜੀਵ ਕਣਕ ਸੋਨਾ ਆਦਿ ਕੀਮਤੀ ਪਦਾਰਥਾਂ ਕਾਮਨੀ ਇਸਤਰੀਆਂ ਦੇ ਮੋਹ ਵਿੱਚ ਵਾਧਿਓ ਵੱਜਾ ਹੋਇਆ ਹੈ ਤੇ ਇਸ ਪ੍ਰਕਾਰ ਇਹ ਜਾਲ ਹੈ ਮੋਹ ਦਾ ਜੀਵ ਰੂਪ ਮੱਛੀ ਹੈ ਪਦਾਰਥਾਂ ਦਾ ਪਾਣੀ ਹੈ ਸੋਨਾ ਚਾਂਦੀ ਆਦਿ ਇਹ ਮਾਇਆ ਦੇ ਲਾਲਚ ਫਸਫਸਿਆ ਹੋਇਆ ਤੈਨੂੰ ਕਿਸੇ ਪ੍ਰਕਾਰ ਵੀ ਮਰਨਾ ਚੇਤੇ ਨਹੀਂ ਰਿਹਾ ਹੈ। ਅੱਗੇ ਦੱਸਦੇ ਹਨ
ਜਿਉਂ ਮਧ ਮਾਖੀ ਸੰਚੈ ਅਪਾਰ
ਜਿਉਂ ਮਤਲਬ ਹੈ ਜਿਵੇਂ ਕਿਉਂ ਪ੍ਰਮਾਣ ਹੈ ਨਾ ਕਿ ਮਾਖੀ ਮੱਖੀ ਅਪਾਰ ਬੇਅੰਤ ਮਧ ਸ਼ਹਿਦ ਸੰਚੈ ਇਕੱਤਰ ਕਰਦੀ ਹੈ ਇੱਕ ਇੱਕ ਫੁੱਲ ਤੇ ਥੋੜਾ ਥੋੜਾ ਰਸ ਲੈਂਦੀ ਹੈ ਪਰ ਜਿਹੜੇ ਸ਼ਹਿਦ ਚੋਣ ਵਾਲੇ ਹਨ
ਮਧ ਲੀਨੋ ਮੁਖ ਦੀਨੀ ਸ਼ਾਰ
ਸ਼ਹਿਦ ਚੋਣ ਵਾਲੇ ਉਹ ਪੁਰਖ ਮੱਖੀ ਦੇ ਮੁੱਖ ਮੂੰਹ ਦੇ ਵਿੱਚ ਛਾਰ ਕੌੜਾ ਧੂੰਆਂ ਨਿੰਮ ਆਦਿ ਪਾ ਕੇ ਤੇ ਇਸ ਪ੍ਰਕਾਰ ਸਵਾਹ ਦਾ ਧੂੰਆਂ ਦੀਨੀ ਦੇ ਕਰਕੇ ਸਵਾਹ ਵਰਗਾ ਚਿੱਟਾ ਰੰਗ ਹੁੰਦਾ ਧੂੰਏ ਦਾ ਤੇ ਉਹਦੇ ਮੂੰਹ ਦੇ ਵਿੱਚ ਤਾਂ ਛਾਰ ਹੀ ਪਈ ਵਿਚਾਰੀ ਦੇ ਧੂੰਆਂ ਹੀ ਪਿਆ ਨਾ ਚਿੱਟਾ ਛਾਰ ਵਰਗਾ ਮਦ ਸ਼ਹਿਦ ਨੂੰ ਚੋਲੀ ਨੂੰ ਲੈਣਾ ਕਰਦੇ ਹਨ ਇਸੇ ਪ੍ਰਕਾਰ ਜਿਹੜਾ ਇਹ ਜੀਵ ਹੈ ਨਾ ਬੋਲੋ ਜੀ
ਜਿਉਂ ਮਦ ਮਾਖੀ ਸੰਚੈ ਅਪਾਰ
ਇਸੇ ਪ੍ਰਕਾਰ ਜੀਵ ਰੂਪੀ ਮੱਖੀ ਬੇਅੰਤ ਪਦਾਰਥਾਂ ਰੂਪੀ ਸ਼ਹਿਦ ਨੂੰ ਇਕੱਤਰ ਕਰਦੀ ਹੈ
ਮਦ ਲੀਨੋ ਮੁਖ ਦੀਨੀ ਸ਼ਾਰ
ਸ਼ਹਿਦ ਰੂਪ ਪਦਾਰਥਾਂ ਨੂੰ ਉਹ ਚੋਣ ਚੋਰੀ ਕਰਨ ਵਾਲੇ ਪੁਰਖ ਜੀਵ ਰੂਪੀ ਮੱਖੀ ਦੇ ਮੂੰਹ ਦੇ ਉੱਤੇ ਸਵਾਹ ਦਾ ਤੋਂਬਰਾ ਦੇ ਕੇ ਭਾਵ ਚਾੜ ਕੇ ਪਦਾਰਥਾਂ ਰੂਪੀ ਸ਼ਹਿਦ ਨੂੰ ਚੋਰੀ ਕਰ ਲੈਂਦੇ ਹੈ ਇਸ ਪ੍ਰਕਾਰ ਲੈ ਲੈਂਦੇ ਹਨ ਤੇ ਅੱਗੇ ਇਸ ਤਰ੍ਹਾਂ ਵੀ ਦੱਸਦੇ ਹੈ ਵੀ ਇਹਦੇ ਜਿਹੜੇ ਪੁੱਤਰ ਥੀਆਂ ਉਹ ਇਸ ਪ੍ਰਕਾਰ ਲੈ ਲੈਂਦੇ ਹੈ ਤੇਰੇ ਪੱਲੇ ਕੁਛ ਨਹੀਂ ਪੈਣਾ ਜਮਾਂ ਦੀ ਉੱਥੇ ਮਾਰ ਰੂਪੀ ਸਵਾਹ ਹੀ ਪੈਣੀ ਹੈ ਲਾਹਣਤਾਂ ਦੀ ਸਵਾਹ ਹੀ ਪੈਂਦੀ ਹੈ ਫਲਾਣੇ ਨੇ ਚੋਰੀ ਕੀਤੀ ਡਾਕਾ ਮਾਰਿਆ ਜਾਂ ਆਹ ਕੀਤਾ ਅੱਗੇ ਦੱਸਦੇ ਨੇ ਹੋਰ ਪ੍ਰਮਾਣ ਦਿੰਦੇ ਨੇ
ਗਊ ਬਾਸ਼ ਕੋ ਸੰਚੈ ਖੀਰ
ਗਊ ਗਾਂ ਆਪਣੇ ਬਾਸ਼ ਬੱਚੇ ਦਾ ਨਾਮ ਹੈ ਬੱਚੇ ਦੇ ਵਾਸਤੇ ਘਾਹ ਚੁਗ ਚੁਗ ਕੇ ਥੋੜਾ ਥੋੜਾ ਚਰ ਚਰ ਕੇ ਨਾ ਖੀਰ ਨਾਮ ਦੁੱਧ ਦਾ ਉਹ ਦੁੱਧ ਆਪਣੇ ਆਸਣਾਂ ਦੀ ਇਕੱਤਰ ਲੋਟੀ ਦੇ ਵਿੱਚ ਕਰਦੀ ਹੈ ਪਰ ਅੱਗੇ ਦੇਖੋ ਬਣਦਾ ਕੀ ਹੈ
ਗਲਾ ਬਾਂਧ ਦੋਹੇ ਲੇ ਅਹੀਰ
ਪਰ ਉਹ ਬੱਚੇ ਨੂੰ ਤਾਂ ਗਾਂ ਦੇ ਗਲਾ ਗਲ ਦੇ ਨਾਲ ਬਾਂਧ ਬੰਨ ਕੇ ਅਹੀਰ ਜਿਹੜੇ ਗੁੱਜਰ ਲੋਕ ਨੇ ਜਾਂ ਗਊਆਂ ਚੋਣ ਵਾਲੇ ਨੇ ਉਹ ਗਊਆਂ ਨੂੰ ਚੋਣ ਵਾਲੇ ਗਵਾਲੇ ਦੁੱਧ ਦੋਹੇ ਨਾਮ ਚੋਣ ਦਾ ਹੈ ਇਸ ਪ੍ਰਕਾਰ ਚੋ ਲੈਂਦੇ ਨੇ ਇਸੇ ਪ੍ਰਕਾਰ
ਗਊ ਬਾਸ਼ ਕੋ ਸੰਚੈ ਖੀਰ
ਇਸੇ ਪ੍ਰਕਾਰ ਜੀਵ ਰੂਪੀ ਤਾਂ ਗਾਂ ਆਪਣੇ ਪੁੱਤਰ ਧੀ ਰੂਪੀ ਬੱਚੇ ਵਾਸਤੇ ਪਦਾਰਥ ਰੂਪ ਦੁੱਧ ਨੂੰ ਇਕੱਤਰ ਕਰਦੀ ਹੈ ਜਾਂ ਫਿਰ ਇਉਂ ਵੀ ਹੈ ਜੀਵ ਰੂਪ ਗਾਂ ਆਪਣੇ ਮਨ ਰੂਪੀ ਬੱਚੇ ਦੇ ਸੁੱਖ ਵਾਸਤੇ ਪਦਾਰਥਾਂ ਜਿਹੜੇ ਪਦਾਰਥ ਨੂੰ ਪਦਾਰਥਾਂ ਰੂਪੀ ਦੁੱਧ ਨੂੰ ਇਕੱਤਰ ਕਰਦੀ ਹੈ ਪਰ ਗੁਜਰ ਦੀ ਨਿਆਈ
ਗਲਾ ਬਾਂਧ ਦੋਹੇ ਲੇ ਅਹੀਰ।
ਗੁਜਰਦੀ ਨੇ ਇਸਤਰੀ ਪੁੱਤਰ ਆਦਿ ਸਾਰਾ ਪਰਿਵਾਰ ਮੋਹ ਰੂਪੀ ਰੱਸੀ ਦੇ ਨਾਲ ਬੰਨ ਕੇ ਜੀਵ ਨੂੰ ਤੇ ਮੋਹ ਰੂਪੀ ਰੱਸੀ ਦੇ ਨਾਲ ਬੰਨ ਕੇ ਜੀਵ ਰੂਪ ਗਾਂ ਦੇ ਕੋਲੋਂ ਪਦਾਰਥਾਂ ਰੂਪੀ ਦੁੱਧ ਚੋ ਕੇ ਭਾਵ ਖੋਹ ਲੈਂਦੇ ਨੇ, ਉਹਦੇ ਕੋਲ ਰਹਿਣ ਨਹੀਂ ਦਿੰਦੇ। ਬੁਢਾਪੇ ਚ ਤਾਂ ਜ਼ਿਆਦਾ ਮਾੜੀ ਹਾਲਤ ਹੋ ਜਾਂਦੀ ਹੈ, ਸਭ ਕੁਛ ਕਹਿੰਦੇ ਤੈਂ ਹੁਣ ਕੀ ਕਰਨਾ ਮੰਜੇ ਤੇ ਬੈਠਾ। ਇਸ ਪ੍ਰਕਾਰ ਸਾਰਾ ਦੇਖਦਿਆਂ ਦੇਖਦਿਆਂ ਧਨ ਆਦਿ ਪਦਾਰਥ ਲੁਟਾ ਦਿੰਦੇ ਨੇ ਬੱਚੇ।
ਮਾਇਆ ਕਾਰਨ ਸ਼੍ਰਮ ਅਤ ਕਰੇ।
ਇਸੇ ਪ੍ਰਕਾਰ ਜੀਵ ਮਾਇਆ ਦੀ ਪ੍ਰਾਪਤੀ ਵਾਸਤੇ ਬਹੁਤ ਸਾਰੀ ਸ਼੍ਰਮ ਨਾਮ ਥਕਾਵਟ ਦਾਇਕ ਬੜੇ ਸਰੀਰ ਨੂੰ ਕਸ਼ਟ ਦੇ ਕੇ ਦੁੱਖ ਦੇ ਕੇ ਥਕਾਵਟਾਂ ਪ੍ਰਾਪਤ ਕਰਕੇ ਤੇ ਇਸ ਪ੍ਰਕਾਰ ਵੀ ਮਾਇਆ ਪ੍ਰਾਪਤ ਹੋ ਜਾਵੇ ਤੇ ਉਹ ਮਾਇਆ ਦੇ ਕਾਰਨ ਹੀ ਹੈ ਵੀ ਮੈਨੂੰ ਮਾਇਆ ਜੁੜ ਜਾ ਚਾਰ ਪੈਸੇ ਮੇਰੇ ਕੋਲ ਅਤੇ
ਸੋ ਮਾਇਆ ਲੈ ਗਾਡਾ ਧਰੇ।
ਫਿਰ ਉਹ ਮਾਇਆ ਨੂੰ ਧਰਤੀ ਦੇ ਅੱਗੇ ਬੈਂਕ ਤਾਂ ਹੁੰਦੇ ਨਹੀਂ ਸੀ, ਧਰਤੀ ਦੇ ਵਿਚ ਗਾਡੇ ਗੱਡ ਦਿੰਦਾ, ਡੂੰਘਾ ਟੋਆ ਪਟ ਕੇ ਦੱਬ ਦਿੰਦਾ। ਕਈ ਵਾਰੀ ਮਾਇਆ ਖੋਈ ਜਾਂਦੀ ਫਿਰ ਰੋਂਦਾ ਫਿਰਦਾ, ਕਈ ਵਾਰੀ ਕੋਈ ਦੇਖਣ ਵਾਲਾ ਦੱਬਦੇ ਨੂੰ ਕੱਢ ਕੇ ਲੈ ਜਾਵੇ ਤਾਂ ਰੋਂਦਾ ਹੈ, ਕਈ ਵਾਰੀ ਫਿਰ ਉਹਦੇ ਚ ਸੁਰਤੀ ਰਹਿ ਜਾਵੇ ਸੱਪ ਬਣ ਕੇ ਉਹਦੇ ਤੇ ਬੈਠਾ ਰਹਿੰਦਾ। ਇਸ ਪ੍ਰਕਾਰ ਭਾਈ ਗੁਰਦਾਸ ਸਾਹਿਬ ਨੇ ਕਿਹਾ। ਇਹ ਸਾਰੇ ਜਿਹੜੇ ਉੱਪਰ ਪ੍ਰਮਾਣ ਆਏ ਹਨ, ਕੁਛ ਹੋਰ ਵੀ ਉਹਨਾਂ ਨੇ ਪ੍ਰਮਾਣ ਦਿੱਤੇ ਹੈ। ਜੈਸੇ ਮਦ ਮਾਖੀ ਸੀਚ ਸੀਚ ਕੇ ਇਕੱਤਰ ਕਰੇ, ਹਰੇ ਮਦ ਆਏ ਤਾਂ ਕਿ ਮੁੱਖ ਛਾਰ ਡਾਰਕ ਹੈ, ਉਹਦੇ ਮੂੰਹ ਸਵਾਹੀ ਪੈਂਦੀ ਹੈ ਮੱਖੀ ਦੇ। ਜੈਸੇ ਬਚ ਹੇਤ ਗਊ ਸੰਚਿਤ ਹੈ ਖੀਰ, ਤਾਂ ਹੀ ਲੇਤ ਹੈ ਅਹੀਰ ਦੋਹੇ ਬਛਰਾ ਬਿਡਾਰਕ ਹੈ। ਜੈਸੇ ਧਰ ਖੋਦ ਖੋਦ ਕਰ ਬਿਲ ਸਾਜੇ ਮੂਸਾ, ਉਹ ਖੁੱਡ ਪਟਦਾ ਹੀ ਰਹਿ ਜਾਂਦਾ ਹੈ ਚੂਹਾ ਜਿਹੜਾ। ਪੈਸ ਸਰਬ ਤਾਏ ਖਾਏ ਤਾਹੇ ਮਾਰ ਕੇ, ਉਹਨੂੰ ਮਾਰ ਵੀ ਦਿੰਦਾ ਖਾ ਵੀ ਲੈਂਦਾ ਤੇ ਉਹਦਾ ਘਰ ਵੀ ਸਾਂਭ ਲੈਂਦਾ। ਤੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂੜ, ਅੰਤ ਕਾਲ ਛਾੜ ਚੱਲੇ ਦੋਨੋਂ ਘਰ ਝਾੜ ਕੇ, ਦੋਨੇ ਹੱਥ ਝਾੜ ਕੇ ਚਲਿਆ ਜਾਏਗਾ। ਇਹ ਭਾਈ ਗੁਰਦਾਸ ਨੇ ਮਿਲਮਾ ਪ੍ਰਮਾਣ ਦਿੱਤਾ। ਅੱਗੇ ਦੱਸਦੇ
ਅਤ ਸੰਚੈ ਸਮਝੈ ਨਹੀਂ ਮੂੜ,
ਮਾਇਆ ਨੂੰ ਅਤ ਅਤਿਅੰਤ ਸੰਚੈ ਇਕੱਤਰ ਕਰਦਾ, ਮੂੜ ਮੂਰਖ ਇਹ ਉੱਕਾ ਹੀ ਨਹੀਂ ਸਮਝੇ, ਸਮਝਦਾ ਹੀ ਨਹੀਂ ਹੈ।
ਧਨ ਧਰਤੀ ਤਨ ਹੋਏ ਗਯੋ ਧੂੜ,
ਉਹ ਤਨ ਤਾਂ ਧਰਤੀ ਦੇ ਵਿਚ ਦੱਬਿਆ ਰਹਿ ਗਿਆ, ਜਾਂ ਭਾਈ ਬੈਂਕਾਂ ਚ ਉੱਥੇ ਦੱਬਿਆ ਰਹਿ ਗਿਆ, ਜਾਂ ਕਿਸੇ ਨੂੰ ਉਧਾਰ ਦਿੱਤਾ ਹੋਇਆ ਵਿਆਜ ਤੇ ਦਿੱਤਾ ਉੱਥੇ ਰਹਿ ਗਿਆ। ਤਨ ਜਿਹੜਾ ਸਰੀਰ ਹੈ ਉਹ ਧੂੜ ਸੁਆਹ ਮਿੱਟੀ ਹੋ ਗਿਆ, ਭਾਵ ਅੰਤ ਨੂੰ ਖਾਕ ਹੀ ਹੋ ਗਿਆ। ਜਾਂ ਤਾਂ ਜਿਹਨੂੰ ਉਧਾਰ ਦਿੱਤਾ ਉਹ ਦੱਬੇ ਲੈਂਦਾ ਹੁੰਦਾ, ਤੇ ਜਾਂ ਫਿਰ ਸਾਧ ਸੁਣਜੀ ਕੋਈ ਬੈਂਕ ਦੇ ਵਿਚ ਇਹੋ ਜਿਹਾ ਡਾਕਾ ਪੈ ਗਿਆ, ਕੋਈ ਬੈਂਕ ਜਿਵੇਂ ਅੱਜ ਕੱਲ ਦੁਆਲੇ ਕੱਢ ਦਿੰਦੇ ਆ ਜੀ, ਸਾਡੇ ਕੋਲ ਦਰਿਆ ਹੀ ਕੁਛ ਨਹੀਂ, ਪੈਸੇ ਮਾਰੇ ਜਾਂਦੇ, ਫਿਰ ਪਛਤਾਵਾ ਹੀ ਰਹਿੰਦਾ, ਕੁਛ ਨਹੀਂ ਹੈ ਇਹਦੇ ਵਿਚ।
ਕਾਮ ਕ੍ਰੋਧ ਤ੍ਰਿਸ਼ਨਾ ਅਤ ਜਰੈ,
ਕਾਮ ਮੰਦੀ ਵਾਸ਼ਨਾ ਕ੍ਰੋਧ ਤੀਕਸ਼ਣ ਅੰਤਸਕਰਨ ਦੀ ਬਿਰਤੀ, ਤ੍ਰਿਸ਼ਨਾ ਰੂਪੀ ਅਗਨੀ ਅਤਿਅੰਤ ਜਰੈ ਸੜਦਾ ਰਹਿੰਦਾ ਇਹਦੇ ਵਿਚ।
ਸਾਧ ਸੰਗਤ ਕਬਹੂ ਨਹੀਂ ਕਰੇ,
ਸਾਧ ਸੰਗਤ ਕਦੇ ਵੀ ਨਹੀਂ ਕਰਦਾ ਹੈ, ਭੁੱਲ ਕੇ ਵੀ ਨਹੀਂ ਜਾਂਦਾ ਸਤਸੰਗਤ ਵੱਲ।
ਕਹਿਤ ਨਾਮ ਦੇਓ ਤਾਚੀ ਆਣ,
ਭਗਤ ਨਾਮ ਦੇਵ ਜੀ ਕਥਨ ਕਰਦੇ ਤਾਂ ਉਸ ਪਰਮੇਸ਼ਰ ਚੀਦ ਅਰਥ ਦੀ ਹੁੰਦਾ ਹੈ ਬੋਲੀ ਹੈ, ਤੇ ਆਣ ਤੇ ਆਣ ਸਰਨ ਵਿਚ ਆਪਣੇ ਆਪ ਨੂੰ ਲਿਆਉਣਾ ਕਰ, ਆ ਤੂੰ ਇਧਰ ਸੰਸਾਰ ਵੱਲੋਂ ਤੁਰ ਕੇ ਤੇ ਤੁਹਾਨੂੰ ਪਰਮੇਸ਼ਰ ਦੇ ਆਣ ਸਹੁੰ ਹੈ ਮਨੁੱਖ ਜਨ ਨੂੰ ਧਾਰ ਕੇ, ਜੇ ਭਜਨ ਨਾ ਕਰੋ ਤੁਹਾਨੂੰ ਸਹੁੰ ਦੇ ਕੇ ਕਹਿੰਦੇ ਵੀ ਕਰਿਆ ਕਰੋ, ਤੇ ਇਸ ਕਰਕੇ ਪਰਮੇਸ਼ਰ ਦਾ ਭਜਨ ਕਰਕੇ ਡਰ ਤੋਂ ਰਹਿਤ ਵੀ ਹੋ ਜਾਈਦਾ। ਇਸ ਕਰਕੇ ਤੁਸੀਂ ਭਜਨ ਜ਼ਰੂਰ ਕਰ ਭਜੀਐ,
ਨਿਰਭੈ ਹੋਏ ਭਜੀਐ ਭਗਵਾਨ,
ਤੇ ਤੁਹਾਨੂੰ ਭੈ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਹੈ, ਉਹਦਾ ਨਾਮ ਜਪੋ, ਭਜਨ ਕਰੋ, ਉਸਦਾ ਭੈ ਤੋਂ ਰਹਿਤ ਹੋਏ ਹੋ ਕੇ ਭਗਵਾਨ ਪਰਮੇਸ਼ਰ ਨੂੰ ਭਜੀਐ ਭਜਨਾ ਕਰੋ, ਭਾਵ ਉਸਦਾ ਸਿਮਰਨ ਕਰੋ। ਇਉਂ ਭਗਤ ਨਾਮਦੇਵ ਜੀ ਨੇ ਉਹ ਸਤਸੰਗੀ ਪੁਰਖ ਦਾ ਕੁਸੰਗੀ ਪੁੱਤਰ ਉਪਦੇਸ਼ ਦੇ ਕੇ ਆਪਣੇ ਨਾਮ ਦੇ ਪ੍ਰਤਾਪ ਨਾਲ ਵਿਕਾਰਾਂ ਵੱਲੋਂ ਹਟਾ ਕੇ ਲਾਇਕ ਜੀਵਨ ਵਾਲਾ ਬਣਾ ਦਿੱਤਾ ਸੀ, ਸਵੱਛ ਹੋ ਗਿਆ, ਜੀਵਨ ਸੁਧਰ ਗਿਆ ਉਸਦਾ। ਅੱਗੇ ਜਿਹੜਾ ਸ਼ਬਦ ਆ ਰਿਹਾ ਹੈ ਉਹ ਇੱਕ ਵਾਰ ਭਗਤ ਨਾਮਦੇਵ ਜੀ ਨੂੰ ਪਰਮੇਸ਼ਰ ਨੇ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਕਰਨ ਦੀ ਜਿਹੜੀ ਸੀ, ਇਹਦੇ ਵਿੱਚ ਹਰ ਭਗਤ ਨੂੰ ਹੁੰਦੀ ਹੋਈ ਹੈ ਇਹ ਤਾਂ ਵੀ ਮੈਨੂੰ ਦਰਸ਼ਨ ਹੋ ਜਾਣ। ਭਗਤ ਨਾਮਦੇਵ ਜੀ ਨੂੰ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਕਰਨ ਦੀ ਚਿੱਤ ਵਿੱਚ ਬਹੁਤ ਹੀ ਅਤਿਅੰਤ ਇੱਛਾ ਪੈਦਾ ਹੋ ਗਈ ਦੀਦਾਰ ਕਰਨ, ਪਰ ਕਾਫੀ ਸਮਾਂ ਹੋ ਗਿਆ ਦਰਸ਼ਨ ਨਾ ਹੋਏ। ਉਹ ਤਾਂ 72 ਵਾਰ ਹੋਏ ਇਹਨਾਂ ਨੂੰ ਸਰਗੁਣ ਸਰੂਪ ਧਾਰ ਕੇ, ਭਗਤ ਨਾਮਦੇਵ ਜੀ ਬਿਰਤੀ ਇਕਾਗਰ ਹੋਈ ਸਿਮਰਨ ਦੇ ਪ੍ਰਤਾਪ ਨਾਲ। ਪਰਮੇਸ਼ਰ ਦੀ ਖੇਡ ਹੈ ਜਦੋਂ ਮਿਲਣਾ ਚਾਹੇ ਮਿਲਦਾ ਹੈ। ਭਗਤ ਨਾਮਦੇਵ ਅਤਿਅੰਤ ਹੀ ਸੁਰਤ ਜਦੋਂ ਟਿਕੀ ਅਚਨਚੇਤੀ ਪਰਮੇਸ਼ਰ ਸਰਗੁਣ ਸਰੂਪ ਚ ਪ੍ਰਗਟ ਹੋ ਗਏ। ਜਦੋਂ ਭਗਵਾਨ ਸਰਗੁਣ ਸਰੂਪ ਚ ਪ੍ਰਗਟ ਹੋ ਗਏ ਤਾਂ ਨਾਮਦੇਵ ਜੀ ਕਹਿਣ ਲੱਗੇ, ਇੰਨਾ ਚਿਰ ਤੁਸੀਂ ਲਾ ਦਿੱਤਾ, ਤੁਹਾਨੂੰ ਆਰਾਧਿਓ ਕਿੰਨਾ ਚਿਰ ਹੋ ਗਿਆ, ਮੈਨੂੰ ਬੜਾ ਹੀ ਤਰਸਾ ਤਰਸਾ ਕੇ ਦਰਸ਼ਨ ਦਿੱਤੇ। ਉਸ ਵੇਲੇ ਭਗਵਾਨ ਜੀ ਕਹਿਣ ਲੱਗੇ, ਨਾਮਦੇਵ ਮੈਂ ਸੁਤੰਤਰ ਹਾਂ, ਵੱਡਾ ਜੋ ਮਰਜ਼ੀ ਕਰਾਂ, ਮੈਂ ਅਧੀਨ ਥੋੜੀ ਹਾਂ, ਤੁਸੀਂ ਜੀ ਪਤੰਤਰ ਹੋ, ਨੀਵੇਂ ਹੋ। ਇਹ ਸੁਣ ਕੇ ਭਗਤ ਨਾਮਦੇਵ ਜੀ ਕਹਿਣ ਲੱਗੇ, ਹੇ ਪਰਮੇਸ਼ਰ ਤੂੰ ਮੈਨੂੰ ਅਜੇ ਵੀ ਪਤੰਤਰ ਰੱਖਿਆ ਹੋਇਆ। ਇਉਂ ਕਹਿੰਦਿਆਂ ਫਿਰ ਸ਼ਬਦ ਉਚਾਰਨ ਕੀਤਾ, ਇਹ ਚੋਜ ਕੀਤੇ ਭਗਵਾਨ ਨੇ ਭਗਤ ਨਾਲ, ਉਹਨਾਂ ਨੂੰ ਗੁੰਥਨ ਕਰਦੇ। ਨਾਮਦੇਵ ਜੀ ਕਹਿੰਦੇ ਨੇ, ਹੇ ਭਗਵਾਨ ਤੂੰ ਮੇਰੇ ਨਾਲ ਫਿਰ ਸ਼ਰਤ ਬੰਨ ਲੈ, ਵੱਡਾ ਕਿਵੇਂ ਆ ਤੂੰ। ਇਹ ਪਿਆਰ ਦੇ ਬਚਨ ਜਿਵੇਂ ਪਿਓ ਤੇ ਪੁੱਤ, ਛੋਟਾ ਜਿਹਾ ਬੱਚਾ ਲਾਡ ਕਰਦਾ ਹੋਇਆ ਪਿਓ ਦੇ ਕੰਨੇ ਤੇ ਬੈਠ ਕੇ ਕਹਿੰਦਾ, ਬਾਪੂ ਮੈਂ ਤੇਰੇ ਨਾਲੋਂ ਵੱਡਾ ਹੋ ਗਿਆ। ਉਹ ਕਹਿੰਦਾ, ਵੱਡਾ ਕਿਵੇਂ ਹੋ ਗਿਆ ਤੂੰ, ਮੈਂ ਤਾਂ ਤੈਨੂੰ ਮੋਢੇ ਤੇ ਚੱਕਿਆ ਹੋਇਆ। ਕਹਿੰਦਾ, ਲਾ ਲਾ ਸ਼ਰਤ, ਕਿਸੇ ਨੂੰ ਹੋਰ ਨੂੰ ਪੁੱਛ ਲੈ, ਮੇਰਾ ਸਿਰ ਤੇਰੇ ਨਾਲੋਂ ਉੱਚਾ ਹੈ। ਇਹ ਬੱਚਿਆਂ ਵਾਲੇ ਚੋਜ ਹੈ ਨਾ ਕਈ ਵਾਰੀ ਭਗਵਾਨ ਦੇ। ਇਉਂ ਕਹਿ ਰਹੇ ਨੇ ਭਗਤ ਨਾਮਦੇਵ ਜੀ ਨੇ ਸ਼ਬਦ ਉਚਾਰਿਆ,
ਬਦਹੁ ਕੀ ਨਾ ਹੋੜ।
ਤੇ ਉਸ ਵੇਲੇ ਕਿਹਾ, ਇਹ ਜਿਹੜਾ ਪਾਠ ਹੈ ਭਾਈ, ਕੀ ਤੇ ਨਾ, ਜਾਣੀ ਇਹ ਕੱਕਾ ਤੇ ਨੰਨਾ ਅਲੱਗ ਅਲੱਗ ਮੁੱਖ ਪਾਠ ਹੈ। ਕੀਨ ਪਾਠ ਦੂਸਰਾ ਹੈ ਤੇ ਦੂਸਰਾ ਪਾਠ ਜਿਹੜਾ ਹੈ ਨਾ ਉਹ ਬਦਹੁ ਕੀਨ ਐਂ ਕਰਨਾ ਹੈ, ਉਹ ਅਰਥ ਵਾਸਤੇ ਹੈ। ਤੁਸੀਂ ਮੁੱਖ ਪਾਠ ਇਹ ਅਲੱਗ ਅਲੱਗ ਰੱਖਣਾ। ਹੇ ਮਾਧੋ ਮਾਇਆਪਤੀ ਪਰਮੇਸ਼ਰ, ਮੋਹ ਮੇਰੇ ਸਿਉ ਨਾਲ, ਤੁਸੀਂ ਹੋਰ ਨਾਮ ਸ਼ਰਤ ਦਾ ਹੁੰਦਾ ਹੈ, ਫਿਰ ਸ਼ਰਤ ਕਿਉਂ ਨਹੀਂ ਬਦੋ ਬੰਨ ਲੈਂਦੇ, ਬਦੋ ਨਾ ਮੈਂ ਬੰਨਣ ਦਾ, ਬੰਨ ਲਓ ਸ਼ਰਤ ਮੇਰੇ ਨਾਲ। ਕਹਿੰਦਾ, ਫਲਾਨੇ ਸ਼ਰਤ ਲੈ ਲੈ, ਵੀ ਮੇਰੀ ਗੱਲ ਠੀਕ ਹੈ। ਉਹ ਕਹਿੰਦਾ, ਮੇਰੀ ਠੀਕ ਹੈ ਤੇ ਸ਼ਰਤ ਲੈ ਲੈ। ਤੇ ਇਉਂ ਫਿਰ ਜਿਵੇਂ ਪਿਓ ਪੁੱਤ ਵੀ ਆ, ਉਸ ਵੀ ਨਿੱਕਾ ਜਿਹਾ ਬੱਚਾ ਕਹਿੰਦਾ, ਲੈ ਬਾਪੂ ਲੈ ਲੈ ਸ਼ਰਤ ਮੇਰੇ ਨਾਲ। ਇਸ ਤਰ੍ਹਾਂ ਦਾ ਚੋਜ ਹੈ, ਤੂੰ ਮੇਰੇ ਨਾਲ ਸ਼ਰਤ ਲਾ, ਸ਼ਰਤ ਬੰਨ ਮੇਰੇ ਨਾਲ, ਤੇ ਬਦੋ ਕੀਨ ਮੈਂ ਤੁਹਾਡੇ ਦੂਜਾ ਜਿਹੜਾ ਪਾਠ ਹੈ ਬੰਨਣਾ ਕਰੋ, ਭਾਵ ਕਿ ਤੁਸੀਂ ਵੱਡੇ ਕਿਵੇਂ ਹੋ ਮੈਨੂੰ ਦੱਸੋ ਤੁਸੀਂ।
ਮਾਧੋ ਮੋਸਿਓ,
ਤੇ ਹੇ ਮਾਧੋ ਮਾਇਆਪਤੀ, ਦੁਬਾਰੇ ਬੋਲੋ ਜੀ ਸਾਰਾ।
ਬਦਹੋ ਕੀ ਨਾ ਹੋੜ, ਮਾਧੋ ਮੋਸਿਓ,
ਹੇ ਮਾਧੋ ਮਾਇਆਪਤੀ ਪਰਮੇਸ਼ਰ, ਮੋਹ ਮੇਰੇ ਸੁ ਨਾਲ, ਤੁਸੀਂ ਹੋੜ ਸ਼ਰਤ ਕਿਉਂ ਨਹੀਂ ਬੰਨ ਲੈਂਦੇ, ਭਾਵ ਕੀ ਹੈ ਬਦੋ ਬੰਨ ਲੈਂਦੇ, ਤੁਸੀਂ ਕਿਉਂ ਨਹੀਂ ਸ਼ਰਤ ਬੰਨਦੇ, ਮੇਰੇ ਸ਼ਰਤ ਬੰਨੋ, ਮੇਰੇ ਨਾਲ ਸ਼ਰਤ ਬਦੋ, ਕੀਨ ਬੰਨਣਾ ਕਰੋ ਭਾਵ, ਤੇ ਸ਼ਰਤ ਲਾ ਲਓ ਮੇਰੇ ਨਾਲ, ਤੁਸੀਂ ਵੱਡੇ ਕਿਵੇਂ ਹੋ।
ਠਾਕੁਰ ਤੇ ਜਨ, ਜਨ ਤੇ ਠਾਕੁਰ,
ਭਗਤ ਰਵਿਦਾਸ ਨਾਲ ਵੀ ਇਸ ਤਰ੍ਹਾਂ ਰਵਿਦਾਸ ਜੀ ਨਾਲ ਚੋਜ ਕੀਤਾ ਸੀ, ਉਹਨੇ ਵੀ ਇਹੀ ਜਵਾਬ ਦਿੱਤਾ ਸੀ। ਤੇ ਉਹਨਾਂ ਨੇ ਵੀ ਕਿਹਾ ਸੀ ਕਿ ਹੇ ਭਗਵਾਨ, ਪ੍ਰਭ ਤੇ ਜਨ ਜਨੀਜੈ, ਜਨ ਤੇ ਸਵਾਮੀ, ਤੇਰੇ ਤੋਂ ਅਸੀਂ ਜਾਣੇ ਜਾਂਦੇ ਹਾਂ, ਪਰ ਇੱਕ ਗੱਲ ਹੈ ਵੀ ਭਗਵਾਨ ਨਾਸਤਕ ਦਾ ਤੈਨੂੰ ਪਹਿਲਾਂ ਹੀ ਨਹੀਂ ਮੰਨਦੇ, ਸਾਡੇ ਕਰਕੇ ਹੀ ਤੂੰ ਜਾਣਿਆ ਜਾਂਦਾ, ਇਸ ਕਰਕੇ ਇਹ ਇਸ ਤਰ੍ਹਾਂ ਦੀ ਗੱਲ ਠੀਕ ਨਹੀਂ। ਠਾਕਰ ਤੇ ਜਨ, ਜਨ ਤੇ ਠਾਕਰ, ਠਾਕਰ ਸਵਾਮੀ ਤੋਂ ਜਨ ਸੇਵਕ ਜਾਣਿਆ ਜਾਂਦਾ, ਵੀ ਫਲਾਨੇ ਦਾ ਸੇਵਕ ਹੈ, ਇਹਦਾ ਮਾਲਕ ਫਲਾਣਾ ਹੈ। ਜਨ ਸੇਵਕ ਤੋਂ ਠਾਕਰ ਸਵਾਮੀ ਜਾਣਿਆ ਜਾਂਦਾ, ਤੇ ਇਹਦਾ ਵੀ ਫਲਾਨਾ ਗੁਰੂ ਹੈ, ਜਿਵੇਂ ਗੁਰਸਿੱਖ ਨੂੰ ਦੇਖ ਕੇ ਕਹਿੰਦੇ ਵੀ ਇਹਨਾਂ ਦਾ ਮਾਲ ਗੁਰੂ ਗੋਬਿੰਦ ਸਿੰਘ ਹੈ, ਤੇ ਇਸ ਪ੍ਰਕਾਰ ਇਹ ਜਾਣਿਆ ਜਾਂਦਾ ਹੈ।
ਖੇਲ ਪਰਿਓ ਹੈ ਤੋ ਸਿਓ,
ਤੋ ਤੇਰੇ ਸਿਓ ਨਾਲ, ਬਰਾਬਰਤਾ ਦਾ ਖੇਲ ਖੇਡ ਪਰਿਓ ਪਿਆ ਹੈ, ਭਗਤੀ ਦਾ ਖੇਡ ਪਿਆ ਹੋਇਆ ਹੈ, ਤਾਂ ਖੇਡ ਖੇਡ ਰਿਹਾ ਤੂੰ, ਇਸ ਕਰਕੇ ਇਹ ਪਰਮੇਸ਼ਰ
ਰਹਾਉ,
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਆਪਨ ਦੇਓ ਦੇਹੁਰਾ ਆਪਨ,
ਹੇ ਪਰਮੇਸ਼ਰ, ਤੇ ਉੱਥੇ ਨਿਰਗੁਣ ਸਰੂਪ ਵਿੱਚ ਤੂੰ ਆਪਨ ਆਪ ਹੀ ਦਿਓ ਦੇਵਤਾ ਰੂਪ ਹੈ, ਆਪਨ ਆਪ ਹੀ ਦਿਓਰਾ ਮੰਦਰ ਰੂਪ ਹੈ। ਅੱਗੇ ਦਸ ਦਿਨ ਆਪ ਲਗਾਵੇ,
ਆਪ ਲਗਾਵੇ ਪੂਜਾ,
ਆਪ ਹੀ ਜੀਵਨ ਪੂਜਾ ਚ ਲਗਾਉਣਾ ਕਰਦੇ ਹੋ, ਪੂਜਾ ਵਿੱਚ ਲਗਾਉਣ ਵਾਲਾ ਪੁਜਾਰੀ ਰੂਪ ਵੀ ਹੋ, ਤੂੰ ਆਪ ਹੀ ਪ੍ਰਤਕ ਚੇਤਨ ਰੂਪ ਦੇਵਤਾ ਹੈ। ਦੂਸਰਾ ਅਰਥ ਇਹਦਾ ਹੈ, ਤੂੰ ਆਪ ਹੀ ਸਰੀਰ ਰੂਪੀ ਮੰਦਰ ਹੈ, ਤੂੰ ਆਪ ਹੀ ਸੰਸਾਰ ਰੂਪੀ ਤੇ ਦਿਓਰਾ ਹੈ, ਜਾਂ ਸਤਸੰਗਤ ਰੂਪੀ ਦਿਓਰਾ ਹੈ, ਆਪ ਹੀ ਉਪਾਸਕ ਹੋ ਕੇ ਆਪਣੇ ਆਪ ਨੂੰ ਭੋਗ ਲਗਾਉਂਦਾ ਹੈ, ਆਪਣਾ ਪੂਜਨ ਕਰਾਉਂਦਾ ਹੈ, ਇਹ ਤੇਰੀ ਉਹ ਖੇਡ ਹੈ, ਸਭ ਕੁਛ ਆਪ ਹੀ ਆਪ ਹੈ, ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ। ਇੰਨਾ ਸੁਣ ਕੇ ਭਗਵਾਨ ਜੀ ਨੇ ਕਿਹਾ, ਮੈਂ ਸਰਬ ਰੂਪ ਕਿਵੇਂ ਹੋ ਰਿਹਾ, ਮੈਂ ਤਾਂ ਤੇਰੇ ਵੱਖਰਾ ਕੋਲ ਖੜਾ ਹਾਂ। ਤਾਂ ਨਾਮਦੇਵ ਜੀ ਨੇ ਅੱਗੇ ਕਿਹਾ ਹੈ,
ਜਲ ਤੇ ਤਰੰਗ, ਤਰੰਗ ਤੇ ਹੈ ਜਲ।
ਹੇ ਨਾਮਦੇਵ, ਕਿਸ ਤਰ੍ਹਾਂ ਦਾ ਨਿਸ਼ਚਾ ਤੈਨੂੰ ਵੀ ਤੂੰ ਮੇਰਾ ਰੂਪ ਹੈ, ਮੈਂ ਤੇਰਾ ਰੂਪ ਹੈ? ਕਹਿੰਦੇ ਜਿਵੇਂ ਜਲ ਪਾਣੀ ਤੋਂ ਤਰੰਗ ਲਹਿਰ ਉੱਠਦੀ ਹੈ, ਉਹ ਤਰੰਗ ਲਹਿਰ ਦੇ ਨਾਸ ਹੋਣ ਤੋਂ ਫਿਰ ਮੁੜ ਕੇ ਜਲ ਪਾਣੀ ਹੋ ਜਾਂਦਾ ਹੈ। ਪਹਿਲਾਂ ਵੀ ਪਾਣੀ ਉਹ ਸੀ, ਲਹਿਰ ਬਣ ਕੇ ਵੀ ਪਾਣੀ, ਉੱਥੇ ਕਿਹੜਾ ਕੁਛ ਹੋਰ ਹੋ ਗਿਆ? ਇਸੇ ਕਰਕੇ ਉਹ ਮੁੜ ਲਹਿਰ ਪਾਣੀ ਰੂਪ ਹੀ ਹੋ ਜਾਂਦੀ ਹੈ ਨਾ। ਇਸੇ ਪ੍ਰਕਾਰ
ਕਹਿਣ ਸੁਣਨ ਕਾ ਦੂਜਾ,
ਵਾਸਤਵ ਦ੍ਰਿਸ਼ਟੀ ਨਾਲ ਵਿਚਾਰੀਏ ਤਾਂ ਕੇਵਲ ਪਾਣੀ ਹੀ ਪਾਣੀ ਹੈ, ਪਰ ਉਪਾਧੀ ਭੇਦ ਹੋਣ ਕਰਕੇ ਕਹਿਣ ਸੁਣਨ ਨੂੰ ਦੂਜਾ ਦੋ ਨ। ਇਸ ਤਰ੍ਹਾਂ ਜੀਵ ਤੇ ਈਸ਼ਰ ਇਹ ਦੋ ਨ, ਭਗਤ ਤੇ ਭਗਵੰਤ ਦੋ ਦਿਸਦੇ ਹੈ। ਇਸੇ ਪ੍ਰਕਾਰ ਜਿਹੜਾ ਹੈ ਬ੍ਰਹਮ ਰੂਪ ਜਲ ਤੇ ਜੀਵ ਰੂਪ ਤਰੰਗ ਇੱਕੋ ਹੀ ਰੂਪ ਹਨ ਮਹਾਰਾਜ। ਜੀਵ ਰੂਪ ਤਰੰਗ ਤਿਉਂ ਮੁੜ ਬ੍ਰਹਮ ਰੂਪ ਜਲ ਹੀ ਹੋ ਜਾਂਦਾ ਨਾ, ਜਿਵੇਂ ਜਲ ਮੈਂ ਜਲ ਆਏ ਘਟਨਾ ਨਾ ਤੂੰ ਜੋਤੀ ਸੰਗ ਜੋ ਸਮਾਨ। ਭਾਵ ਵਾਚ ਅਰਥ ਦਾ ਤਿਆਗ ਕਰਕੇ ਲੱਖਣਾ ਅਰਥ ਦੁਆਰਾ ਵਿਚਾਰੀਏ ਤਾਂ ਬ੍ਰਹਮ ਰੂਪ ਹੀ ਜਲ ਹੀ ਜਲ ਹੈ ਨਾ। ਅਵਿਦਿਆ ਦੀ ਉਪਾਧੀ ਹੋਣ ਕਰਕੇ ਦੋ ਨਾਮ ਪਏ ਹੋਏ ਨਾ, ਤੇ ਇਸ ਕਰਕੇ ਪਰ ਹੈ ਤਾਂ ਇੱਕੋ ਹੀ।
ਆਪਹਿ ਗਾਵੈ ਆਪਹਿ ਨਾਚੈ,
ਹੇ ਪਰਮੇਸ਼ਰ ਤੂੰ ਆਪ ਹੀ ਗਾਵੈ ਗਾਉਣ ਵਾਲਾ ਹੈ, ਆਪ ਹੀ ਨਾਚੈ ਨਿਰਤਕਾਰੀ ਕਰਨ ਵਾਲਾ ਹੈ, ਆਪ ਹੀ ਤੂੰ ਮਹਾਰਾਜ ਸਾਰਾ ਕੁਛ ਆਪ ਹੀ ਬਣ ਰਿਹਾ ਹੈ।
ਆਪ ਬਜਾਵੈ ਤੂਰਾ,
ਤੂੰ ਆਪ ਹੀ ਤੂਰਾ ਬਾਜਾ ਬਜਾਵੈ ਬਜਾਉਣ ਵਾਲਾ ਹੈ, ਜਾਂ ਤੂੰ ਆਪ ਹੀ ਜਗਿਆਸੂ ਰੂਪ ਹੋ ਕੇ ਆਪਣੇ ਜਸ ਨੂੰ ਗਾਉਂਦਾ ਹੈ। ਆਪ ਹੀ ਗਾਵੈ ਆਪ ਹੀ ਨਾਚੈ, ਆਪ ਹੀ ਤਤਵੇਤਾ ਰੂਪ ਹੋ ਕੇ ਆਪਣੇ ਸਰੂਪ ਦਾ ਨਾਚੈ ਨਿਰਣਾ ਕਰਨ ਵਾਲਾ, ਤੇ ਆਪ ਬਜਾਵੈ ਤੂਰਾ ਆਪ ਹੀ ਬਾਜਿਆਂ ਨੂੰ ਬਜਾਉਣ ਵਾਲਾ, ਤੇ ਕੀਰਤਨੀਆਂ ਰੂਪ ਵੀ ਆਪ ਹੀ ਹੈ, ਆਪ ਹੀ ਸਰੀਰ ਰੂਪ ਬਾਜਿਆਂ ਨੂੰ ਬਜਾਉਣ ਵਾਲਾ ਹੈ, ਆਪ ਹੀ ਮਹਾਂਵਾਕ ਰੂਪ ਬਾਜਿਆਂ ਨੂੰ ਬਜਾਉਣ ਵਾਲਾ ਹੈ, ਆਪ ਹੀ ਜਗਾਸ ਰੂਪ ਹੋ ਕੇ ਅਭਿਆਸ ਕਰਨ ਵਾਲਾ ਵੀ ਆਪ ਹੀ ਹੈ, ਹੋਰ ਦੂਸਰਾ ਹੈ ਕੌਣ? ਸਭ ਕੁਛ ਆਪ ਹੀ ਹੋ।
ਕਹਿਤ ਨਾਮ ਦੇਵ ਤੂੰ ਮੇਰੂ ਠਾਕੁਰ,
ਭਗਤ ਨਾਮਦੇਵ ਜੀ ਕਹਿ ਰਹੇ ਨੇ ਕਿ ਹੇ ਪਰਮੇਸ਼ਰ ਤੂੰ ਮੇਰੋ ਮੇਰਾ ਠਾਕੁਰ ਸਵਾਮੀ ਹੈ, ਮੈਂ ਤੇਰਾ ਜਨ ਸੇਵਕ, ਮੈਂ ਤੇਰਾ ਸੇਵਕ ਹਾਂ ਮਹਾਰਾਜ। ਕਹਿਤ ਨਾਮਦੇਵ ਤੂੰ ਮੇਰੋ ਠਾਕੁਰ, ਤੂੰ ਮੇਰਾ ਠਾਕੁਰ ਹੈ, ਸਵਾਮੀ ਹੈ, ਮਾਲਕ ਹੈ ਮਹਾਰਾਜ ਮੇਰਾ ਤੂੰ।
ਜਨ ਊਰਾ ਤੂੰ ਪੂਰਾ,
ਫਿਰ ਮੈਂ ਤੇਰਾ ਜਨ ਸੇਵਕ ਤਾਂ ਹਾਂ ਪਰ ਊਰਾ ਊਣੇਪਣ ਵਾਲਾ ਹਾਂ, ਤੇ ਤੂੰ ਪੂਰੇ ਤੇ ਪੂਰਨ ਹੈ, ਇਸ ਕਰਕੇ ਤੂੰ ਪੂਰੇਪਣ ਵਾਲਾ ਹੈ, ਮੈਂ ਪੂਰੇਪਣ ਵਾਲਾ ਹਾਂ, ਮੈਂ ਅਧੂਰਾ ਤੋਂ ਪੂਰਾ ਹਾਂ, ਭਾਵ ਅਸੀਂ ਊਣੇ ਹੀ ਹਾਂ, ਤਾਂ ਹੀ ਤੁਹਾਡਾ ਨਾਮ ਪੂਰਨ ਪਿਆ। ਜੇ ਅਸੀਂ ਊਣੇ ਨਾ ਹੁੰਦੇ, ਜੇ ਖਾਲੀ ਭਾਂਡਾ ਦੇ ਹੋਵੇ ਤਾਂ ਭਰਿਆ ਹੋਇਆ ਕੌਣ ਕਹਿੰਦਾ ਵੀ ਭਰਿਆ ਹੈ? ਦੋਨੇ ਭਰੇ ਹੁੰਦੇ, ਇਸ ਕਰਕੇ ਅਸੀਂ ਖਾਲੀ ਹਾਂ ਤਾਂ ਤੈਨੂੰ ਭਰਿਆ ਕਹਿੰਦੇ ਹੈ। ਇਸ ਕਰਕੇ ਅਸੀਂ ਊਣੇ ਹੋਈਏ ਤਾਂ ਤੁਹਾਨੂੰ ਪੂਰਨ ਕੌਣ ਕਹੂਗਾ, ਜੇ ਅਸੀਂ ਊਣੇ ਨਾ ਹੋਈਏ? ਤੇ ਜਿਵੇਂ ਰਵਿਦਾਸ ਜੀ ਨੇ ਕਿਹਾ ਸੀ, ਜੋ ਪੈ ਹਮਨਾ ਪਾਪ ਕਰੰਤਾ ਆਹੇ ਅਨੰਤਾ, ਤੋ ਪਤਤ ਪਾਵਨ ਨਾਮ ਕੈਸੇ ਹੁੰਦਾ? ਜੇ ਮੈਂ ਪਾਪ ਹੀ ਨਾ ਕਰਦਾ, ਪਤਤ ਪਾਵਨ ਨਾਮ ਹੀ ਨਹੀਂ ਸੀ ਪੈ ਸਕਦਾ ਤੇ। ਇਸ ਕਰਕੇ ਆਪਣੀ ਏਕਤਾ ਹੀ ਹੋ ਗਈ। ਇਉਂ ਭਗਤ ਨਾਮਦੇਵ ਜੀ ਨੇ ਨਿਮਰਤਾ ਵੀ ਵਿਖਾ ਗਏ, ਏਕਤਾ ਵੀ ਕਰ ਗਏ, ਨਿਮਰਤਾ ਵੀ ਜਣਾ ਦਿੱਤੀ ਤੇ ਏਕਤਾ ਵੀ ਕਰ ਲਈ। ਐਸੀ ਯੁਗਤੀ ਹੈ। ਭਗਤ ਨਾਮਦੇਵ ਜੀ ਦੇ ਨਿਮਰਤਾ ਭਰੇ ਏਕਤਾ ਵਾਲੇ ਬਚਨ ਸੁਣ ਕੇ ਪਰਮੇਸ਼ੁਰ ਬਹੁਤ ਪ੍ਰਸੰਨ ਹੋਏ। ਭਗਵਾਨ ਜੀ ਪ੍ਰਸੰਨ ਹੋ ਤਾਂ ਸਹਿਤ ਆਪਣੀ ਰਸਨਾ ਤੋਂ ਭਗਤ ਨਾਮਦੇਵ ਜੀ ਨੂੰ ਜਿਹੜੇ ਬਚਨ ਕਹੇ ਨਾ, ਉਸ ਵੇਲੇ ਭਗਵਾਨ ਨੇ ਕਹੇ ਜਿਹੜੇ ਬਚਨ, ਉਹਨਾਂ ਬਚਨ ਨੂੰ ਭਗਤ ਨਾਮਦੇਵ ਨੇ ਸ਼ਬਦ ਦੁਆਰਾ ਫਿਰ ਕਥਨ ਕੀਤਾ ਹੈ ਵੀ ਲੋਕਾਂ ਨੂੰ ਪਤਾ ਲੱਗੇ ਮੈਨੂੰ ਕੀ ਕਿਹਾ ਸੀ ਉਸ ਵੇਲੇ ਖੁਸ਼ ਹੋ ਕੇ ਪਰਮਾਤਮਾ ਨੇ, ਇਉਂ ਬਚਨ ਕੀਤੇ ਸੀ ਪਰਮਾਤਮਾ ਨੇ, ਉਹ ਫਿਰ ਸ਼ਬਦ ਰੂਪ ਦੇ ਦਿੱਤਾ ਉਹਨਾਂ ਨੂੰ ਨਾਮਦੇਵ ਜੀ ਨੇ।
ਦਾਸ ਅਨਿੰਨ ਮੇਰੋ ਨਿਜ ਰੂਪ,
ਭਗਵਾਨ ਨੇ ਕਿਹਾ ਜਿਹੜਾ ਦਾਸ ਸੇਵਕ ਅਨਿੰਨ ਭੇਦਵਾਦ ਜਾਂ ਦਵੈਤ ਤੋਂ ਰਹਿਤ ਹੈ ਜਾਂ ਅਨਿੰਨ ਇੱਕ ਰਸ ਭਗਤੀ ਕਰਨ ਵਾਲਾ ਹੈ, ਉਹ ਤਾਂ ਮੇਰਾ ਨਿਜ ਆਪਣੇ ਹੀ ਸਰੂਪ ਹੈ। ਇਸ ਕਰਕੇ ਜਿਵੇਂ ਪਤੀ ਵਰਤਾ ਇਸਤਰੀ ਆਪਣੇ ਪਤੀ ਤੋਂ ਬਗੈਰ ਹੋਰ ਕਿਸੇ ਰੂਪ ਵੱਲ ਨਹੀਂ ਦੇਖਦੀ, ਹੋਰ ਕਿਸੇ ਦਾ ਜਸ ਨਹੀਂ ਸੁਣਦੀ, ਅਵਰਾ ਦੇਖ ਨਾ ਸੁਣਿਆ ਪੱਖ ਹੈ, ਨਾ ਹੀ ਕਿਸੇ ਹੋਰ ਨਾਲ ਗੁਪਤ ਗੱਲਾਂ ਕਰਦੀ ਹੈ ਵਿਸ਼ੇ ਪ੍ਰਣ ਹੋ ਕੇ। ਇਸੇ ਪ੍ਰਕਾਰ ਅਨਿੰਨ ਸੇਵਕ ਆਪਣੇ ਪਰਮੇਸ਼ੁਰ ਤੋਂ ਬਗੈਰ ਹੋਰ ਕਿਸੇ ਨੂੰ ਰੇਦੇ ਰੂਪੀ ਤੇ ਘਰ ਦੇ ਵਿੱਚ ਜਗ੍ਹਾ ਦੇ ਵਿੱਚ ਉਹ ਨਹੀਂ ਲਿਆਉਂਦਾ, ਤੇ ਨਾ ਹੀ ਕਿਸੇ ਹੋਰ ਦੇਵੀ ਦੇਵਤੇ ਦਾ ਜਸ ਸੁਣਦਾ ਹੈ, ਨਾ ਹੀ ਕਿਸੇ ਦੂਸਰੇ ਦਾ ਜਸ ਕਰਦਾ ਹੈ। ਤੇ ਇਸ ਕਰਕੇ ਦੂਸਰੇ ਨੂੰ ਸੰਸਾਰ ਵਿੱਚ ਪਰਮੇਸ਼ੁਰ ਦੇ ਬਰਾਬਰ ਉਹ ਜਾਣਦਾ ਹੀ ਨਹੀਂ ਹੈ, ਪਰਮੇਸ਼ੁਰ ਹੈ ਸਭ ਕੁਛ। ਤੇ ਇਸ ਕਰਕੇ ਦਾਸ ਅਨਿੰਨ ਮੇਰੋ ਨੀਰ, ਤੇ ਨਾ ਇਨਕਾਰ ਦਾ ਵਾਚਨ ਅਨ, ਨਾ ਜਿਹੜਾ ਅਨ ਹੋਰ ਨੂੰ ਨਹੀਂ ਜਾਣਦਾ ਹੈ, ਕੇਵਲ ਅਖੰਡ ਸਰੂਪ ਪਰਮਾਤਮਾ ਨੂੰ ਹੀ ਜਾਣਦਾ ਹੈ, ਉਹ ਮੇਰਾ ਹੀ ਰੂਪ ਹੈ। ਭਗਵਾਨ ਜੀ ਕਹਿੰਦੇ
ਦਰਸ਼ਨ ਨਿਮਖ ਤਾਪ ਤ੍ਰਈ ਮੋਚਨ,
ਤੇ ਐਸੇ ਸੇਵਕ ਦਾ ਨਿਮਖ ਇੱਕ ਛਿਨ ਮਾਤਰ ਦਰਸ਼ਨ ਦੀਦਾਰ ਕੀਤਾ, ਤ੍ਰਈ ਤਿੰਨੇ ਤਾਪਾਂ ਨੂੰ ਮੋਚਨ ਛੁਡਾ ਦਿੰਦਾ ਹੈ। ਆਦ ਵਿਆਦ ਉਪਾਦ ਤਿੰਨੇ ਤਾਪ ਨੂੰ, ਤੇ ਤਿੰਨੇ ਤਾਪ ਜ ਅਧਿਆਤਮ ਅਧਿਦੈਵ ਅਧਿਭੂਤ। ਅਧਿਆਤਮ ਕਹਿੰਦੇ ਜਿਹੜੇ ਮਨ ਦੇ ਸਹਾਰੇ ਕਾਮ ਕਰੋ, ਲੋਭ ਮੋਹੰਕਾਰ ਆਦਿ, ਇਹ ਵੀ ਤਾਪ ਹੀ ਚੜਿਆ ਰਹਿੰਦਾ। ਅਧਿਆਤਮ ਅਧਿਦੈਵ ਅਧਿਭੂਤ, ਤੇ ਅਧਿਭੂਤ ਹੁੰਦੇ ਆ ਜਿਹੜੇ ਸਾਧ ਸੰਜੀ, ਜਿਵੇਂ ਸਰੀਰ ਦੀਆਂ ਖਿਲਤਾਂ ਵਿਗੜ ਗਈਆਂ, ਵਾਏ ਪਿੱਤ ਕਫ ਰੂਪ ਇਹਦੇ ਵਿੱਚ ਵਿਗੜ ਕੇ ਸਰੀਰ ਨੂੰ ਰੋਗ ਲੱਗ ਗਏ, ਆਦਿ ਵਿਆਦ ਰੋਗ ਹੋ ਗਏ। ਉਹ ਉਪਾਦ ਜਿਹੜੇ ਉਪਰੋਂ ਆ ਪਏ, ਅਧਿਦੈਵ ਜਿਹੜੇ ਪ੍ਰੇਤ ਪੀੜਾ ਹੋ ਗਈ, ਦੇਹ ਪੀੜਾ ਹੋ ਗਈ, ਜਾਂ ਕੋਈ ਅਜੀ ਫਲਾਣੇ ਦੀ ਰੁੱਧ ਹੋ ਗਈ, ਇਸ ਨੂੰ ਐਂ ਹੋ ਗਿਆ, ਜਾਂ ਡਾਂਗ ਸੋਟਾ ਹੋ ਗਿਆ, ਇਹ ਤਿੰਨੇ ਤਾਪ ਅਤੇ ਤਿੰਨੇ ਕਾਰਨ ਸੁਖਮ ਸਥੂਲ ਦੇਹਾਂ, ਤੇ ਜਿਹੜਾ ਨਾ ਤਾਪ ਤ੍ਰੀ ਮੋਚਨ, ਇਹ ਤਿੰਨੇ ਤਿੰਨਾਂ ਦਾ ਜਿਹੜਾ ਅਗਿਆਨ ਕਰਕੇ ਕਾਰਨ ਸੀ, ਉਹ ਵੀ ਕੱਟ ਦਿੱਤਾ ਗਿਆ। ਕੱਟ ਦਿੰਦੇ ਆ ਦਰਸ਼ਨ ਕਰਨ ਦੇ ਨਾਲ ਹੀ, ਜਾਂ ਤਿੰਨਾਂ ਗੁਣਾਂ ਰੂਪ, ਤੇ ਜਿਹੜੇ ਤਿੰਨ ਗੁਣ, ਸਤਗੁਣ, ਰਜਗੁਣ, ਤਮ ਗੁਣ, ਇਹਨਾਂ ਦਾ ਤਾਪ ਹੈ ਜਿਹੜਾ ਲਾਹ ਦਿੰਦੇ ਨੇ, ਪ੍ਰਭਾਵ ਲਾਹ ਦਿੰਦੇ ਨੇ। ਤਿੰਨ ਪ੍ਰਕਾਰ ਦੀ ਵਾਸ਼ਨਾ ਹੈ, ਸੁਤਬਿਤ ਲੋਕ ਈਖ ਨਾ ਤੀਨੀ, ਇਹਨਾਂ ਨੂੰ ਕੱਟ ਦਿੰਦੇ ਆ। ਤਾਪ ਤ੍ਰੀ ਮੋਚਨ, ਐਸਾ ਉਹਨਾਂ ਦਾ ਦਰਸ਼ਨ ਹੈ। ਬਿਰਸਾ ਨਾ ਸਾਧ ਮਿਲਾਪ, ਅੱਗੇ ਦੱਸਦੇ ਨੇ,
ਬਰਸਤ ਮੁਕਤ ਕਰਤ ਗ੍ਰਹਿ ਕੂਪ,
ਉਹਨਾਂ ਤਾਪਾਂ ਨੂੰ ਮੇਟ ਕੇ ਗ੍ਰਹਿ ਗ੍ਰਸਤ ਘਰ ਰੂਪੀ ਕੂਪ ਖੂਹ ਤੋਂ ਵੀ ਐਸੇ ਸੇਵਕ ਦਾ ਪਰਸਤ ਮਿਲਣਾ ਜਿਹੜਾ ਹੈ, ਐਸੇ ਸੇਵਕ ਦੇ ਚਰਨਾਂ ਦਾ ਪਰਸਨਾ ਮੁਕਤ ਕਰਤ ਕਰ ਦਿੰਦਾ ਹੈ, ਜਿਹੜਾ ਰੱਬ ਦੇ ਨਾਲ ਮਿਲਿਆ ਹੋਇਆ ਹੈ। ਤੇ ਪਰਮੇਸ਼ਰ ਦੇ ਦਰਸ਼ਨ ਹੋ ਗਏ, ਪਰਮੇਸ਼ਰ ਦਾ ਰੂਪ ਹੋ ਗਿਆ, ਉਹਦੇ ਦਰਸ਼ਨ ਦਾ ਵੀ ਰੱਬ ਜਿੰਨਾ ਹੀ ਮਹਾਰਾਜ ਸਾਹਿਬ ਜੀ ਭਗਤ ਨਾਮਦੇਵ ਜੀ ਕਹਿੰਦੇ ਨੇ ਫਲ ਹੈ। ਇਉਂ ਇਹ ਭਗਵਾਨ ਨੇ ਕਿਹਾ, ਕਹਿੰਦੇ ਮੈਨੂੰ
ਰਹਾਉ
ਅਸਾਈ ਦੇ ਕੇ ਐਡੀ ਮਹਿਮਾ ਕੀਤੀ, ਤੇ ਜਿਹੜੀ ਅੱਖਰਾਂ ਦੀ ਸਮਾਈ ਨਾ ਜਾਵੇ ਆਪਣੇ, ਜਿਵੇਂ ਸੰਤ ਭਗਤ ਰੱਬ ਦੀ ਮਹਿਮਾ ਕਰਦੇ, ਪਰਮਾਤਮਾ ਵੀ ਆਪਣੇ ਭਾਈ ਸੰਤਾਂ ਭਗਤਾਂ ਦੀ ਮਹਿਮਾ ਕਰਦਾ, ਵਧਾਉਂਦਾ, ਜਿਵੇਂ ਗੁਰੂ ਦੀ ਮਹਿਮਾ ਗੁਰਸਿੱਖ ਕਰਦੇ ਨੇ, ਗੁਰੂ ਸਿੱਖਾਂ ਦੀ ਮਹਿਮਾ ਕਰਦੇ, ਓਤ ਪੋਤ ਰਿਸ਼ਤਾ ਹੈ। ਅੱਗੇ ਦੱਸਦੇ
ਰਹਾਉ,
ਅੱਗੇ ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਮੇਰੀ ਬਾਂਦੀ ਭਗਤ ਛਡਾਵੇ,
ਮੇਰੀ ਬਾਂਦੀ ਬੰਨੀ ਹੋਈ ਮਰਿਆਦਾ ਨੂੰ ਭਗਤ ਜਨ ਛਡਾਵੇ, ਛਡਾ ਦਿੰਦੇ ਜਣੀ ਤੋੜ ਦਿੰਦੇ ਹਨ,
ਬਾਂਧੈ ਭਗਤ ਨਾ ਛੂਟੈ ਮੋਹੇ,
ਭਗਤ ਜਨਾਂ ਦੀ ਬਾਂਧੈ ਬੰਨੀ ਹੋਈ ਮਰਿਆਦਾ ਮੋਹੇ, ਮੇਰੇ ਪਾਸੋਂ ਛੁੱਟਿਆ ਛੁੱਟਦੀ ਨਹੀਂ, ਭਾਵ ਮੈਂ ਨਹੀਂ ਤੋੜ ਸਕਦਾ, ਇਸ ਕਰਕੇ ਮੇਰੀ ਬਾਂਧੀ ਭਗਤ ਛਡਾਵੇ, ਇਹਦੇ ਪ੍ਰਮਾਣ ਕਈ, ਬਾਂਧੇ ਭਗਤ ਨਾ ਛੁੱਟੇ ਮੋਹੇ, ਮੇਰੀ ਸ੍ਰਿਸ਼ਟੀ ਜਿਹੜੀ ਹੈ ਤੇ ਮੇਰੀ ਸਾਰੀ ਸ੍ਰਿਸ਼ਟੀ ਕਰਮਾਂ ਵਿੱਚ ਮੇਰੀ ਬੰਨੀ ਹੋਈ ਹੈ ਵੀ ਕਰਮਾਂ ਦਾ ਫਲ ਭੋਗਣ, ਪਰ ਭਗਤ ਜਨਾਂ ਨੇ ਸ੍ਰਿਸ਼ਟੀ ਦੀ ਐਸੀ ਮਦਦ ਕੀਤੀ ਜੀਵਾਂ ਦੀ, ਭਗਤੀ ਕਰਵਾ ਕੇ ਕਰਮਾਂ ਦੇ ਜਾਲ ਤੋਂ ਛੁਡਾ ਦਿੰਦੇ, ਮੁਕਤ ਕਰ ਦਿੰਦੇ ਨੇ। ਮੇਰੀ ਸਾਰੀ ਸ੍ਰਿਸ਼ਟੀ ਅਗਿਆਨ ਵਿੱਚ ਬੰਨੀ ਹੋਈ ਹੈ, ਭਗਤ ਜਨ ਸ੍ਰਿਸ਼ਟੀ ਨੂੰ ਗਿਆਨ ਦੇ ਕੇ ਉਹ ਜੰਮਣ ਮਰਨ ਤੋਂ ਰਹਿਤ ਕਰਦੇ, ਛੁਡਾ ਦਿੰਦੇ ਨੇ, ਖੇਡਾਂ ਕੱਟ ਦਿੰਦੇ ਨੇ। ਇਸ ਕਰਕੇ ਭਗਤਾਂ ਦਾ ਜਿਹੜਾ ਨਿਯਮ ਬੰਨਿਆ ਹੋਇਆ ਹੈ, ਇਹ ਨਿਯਮ ਬੰਨਿਆ ਹੋਇਆ ਉਹ ਮੇਰੇ ਪਾਸੋਂ ਨਹੀਂ ਛੁੱਟਦਾ, ਭਾਵ ਭਗਤ ਜਨਾਂ ਦੀ ਸੰਗਤ ਕਰਕੇ ਸ੍ਰਿਸ਼ਟੀ ਮੁਕਤ ਜ਼ਰੂਰ ਹੋ ਜਾਂਦੀ ਹੈ, ਮੈਂ ਇਹ ਤੋੜਦਾ ਨਹੀਂ ਪਰ ਨੂੰ। ਇਸੇ ਤਰ੍ਹਾਂ ਕਿਹਾ, ਮੇਰੀ ਬਾਂਧੀ ਭਗਤ ਛੁਡਾਵੇ, ਬਾਂਧੇ ਭਗਤ ਨਾ ਛੂਟੇ ਮੋਵੇ, ਮੇਰੀ ਯੁੱਗਾਂ ਦੇ ਆਉਣ ਦੀ ਮਰਿਆਦਾ ਬੰਨੀ ਹੋਈ ਸੀ, ਇਹ ਯੁੱਗਾਂ ਦੀ ਤਰਤੀਬ ਬਣਾਈ ਸੀ, ਪਹਿਲਾਂ ਸਤਯੁਗ ਆਊਗਾ, ਸਤਯੁਗ ਇੱਕ ਹੋ ਗਿਆ, ਇੱਕ ਤੋਂ ਬਾਅਦ ਦੋ ਹੁੰਦੇ ਨੇ, ਦੁਆ ਦੁਆਪਰ, ਜਿਹੜੇ ਦੂਜਾ ਯੁੱਗ ਆਉਣਾ ਸੀ ਦੁਆਪਰ, ਤੇ ਫਿਰ ਤ੍ਰੇਤਾ ਤਿੰਨ ਦਾ ਵਾਚਕ ਹੈ, ਫਿਰ ਚੌਥਾ ਕਲਯੁਗ ਸੀ। ਕਹਿੰਦੇ ਇਹ ਮਰਿਆਦਾ ਬੰਨੀ ਸੀ ਮੈਂ ਵੀ ਐਂ ਆਉਣੇ ਸੀ ਯੁੱਗ, ਪਰ ਭਗਤ ਗੌਤਮ ਨੇ ਆਪਣੀ ਸੁਪਤਨੀ ਅਹਲਿਆ ਨੂੰ ਪੱਥਰ ਜੋਨ ਤੋਂ ਜਲਦੀ ਛੜਨ ਵਾਸਤੇ ਉਹਦੀ ਬੇਨਤੀ ਕਰਨ ਤੋਂ ਪੈਰ ਫੜ ਲਏ ਸੀ ਉਹਨੇ, ਜੋਗੀ ਬਦਲ ਕੇ ਰੱਖ ਦਿੱਤਾ। ਸਤਯੁਗ ਤੋਂ ਬਾਅਦ ਉਹ ਕਹਿੰਦੀ ਭਗਵਾਨ ਤਾਂ ਤੁਸੀਂ ਕਹਿੰਦੇ ਹੋ ਵੀ ਤ੍ਰੇਤੇ ਦੇ ਵਿੱਚ ਆਉਣਗੇ, ਤੇਰਾ ਉਧਾਰ ਕਰਨਗੇ, ਹੁਣ ਸਤਯੁਗ ਫਿਰ ਤਾਂ ਦੁਆਪਰ ਆਊਗਾ, ਇੰਨਾ ਚਿਰ ਤਾਂ ਮੈਂ ਪੱਥਰ ਬਣੀ ਰਹੂੰਗੀ, ਮੇਰੇ ਤੇ ਤਰਸ ਕਰੋ। ਕਹਿੰਦੇ ਚੱਲ ਯੁੱਗ ਬਦਲਦੇ ਨੇ, ਰੱਬ ਨੇ ਬਣਾਇਆ ਸੀ ਸਤਯੁਗ ਤੋਂ ਬਾਅਦ ਦੁਆਪਰ ਆਊਗਾ। ਕਹਿੰਦੇ ਗੌਤਮ ਨੇ ਯੁੱਗ ਹੀ ਬਦਲ ਕੇ ਰੱਖ ਦਿੱਤਾ, ਕਹਿੰਦੇ ਮੈਂ ਤਰਤੀਬ ਹੁਣ ਤੱਕ ਨਹੀਂ ਬਦਲੀਏ। ਸਤਯੁਗ ਤੋਂ ਬਾਅਦ ਦੁਆਪਰ ਯੁੱਗ, ਉਹਦੇ ਆਉਣ ਕਰਕੇ ਸਾਧ ਸਿੰਘ ਜੀ ਜਿਹੜਾ ਆਉਣਾ ਸੀ ਪਰ ਉਹ ਬਦਲ ਗਿਆ, ਤ੍ਰੇਤਾ ਆ ਗਿਆ। ਪਹਿਲਾਂ ਜਿਵੇਂ ਇੱਕ ਲਿਖ ਕੇ ਕੋਈ ਤੀਆ ਲਿਖ ਦੇਵੇ ਨਾ, ਕਹਿੰਦੇ ਪਰ ਮੈਂ ਫਿਰ ਬਦਲਿਆ ਨਹੀਂ ਹੈ। ਸਤਯੁਗ ਤੋਂ ਬਾਅਦ ਦੁਆਪਰ ਯੁੱਗ ਨੇ ਆਉਣਾ ਸੀ ਪਰ ਗੌਤਮ ਦੇ ਦੁਆਪਰ ਦੀ ਥਾਂ ਤ੍ਰੇਤਾ ਕਰ ਦਿੱਤਾ। ਇਉਂ ਭਗਤੀ ਬੰਨੀ ਹੋ ਮਰਜ਼ਾਦਾ, ਮੇਰੇ ਕੋਲੋਂ ਨਹੀਂ ਫਿਰ ਛੁੱਟੀ, ਮੈਂ ਆਪਣਾ ਨਿਯਮ ਬਦਲਿਆ। ਤੀਸਰਾ ਇਹ ਹੈ ਵੀ ਮੇਰੀ ਮਰਿਆਦਾ ਮੈਂ ਬੰਨੀ ਸੀ ਵੀ ਸਮੁੰਦਰ ਜਿਹੜਾ ਮਿੱਠਾ ਰਹੂਗਾ, ਇਹ ਮਰਿਆਦਾ ਬੰਨੀ। ਇਹ ਮਰਿਆਦਾ ਭਗਤ ਅਗਸਤ ਮੁਨੀ ਨੇ ਛੁਡਾ ਦਿੱਤੀ। ਭਗਤ ਅਗਸਤ ਮੁਨੀ ਨੇ ਇਹ ਮਰਿਆਦਾ 'ਚ ਬੰਨ ਦਿੱਤੀ ਕਿ ਸਮੁੰਦਰ ਖਾਰਾ ਰਹੇਗਾ। ਢਾਈ ਚੂੜੀਆਂ ਪੀ ਕੇ ਪਿਸ਼ਾਬ ਰਾਹੀਂ ਕੱਢ ਦਿੱਤਾ ਤੇ ਖਾਰਾ ਹੋ ਗਿਆ। ਉਹ ਮੇਰੇ ਤੋਂ ਨਹੀਂ ਛੁੱਟਦੀ ਹੁਣ ਤੱਕ, ਸਮੁੰਦਰ ਖਾਰਾ ਹੀ ਹੈ। ਭਗਤਾਂ ਦੀ ਮਰਿਆਦਾ ਤੋੜ ਕੇ ਤੇ ਇਸ ਤਰ੍ਹਾਂ ਸਾਧ ਸਿੰਘ ਜੀ ਮੈਂ ਪ੍ਰਸੰਨ ਵੀ ਨਹੀਂ ਹੁੰਦਾ, ਮੈਂ ਨਹੀਂ ਤੋੜਦਾ ਇਹ ਮਰਿਆਦਾ ਜੋ ਭਗਤ ਨੇ ਬੰਨ ਦਿੱਤੀ। ਸਮੁੰਦਰ ਹੁਣ ਤੱਕ ਉਹ ਖਾ ਰਹੀ ਹੈ, ਮੈਂ ਉਹਨੂੰ ਮਿੱਠਾ ਨਹੀਂ ਕੀਤਾ, ਭਗਤ ਦੀ ਮਰਿਆਦਾ ਨੂੰ ਮੈਂ ਨਹੀਂ ਤੋੜਿਆ। ਚੌਥਾ ਇਹ ਵੀ ਹੈ ਵੀ ਜਦੋਂ ਕ੍ਰਿਸ਼ਨ ਰੂਪ ਹੋ ਕਰਕੇ ਮਰਿਆਦਾ ਬੰਨੀ ਕਿ ਮਹਾਂਭਾਰਤ ਦੇ ਜੰਗ ਵਿੱਚ ਮੈਂ ਸ਼ਸਤਰ ਨਹੀਂ ਫੜਾਂਗਾ, ਪਰ ਭਗਤ ਭੀਸ਼ਮ ਪਿਤਾਮਾ ਨੇ ਪਰਣ ਕਰ ਲਿਆ, ਕਹਿੰਦੇ ਮੈਂ ਸ਼ਸਤਰ ਚੁਕਾ ਕੇ ਛਡਾਵਾਂਗਾ, ਮੈਂ ਚੁਕਾਊ ਸ਼ਸਤਰ। ਕਹਿੰਦੇ ਇਹ ਪਰਣ ਭਗਵਾਨ ਦਾ ਕੀਤਾ, ਉਧਰ ਭਗਤ ਦਾ ਕੀਤਾ। ਜਦੋਂ ਤੀਰਾਂ ਦੀ ਕਰੀ ਵਰਖਾ, ਤੀਰ ਬਿੰਨ ਦਿੱਤੇ ਸਾਰਾ, ਅਰਜਨ ਜਦ ਦੇਖਿਆ ਵੀ ਅਰਜਨ ਤਾਂ ਮਰ ਜਾਊਗਾ, ਮੈਂ ਇਹਦਾ ਰਥਵਾਈਆਂ ਰੱਖਿਆ ਕਰਾਂ, ਉਸ ਵੇਲੇ ਉਹਦਾ ਪਹੀਆ ਚੱਕ ਕੇ ਘੁਮਾਉਣ ਲੱਗ ਗਿਆ ਮੂਹਰੇ ਰੱਖਿਆ ਕਰਨ ਵਾਸਤੇ। ਉਹ ਹੱਸ ਪਿਆ, ਨਮਸਕਾਰ ਕਰਕੇ ਕਹਿੰਦਾ ਬਸ ਤੇਰਾ ਪਰਨ ਨਹੀਂ ਤੋੜਨਾ ਸੀ। ਭਗਵਾਨ ਕ੍ਰਿਸ਼ਨ ਜੀ ਪਹੀਆ ਇੱਕ ਪਾਸੇ ਰੱਖ ਕੇ ਕਹਿੰਦੇ ਜੇ ਮੈਂ ਆਪਣਾ ਪਰਨ ਨਾ ਤੋੜਦਾ ਫਿਰ ਤੇਰਾ ਪਰਨ ਸਾਬਤ ਰਹਿ ਜਾਂਦਾ, ਮੈਂ ਆਪਣਾ ਤਰਨ ਤੜਵਾ ਲਿਆ ਪਰਨ, ਪਰ ਤੇਰਾ ਪਰਨ ਨਹੀਂ ਟੁੱਟਣ ਦਿੱਤਾ। ਕਹਿੰਦੇ ਇਸ ਪ੍ਰਕਾਰ ਇਹ ਪਰਮਾਤਮਾ ਦੀ ਮੇਰੀ ਬੰਧੀ ਭਗਤ ਛੁਡਾਵੈ, ਬੰਧੇ ਭਗਤ ਨਾ ਛੂਟੈ ਮੋਹੇ, ਆਪਣੀ ਮਰਿਆਦਾ ਤੋੜ। ਇਸੇ ਤਰ੍ਹਾਂ ਕਲਯੁਗ ਦੀ ਲਓ, ਕਲਯੁਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਦਾ ਤੇ ਇੱਕ ਪ੍ਰੇਮੀ ਗੁਰਸਿੱਖ ਲਾਹੌਰ 'ਚ ਰਹਿੰਦਾ ਸੀ, ਬੁੱਧੂ ਸ਼ਾਹ ਦਾ ਨਾਂ ਸੀ, ਜਾਤੀ ਦਾ ਘੁਮਿਆਰ ਸੀ ਤੇ ਉਹ ਗੁਰੂ ਤੇ ਭਰੋਸਾ ਬੜਾ ਰੱਖਣ ਗਿਆ ਸੀ। ਆਏ ਗਏ ਦੀ ਚਲੋ ਸੇਵਾ ਵੀ ਕਰਦਾ ਸੀ, ਸੰਤ ਮਹਾਤਮਾ ਦੀ ਸ਼ਰਧਾ ਨਾਲ ਸੇਵਾ ਕਰਦਾ, ਧਰਮ ਕਿਰਤ ਸਫਲਿਆ ਕਰਨ ਵਾਸਤੇ, ਕਾਰੋਬਾਰ ਵਧਾਉਣ ਵਾਸਤੇ ਹਜ਼ਾਰਾਂ ਰੁਪਏ ਕਰਜ਼ਾ ਚੁੱਕ ਲਿਆ, ਇੱਟਾਂ ਪਕਾਉਣ ਦੇ ਲਈ ਆਵਾ, ਉਹਨੇ ਕਿਹਾ ਵੀ ਪੰਜਾਬੇ ਲਾਈਏ, ਆਵੇ ਦੀ ਬੜੀ ਭਾਰੀ ਆਮਦਨ ਹੁੰਦੀ ਸੀ ਕਿਸੇ ਵੇਲੇ, ਹਾਲਾਤ ਹੁਣ ਚਲੋ ਬਦਲ ਗਏ ਪਰ ਹੁਣ ਵੀ ਬਥੇਰੀ ਆਮਦਨ ਹੈ ਇਹਨਾਂ ਨੂੰ। ਇਹ ਵਾਰਤਾ ਨੂੰ ਭਾਈ ਸੰਤੋਖ ਸਿੰਘ ਨੇ ਲਿਖਿਆ, ਸਿੱਖਣ ਕੀ ਬਹੁਤ ਸੇਵਾ ਕਰੀ, ਧਰਮ ਕਿਰਤ ਕੀ ਜੀਵਾ ਧਰੇ, ਧਰਮ ਕਿਰਤ ਕਰਦਾ ਸੀ, ਗੁਰੂ ਭਰੋਸੇ ਕਾਰ ਕਰੰਤਾ ਆਪਣੀ ਸਭ ਕਾਰਜ ਨਿਬੰਧਤਾ, ਇਹੋ ਨਿਭਾਉਂਦਾ ਸੀ। ਉਹ ਇੱਟਾਂ ਦਾ ਪੰਜਾਬਾ ਜਦੋਂ ਲਾਇਆ ਉਸਨੇ ਤੇ ਸਾਰਾ ਧਨ ਉਹਦੇ ਤੇ ਖਰਚਦਾ, ਹਜ਼ਾਰਾਂ ਬੰਦੇ ਕੰਮ ਕਰਨ ਵਾਸਤੇ ਲਾਏ ਹੋਏ ਨੇ, ਤੇ ਫਿਰ ਜਿਨ੍ਹਾਂ ਨੂੰ ਸ਼ਾਮ ਦੇ ਵਕਤ ਦਿਹਾੜੀ ਵੀ ਦਿੰਦਾ, ਕੁਝ ਮਹੀਨਿਆਂ ਵਿੱਚ ਕੱਚੀਆਂ ਇੱਟਾਂ ਚਿਣ ਕੇ ਜਦੋਂ ਕੰਮ ਸਮਾਪਤ ਹੋ ਗਿਆ, ਆਵੇ ਨੂੰ ਸਾਧ ਸਿੰਘ ਅੱਗ ਦੇਣੀ ਸੀ, ਪਹਿਲਾਂ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚਿਆ, ਇੱਕ ਰਾਤ ਰਸਤੇ 'ਚ ਲੱਗ ਰਹਿੰਦੀ ਸੀ ਲਾਹੌਰ ਤੋਂ, ਨਿਰਗਵਿੰਤਾ ਸਹਿਤ ਮੇਰਾ ਮਹਾਰਾਜ ਕਾਰਜ ਪੂਰਾ ਹੋ ਜਾਵੇ ਇਹ ਸੋਚ ਕੇ ਰਸਤੇ ਵਿੱਚ, ਤਾਂ ਸਾਧ ਸਿੰਘ ਜੀ ਕਿਉਂ ਇਹ ਸੋਚ ਕੇ ਇੱਕ ਰਾਤ ਰਸਤੇ ਵਿੱਚ ਲੱਗ ਗਈ। ਗੁਰੂ ਰਾਮਦਾਸ ਦੀ ਨਗਰੀ ਪਹੁੰਚ ਗਿਆ, ਖੂਹ ਤੇ ਜਲ ਇਸ਼ਨਾਨ ਕੀਤਾ, ਸਰੋਵਰ ਤੇ ਇਸ਼ਨਾਨ ਕੀਤਾ, ਮਹਾਰਾਜ ਸਾਹਿਬ ਦੇ ਚਰਨਾਂ 'ਚ ਪਹੁੰਚਿਆ, ਭੇਟਾ ਰੱਖੀ, ਮੱਥਾ ਟੇਕਿਆ, ਗਰੀਬ ਨਿਵਾਜ਼, ਅਸੀਸ ਬਖਸ਼ੋ, ਮੇਰਾ ਆਵਾ ਪੱਕਾ ਨਿਕਲੇ, ਜੋ ਸਤਿਗੁਰੂ ਮਹਾਰਾਜ ਸਾਹਿਬ ਨੇ ਅੱਗੇ ਹੁਕਮ ਕੀਤਾ ਉਹ ਵੀ ਸਾਧ ਸਿੰਘ ਜੀ ਇਤਿਹਾਸ ਦੇ ਵਿੱਚ ਉਹ ਜ਼ਿਕਰ ਹੈ। ਕਰਨਾ ਭਰੇ ਰਸੀਲੇ ਨੈਣ, ਸੁਣ ਇਸ ਕੋ ਪਿਖ ਕਰ ਬੈਨ, ਇਉਂ ਇਹਦੇ ਕਰਨ ਰੋਕ ਕਰਕੇ ਮਹਾਰਾਜ ਨੇ ਦੇਖ ਕੇ ਬਚਨ ਕੀਤਾ, ਕਾਰਜ ਤੋਰ ਸਿੱਧ ਹੋ ਜਾਏ, ਸੇਵੋ ਸਿੱਖਣ ਕੋ ਮਨ ਲਾਏ, ਪਰ ਸੇਵਾ ਸਿੱਖਾਂ ਦੀ ਕਰ ਤਾਂ ਕਾਰਜ ਪੂਰਾ ਹੋ। ਸਿੱਖ ਇੰਨੇ ਪਿਆਰੇ ਨੇ, ਜਿਵੇਂ ਮਾਂ ਆਪਣੇ ਮੂੰਹ ਚੋਂ ਵੀ ਕੱਢ ਕੇ ਪੁੱਤ ਦੇ ਮੂੰਹ ਚ ਪਦਾਰਥ ਪਾ ਦਿੰਦੀਆਂ ਨੇ, ਇਸੇ ਤਰ੍ਹਾਂ ਭਾਈ ਗੁਰੂ ਸਾਹਿਬ ਵੀ ਗੁਰਸਿੱਖਾਂ ਨੂੰ ਪਿਆਰ ਕਰਦੇ ਨੇ। ਪਾਕ ਈਂਟ ਕਾ ਹੋਵਹਿ ਨੀਕੇ, ਕਰੋ ਮਨੋਰਥ ਪੂਰਨ ਜੀ ਕੇ, ਇਮ ਸੁਣ ਕੇ ਤਵ ਬੰਧਨ ਠਾਨੀ, ਪੁਨ ਆਇਓ ਲਾਭਪੁਰ ਮਹਾਨੀ। ਇਹ ਲਾਹੌਰ ਨੂੰ ਆ ਗਿਆ ਬੁੱਧੂ ਸ਼ਾਹ ਤੇ ਇਹਦੇ ਅਹਿਸਾਸ ਜੀ ਕਿਰਪਾ ਦ੍ਰਿਸ਼ਟੀ ਮਹਾਰਾਣੀ ਗੁਰੂ ਨੇ ਕਰ ਦਿੱਤੀ ਬੁੱਧੂ ਸ਼ਾਹ ਤੇ। ਕਿਰਪਾ ਭਰੇ ਨੇਤਰਾਂ ਨਾਲ ਤੱਕ ਕੇ ਕਿਹਾ ਤੇਰੀ ਭਾਵਨਾ ਪੂਰੀ ਹੋਏਗੀ, ਘਰ ਵਿਚ ਲੰਗਰ ਤਿਆਰ ਕਰ, ਸੰਗਤ ਦੀ ਖੁਸ਼ੀ ਲੈ, ਪਰ ਖਿਆਲ ਰੱਖੀ ਇਹ ਵਚਨ ਕਿਸੇ ਸਿੱਖ ਨੂੰ ਭੁੱਖਾ ਨਾ ਮੋੜਨ ਦੀ। ਸਿੱਖਾਂ ਦੇ ਵਿਚ ਗੁਰੂ ਵਸਦਾ, ਗੁਰੂ ਦੇ ਚਰਨਾਂ ਚ ਮੱਥਾ ਟੇਕ ਕੇ ਸਤ ਵਚਨ ਕਹਿ ਕੇ ਵਾਪਸ ਆ ਗਿਆ, ਲਾਹੌਰ ਪਹੁੰਚਿਆ। ਕੱਚੀਆਂ ਇੱਟਾਂ ਪਕਾਉਣ ਲਈ ਆਵੇ ਨੂੰ ਅੱਗ ਲਾ ਦਿੱਤੀ। ਕੁਝ ਦਿਨਾਂ ਬਾਅਦ ਗੁਰੂ ਸਾਹਿਬ ਜੀ ਦਾ ਵਚਨ ਚੇਤੇ ਕਰਕੇ ਸੰਗਤ ਇਕੱਠੀ ਕਰੀ, ਪ੍ਰਸ਼ਾਦਾ ਛਕਾਇਆ, ਪ੍ਰਸ਼ਾਦਾ ਛਕਾਉਣ ਵਾਸਤੇ ਪੰਗਤ ਲੱਗ ਗਈ ਵੀ ਮੇਰਾ ਆਹ ਕਾਰਜ ਆ ਜੀ, ਮੇਰੀ ਅਰਦਾਸ ਕਰ ਦਿਓ ਤੇ ਗੁਰੂ ਦੀ ਖੁਸ਼ੀ ਲੈ ਲਵਾਂ। ਬਚਨ ਚੇਤੇ ਕਰਦਿਆਂ ਸਿੱਖਾਂ ਨੂੰ ਲੰਗਰ ਛਕਾਉਣਾ ਸ਼ੁਰੂ ਕੀਤਾ। ਭਜਨ ਇਹ ਜੇ ਬਰਤਨ ਲੱਗਿਆ, ਲੰਗਰ ਦਰਵਾਜ਼ਾ ਲਾ ਰਿਹਾ ਹੈ, ਇਹਨੇ ਨੂੰ ਭਾਈ ਲੱਖੂ ਵੀ ਲਾਹੌਰ ਚ ਰਹਿੰਦਾ ਸੀ, ਉਹ ਆ ਗਿਆ। ਉਹਨੇ ਆਵਾਜ਼ ਦਿੱਤੀ ਬਾਹਰੋਂ, ਕਹਿੰਦਾ ਵੀ ਦਰਵਾਜ਼ਾ ਖੋਲ ਮੈਂ ਅੰਦਰ ਆਉਣਾ। ਕਹਿੰਦੇ ਵੀ ਤੂੰ ਤਾਂ ਲੇਟ ਹੋ ਗਿਆ, ਲੰਗਰ ਵਰਤ ਗਿਆ, ਹੁਣ ਤੂੰ ਅਰਦਾਸ ਹੋਣੀ ਰਹਿੰਦੀ ਹੈ। ਉਹ ਕਹਿੰਦਾ ਤੂੰ ਦਰਵਾਜ਼ਾ ਖੋਲ, ਮੈਨੂੰ ਭੁੱਖ ਲੱਗੀ ਹੈ, ਮੈਂ ਵੀ ਤਾਂ ਗੁਰੂ ਕਾ ਸਿੱਖ ਹਾਂ, ਇਹ ਬਾਲੇ ਸਿੱਖ ਨੇ ਜਿਹੜੇ ਨੂੰ ਇਕੱਠੇ ਕਰਿਆ, ਮੈਂ ਵੀ ਤਾਂ ਇਹਨਾਂ ਦਾ ਸਾਥੀ ਹਾਂ। ਕਹਿੰਦੇ ਨਹੀਂ, ਤੂੰ ਤੈਨੂੰ ਨਹੀਂ ਭੋਜਨ ਮਿਲਣਾ। ਐਂ ਉਹਦੇ ਮਾੜੀ ਕਿਸਮਤ ਬੁੱਧੀ ਸ਼ਾਹ ਦੀ, ਤੇ ਇਉਂ ਸਭ ਉਸਨੇ ਬੇਰੁਖੀ ਦੇ ਨਾਲ ਉੱਤਰ ਦੇ ਦਿੱਤਾ। ਸਮੇਂ ਸਿਰ ਆਉਣਾ ਚਾਹੀਦਾ ਸੀ, ਤੈਨੂੰ ਬੁੜਬੁੜ ਕਰਨ ਲੱਗ ਗਿਆ। ਤੇ ਇੱਥੋਂ ਹੀ ਸਾਧ ਸਿੰਘ ਜੀ ਲੰਗਰ ਵਰਤਾਉਣ ਵਾਲੇ ਮਾਰ ਖਾ ਜਾਂਦੇ ਆ, ਉਹਨਾਂ ਨੂੰ ਇਹਨਾਂ ਸਾਖੀਆਂ ਦਾ ਗਿਆਨ ਨਹੀਂ ਹੈ ਵੀ ਕੀ ਹੁੰਦਾ ਹੁੰਦਾ, ਇਸੇ ਕਰਕੇ ਸਰਾਫੇ ਜਾਂਦੇ ਨੇ ਲੰਗਰੀ। ਭਾਈ ਲੱਖੂ ਉੱਥੇ ਖੜਾ ਰਿਹਾ, ਉਹ ਗਿਆ ਉਹ ਵੀ ਨਹੀਂ, ਕੌਲੇ ਲਾ ਖੜਾ ਰਿਹਾ। ਪ੍ਰਸ਼ਾਦਾ ਛੱਕ ਜੇ ਸਿੱਖਾਂ ਨੇ ਕੀਤੀ ਅਰਦਾਸ ਕਿ ਮਹਾਰਾਜ ਇਹ ਬੁੱਧੂ ਸ਼ਾਹ ਦਾ ਆਵਾ ਜਿਹੜਾ ਹੈ ਇਹ ਪੱਕਾ ਨਿਕਲੇ, ਇਹਨੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ, ਇਹ ਇੱਟਾਂ ਪੱਕੀਆਂ ਨਿਕਲਣ। ਭਾਈ ਲੱਖੂ ਦੋਵਾਂ ਅਰਦਾਸ ਕਰਕੇ ਬੋਲ ਪਿਆ ਵਿੱਚ ਹੀ, ਕਹਿੰਦਾ ਕਰ ਲਓ ਜਿਹੜੀਆਂ ਅਰਦਾਸਾਂ ਕਰਨੀਆਂ, ਆਵਾ ਕੱਚਾ ਹੀ ਨਿਕਲੂਗਾ, ਐਂ ਬੋਲ ਪਿਆ। ਉਹ ਫੇਰ ਸਾਹ ਸੀ, ਉਹ ਵਿਚਾਰਾ ਅਰਦਾਸ ਕਰਦਾ ਹੋਇਆ, ਉਹਨੇ ਫੇਰ ਕਿਹਾ ਬੁੱਧੂ ਸ਼ਾਹ ਦਾ ਆਵਾ ਪੱਕਣਾ, ਕਹਿੰਦਾ ਕੱਚਾ ਨਿਕਲੂਗਾ। ਤਿੰਨ ਵਾਰੀ ਕਹਿਤਾ ਬੁੱਧੂ ਸ਼ਾਹ ਤੇਰਾ ਆਵਾ ਕੱਚਾ ਕੱਚਾ ਕੱਚਾ, ਨਿਸ਼ਚੇ ਵਾਚਕ ਸ਼ਬਦ ਕਹਿ ਦਿੱਤੇ। ਸੁਣ ਸਿੱਖ ਲੱਖੂ ਊਚ ਅਵਾਚਾ, ਬੁੱਧੂ ਰਹਿਓ ਪੰਜਾਬਾ ਕਾਚਾ, ਹੇਰ ਸੁਦਾਤਰ ਦੀਏ ਨ ਆਹਾਰਾ, ਨਹਿ ਪਾਕੈ ਪਾ ਦੋਸ਼ ਉਦਾਰਾ। ਤੇਰੇ ਵਿੱਚ ਇਹ ਦੋਸ਼ ਆ ਗਿਆ, ਨਹੀਂ ਪੱਕੂਗਾ, ਹੁਣੇ ਇੱਟਾਂ ਨਹੀਂ ਪੱਕੇ, ਇਹ ਕੱਚਾ ਹੀ ਰਹੂਗਾ। ਇਹ ਸਾਸ ਜਦੋਂ ਵਚਨ ਹੋਇਆ, ਇੱਕ ਵਾਰੀ ਤਾਂ ਚਲੋ ਮੜ ਜਾ, ਪਰ ਫਿਰ ਮੂਹਰਿਓ ਉਹ ਵੀ ਬੋਲ ਪਿਆ, ਕਹਿੰਦਾ ਬੜਾ ਆਇਆ ਸਿੱਖ, ਟਾਈਮ ਸਿਰ ਆਪ ਨਹੀਂ ਆਇਆ, ਲੱਗਿਆ ਸ਼ਰਾਫ ਦੇਣ, ਮੈਨੂੰ ਗੁਰੂ ਦਾ ਬਾਰਾ ਹੈ। ਕਹਿੰਦਾ ਫਿਰ ਮੈਂ ਵੀ ਗੁਰੂ ਦਾ ਹੀ ਹੈ, ਮੈਂ ਕਿਹੜਾ ਬਗਾਨਾ ਕੋਲ, ਕਹਿ ਕੇ ਚਲਿਆ ਗਿਆ, ਭੁੱਖਾ ਹੀ ਚਲਿਆ ਗਿਆ, ਕਹਿੰਦਾ ਜੇ ਰੋਟੀ ਨਹੀਂ ਖਾਣੀ। ਤੇ ਬੱਚਾ ਭਾਵੇਂ ਰੁੱਸ ਕੇ ਬਹਿ ਜਾਵੇ, ਮਾਂ ਦੇ ਹਲਕ ਜਿਹਨੂੰ ਬੁਰਕੀ ਨਹੀਂ ਲੰਘਦੀ ਜੇ ਕਿਤੇ ਬੱਚਾ ਭੁੱਖਾ ਬੈਠਾ ਹੋਵੇ, ਚਾਹੇ ਰੁੱਸੇ ਹੀ ਬੈਠਾ ਹੋਵੇ। ਤੇ ਗੁਰੂ ਸਾਹਿਬ ਦੀ ਤਾਂ ਦ੍ਰਿਸ਼ਟੀ ਹੈ ਸਾਰਿਆਂ ਤੇ। ਇਉਂ ਸਾਧ ਸਿੰਘ ਜੀ ਫਿਰ ਉਸਨੇ ਕਹਿੰਦਾ ਵੀ ਮੈਨੂੰ ਗੁਰੂ ਦਾ ਬਾਰਾ ਹੈ। ਤੇ ਜਦੋਂ ਕੁਝ ਸਮਾਂ ਲੰਘਿਆ, ਉਹਨੇ ਦੇਖਿਆ ਵੀ ਮੜ ਜਾ, ਇਹ ਸ਼ੰਕਾ ਤਾਂ ਹੁੰਦੀ ਹੋਈ ਹੈ ਨਾ, ਜਦੋਂ ਦੇਖਿਆ ਵੀ ਮੜ ਜੀ ਮੋਰੀ ਕਰਕੇ ਦੇਖਤਾ ਲਵਾਂ, ਜਦੋਂ ਟਾਈਮ ਹੋ ਗਿਆ, ਜਦ ਦੇਖਿਆ ਪਿੱਲੀਆਂ ਇੱਟਾਂ ਤਾਹਾਂ ਨਿਕਲ ਗਈਆਂ, ਨੱਠਿਆ ਗਿਆ ਅੰਮ੍ਰਿਤਸਰ ਸਾਹਿਬ, ਰਸਤੇ 'ਚ ਰਾਤ ਕੱਟੀ, ਜਾ ਕੇ ਕਹਿਣ ਲੱਗਿਆ ਗਰੀਬ ਨਵਾਜ਼, ਆਹ ਕੀ ਪਾਣਾ ਵਰਤ ਗਿਆ, ਆਵਾ ਤਾਂ ਕੱਚਾ ਹੀ ਰਹਿ ਗਿਆ, ਮੈਂ ਤਾਂ ਸਾਰੀ ਉਮਰ ਕਰਜ਼ਾ ਦਿੰਦੇ ਹੀ ਮਰਜੂ, ਮੈਂ ਤਾਂ ਕਰਜ਼ਾ ਚੁੱਕ ਕੇ ਕਰਿਆ ਸੀ, ਤੁਹਾਡੇ ਭਰੋਸੇ ਆਵਾ ਲਾਇਆ। ਮਹਾਰਾਜ ਕਹਿੰਦੇ ਤੂੰ ਬਚਨ ਮੰਨ ਕੇ ਸੰਗਤ ਦੀ ਖੁਸ਼ੀ ਲਈ, ਗੁਰਸਿੱਖਾਂ ਦੀ? ਕਹਿੰਦੇ ਜੀ ਲਈ ਹੈ, ਲੰਗਰ ਛਕਾਇਆ ਬਹੁਤ ਵਧੀਆ, ਸੰਗਤ ਬੜੀ, ਸੰਗਤ ਨੇ ਵੀ ਅਰਦਾਸ ਵੀ ਕੀਤੀ ਉਹਨਾਂ ਨੇ। ਕਹਿੰਦੇ ਮੈਨੂੰ ਲੱਗਦਾ, ਅੰਤਰਜਾਮੀ ਸਤਿਗੁਰੂ ਜਾਣਦੇ ਸਭ ਕੁਝ, ਕਹਿੰਦੇ ਮੈਨੂੰ ਲੱਗਦਾ ਕੋਈ ਵਿਘਨ ਪੈ ਗਿਆ, ਦੇਖ ਤਾਂ ਸੋਈ ਸੋਚ ਕੋਈ ਭੁੱਖਾ ਤਾਂ ਨਹੀਂ ਗਿਆ। ਕਹਿੰਦਾ ਹਾਂ, ਇੱਕ ਮਹਾਰਾਜ ਲੱਖੂ ਜਿਹੜਾ ਰਹਿੰਦਾ ਨਾ ਉੱਥੇ ਲਾਹੌਰ ਦੇ ਵਿੱਚ, ਉਹਨੇ ਮਹਾਰਾਜ ਉਹ ਟਾਈਮ ਸਿਰ ਨਹੀਂ ਸੀ ਆਇਆ, ਤੇ ਉਹਨੇ ਜਿੱਦ ਕੀਤੀ ਅੰਦਰ ਆਉਣ ਨੂੰ, ਮੈਂ ਵੜਨ ਨਹੀਂ ਦਿੱਤਾ। ਮੈਂ ਕਿਹਾ ਵੀ ਚਲੋ ਵੀ ਤੂੰ ਲੇਟ ਹੋ ਗਿਆ, ਜਦੋਂ ਅਰਦਾਸ ਨੇ ਅਰਦਾਸ ਕੀਤੀ ਉਹਨੇ ਕਿਹਾ ਆਵਾ ਕੱਚਾ ਰਹੂ। ਕਹਿੰਦੇ ਫਿਰ ਮੈਂ ਹੁਣ ਪੱਕਾ ਕਿੱਥੋਂ ਕਰ ਦੂੰ? ਕਹਿੰਦੇ ਮਹਾਰਾਜ ਇਹ ਕੀ ਗੱਲ ਵੀ ਲੱਖੂ ਤੁਹਾਡੇ ਨਾਲੋਂ ਵੀ ਵੱਡਾ ਹੋ ਗਿਆ? ਕਹਿੰਦੇ ਗੱਲ ਸੁਣ ਲੈ, 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ, ਉਹਦੀ ਰਸਨਾ ਤੇ ਗੁਰੂ ਨਾਨਕ ਰਹਿੰਦਾ ਹਰ ਵੇਲੇ ਸ਼ਬਦ ਰੂਪ ਹੋ ਕੇ, ਉਹ ਅਭੇਦ ਹੋ ਚੁੱਕਾ ਹੈ ਗੁਰੂ ਦੇ ਸਰੂਪ ਵਿੱਚ। ਇਸ ਕਰਕੇ ਵੀ ਮੇਰਾ ਬਚਨ ਤਾਂ ਮੈਂ ਵਾਪਸ ਕਰ ਸਕਦਾ, ਇਹ ਤਾਂ ਮੁੜ ਸਕਦਾ, ਪਰ ਸਿੱਖ ਦਾ ਬਚਨ ਨਹੀਂ ਮੁੜ ਸਕਦਾ, ਇਹ ਹੁਣ ਤੇਰਾ ਕੱਚਾ ਹੀ ਰਹੂਗਾ। ਕਹਿੰਦੇ ਮਹਾਰਾਜ ਫਿਰ ਹੁਣ ਕਿਵੇਂ ਕਰਾਂ, ਗਲਤੀ ਹੋ ਗਈ ਮੇਰੇ ਕੋਲੋਂ? ਤੇ ਮਹਾਰਾਜ ਕਹਿੰਦੇ ਭਾਈ ਦੇਖ ਤੂੰ ਉਸੇ ਲਾਹੌਰ ਚ ਰਹਿਣਾ ਹੈ। ਇਹ ਭਾਈ ਲੱਖੂ ਤਾਂ ਇਹੋ ਜਿਹਾ ਵੀ ਜਿਹੜੀ ਮਾਈ ਦੇ ਜਪਜੀ ਸਾਹਿਬ ਕੰਠ ਨਾ ਹੋਵੇ ਤੇ ਹੱਥੋਂ ਰੋਟੀ ਨਹੀਂ ਖਾਂਦਾ। ਇੰਨੀ ਕਰਨੀ ਵਾਲਾ ਸਿੱਖ ਤੇ ਤੂੰ ਰੋਟੀ ਨਹੀਂ ਦਿੱਤੀ ਉਸ ਨੂੰ, ਤਾੜਨਾ ਕੀਤੀ। ਕਹਿੰਦੇ ਮਹਾਰਾਜ ਫਿਰ ਹੁਣ ਜਦੋਂ ਬਾਹਲਾ ਬੇਬਲ ਹੋ ਗਿਆ, ਕਹਿੰਦੇ ਵੀ ਦੇਖ ਮੈਂ ਸਿੱਖ ਦਾ ਬਚਨ ਤਾਂ ਨਹੀਂ ਮੋੜ, ਜਿਵੇਂ ਸਿੱਖ ਦਾ ਬਚਨ ਮੋੜ ਦਿੱਤਾ ਮੇਰੇ ਸਿੱਖ ਦਾ ਨਿਰਾਦਰ ਹੋ ਜਾਊਗਾ। ਸਿੱਖ ਦਾ ਬਚਨ ਮੈਂ ਆਪਣਾ ਬਚਨ ਮੋੜ ਕੇ ਨਿਰਾਦਰ ਕਰਾ ਸਕਦਾ, ਸਿੱਖ ਦਾ ਬਚਨ ਮੈਂ ਨਹੀਂ ਨਿਰਾਦਰ ਕਰ। ਕਹਿੰਦੇ ਮਹਾਰਾਜ ਫਿਰ ਮੇਰਾ ਕੀ ਬਣੂਗਾ? ਕਹਿੰਦੇ ਭਾਈ ਤੂੰ ਹੁਣ ਸ਼ਰਨਾਗਤ ਹੋਇਆ, ਦੋਵੇਂ ਥਾਵ ਰੱਖੇ ਗੁਰੂ ਸੂਰੇ। ਕਹਿੰਦੇ ਇਉਂ ਕਰ, ਇਹ ਇੱਕ ਬਚਨ ਹੋਰ ਤੈਨੂੰ ਦੇ ਦਿੰਦੇ ਹਾਂ, ਉਹ ਬਚਨ ਦਾ ਨਹੀਂ ਮੁੜਨਾ। ਕਹਿੰਦੇ ਜੀ ਕੀ? ਕਹਿੰਦੇ ਆਵਾ ਤਾਂ ਰਹੂਗਾ ਕੱਚਾ ਹੀ, ਇੱਟਾਂ ਕੱਚੀਆਂ ਹੀ ਰਹਿਣਗੀਆਂ ਪਰ ਪੱਕੀਆਂ ਦੇ ਭਾਵ ਵਿਖ ਜਾਣਗੀਆਂ। ਕਹਿੰਦਾ ਮਹਾਰਾਜ ਸਾਹਿਬ ਤੇਰਾ ਕਰਜ਼ਾ ਲੈ ਜਾ। ਵਾਪਸ ਆਇਆ ਤੇ ਉਹ ਸਾਧ ਜੀ ਇੱਟਾਂ ਦਾ ਫਿਰ, ਤੇ ਮਹਾਰਾਜ ਸਾਹਿਬ ਨੇ ਜੋ ਬਚਨ ਕਹੇ ਸੀ, ਕਾਚੀ ਈਂਟ ਪੰਜਾਵੇ ਜੋਏ, ਬੇਕਹਿ ਮੋਲ ਪਾਕੀ ਕੇ ਸੋਏ। ਇਹ ਪੱਕੀ ਦੇ ਭਾਵ ਵਿਖ, ਰਿਣ ਉਤਰੇ ਅਰ ਨਫਾ ਸੁਪਾਵੈ, ਤੇਰਾ ਕਰਜ਼ਾ ਵੀ ਲੈ ਜੂ ਤੈਨੂੰ ਨਫਾ ਵੀ ਮਿਲੂਗਾ। ਸਿੱਖਣ ਸੇਵੋ ਸੁਖੀ ਰਹਾਵੈ, ਜਾ ਮੁੜ ਕੇ ਫੇਰ ਉਹਦੇ ਲੱਖੂ ਦੇ ਪੈਰੀ ਪੈ ਜਾ, ਕਿਤੇ ਦੁਬਾਰੇ ਨਾ ਗੜਬੜ ਹੋ ਜਾਵੇ। ਫਿਰ ਉਹਦੀਆਂ ਸਾਸਨੀ ਮਿੰਨਤਾਂ ਕੀਤੀਆਂ ਹੋਣਗੀਆਂ ਜੋ ਗੁਰੂ ਨੇ ਇਸ਼ਾਰਾ ਕਰ ਦਿੱਤਾ ਵੀ ਸਿੱਖਾ ਮੈਨੂੰ ਬਖਸ਼ ਦੇ, ਤੇ ਰੋਟੀ ਖਵਾਈ ਉਸ ਨੂੰ, ਜ਼ਰੂਰ ਖਵਾਈ ਹੋਊਗੀ ਨਿਸ਼ਚਾ ਇਹ। ਤੇ ਇਉਂ ਸਾਸਨੀ ਮਹਾਰਾਜ ਨੇ ਕਿਹਾ ਵੀ ਸਿੱਖਣ ਸੇਵੋ ਸੁਖੀ ਰਹਾਵ ਹੈ, ਜੇ ਸੁਖੀ ਹੋਣਾ ਚਾਹੀਦਾ ਜਾ, ਜਿੱਥੋਂ ਵਿਗੜਿਆ ਉੱਥੇ ਮੇਰਾ ਬਚਨ ਰਿਹਾ ਉਹ ਬਖਸ਼ ਦਿਓ। ਸਿੱਖ ਨੇ ਬਖਸ਼ਿਆ, ਗੁਰੂ ਨੇ ਬਖਸ਼ ਦਿੱਤਾ। ਮੇਰੀ ਬੰਦੀ ਭਗਤ ਸ਼ਰਾਬ ਹੈ, ਬੰਦ ਹੈ ਭਗਤ ਨੇ ਛੁੱਟੇ ਮੋਏ। ਤੇ ਇਉਂ ਫਿਰ ਮਹਾਰਾਜ ਨੇ ਕਲਯੁਗ ਦੇ ਵਿੱਚ ਵੀ ਇਹ ਸਾਸ ਜੀ ਕਰਕੇ ਦਿਖਾ ਦਿੱਤਾ। ਤੇ ਐਸਾ ਹੋਇਆ, ਸੰਮਨ ਬੁਰਜ ਦੀ ਕੰਧ ਢਹਿ ਗਈ ਤੇ ਬਾਦਸ਼ਾਹ ਨੂੰ ਇੱਟਾਂ ਦੀ ਲੋੜ ਪਈ। ਉਹ ਇੱਟਾਂ ਸਾਸੀ ਪਿੱਲੀਆਂ ਸੀ, ਉਹ ਕਹਿੰਦੇ ਵੀ ਕਿਵੇਂ ਕਰੀਏ, ਇੱਕ ਵਾਰੀ ਪੜਦਾ ਤਾਂ ਜ਼ਰੂਰ ਕਰਨਾ। ਉਹ ਕਹਿੰਦਾ ਵੀ ਇੱਟਾਂ ਦੇਖ ਲਓ, ਕਹਿੰਦੇ ਇਹ ਪਿੱਲੀਆਂ ਨੂੰ, ਕਹਿੰਦੇ ਹੈ ਪਿੱਲੀਆਂ ਪਰ ਮੈਂ ਤਾਂ ਪੂਰਾ ਮੁੱਲ ਲੱਗਿਆ, ਮੈਂ ਤਾਂ ਦਊਂਗਾ ਪੱਕੀਆਂ ਦੇ ਪਾ। ਉਹ ਗਾਂਹ ਪਨਾਵੇ ਜਾਓ ਭਾਵੇਂ ਗਿੱਲੇ ਹੁਣ, ਕਹਿੰਦੇ ਜੀ ਸਾਨੂੰ ਜ਼ਿਆਦਾ ਵੱਧ ਮੁੱਲ ਲੈ ਲਾ ਪਰ ਇੱਟਾਂ ਦੇ ਦੇ। ਪੱਕੀਆਂ ਦੇ ਭਾਵ ਕੀਆਂ, ਕਰਜ਼ਾ ਰਹਿ ਗਿਆ, ਨਫਾ ਕੋਰ ਰਹਿ ਗਿਆ, ਸਿੱਖਾਂ ਨੂੰ ਢੰਡੋਰਾ ਦਿੰਦਾ ਫਿਰਿਆ ਕਰੇ। ਕਹਿੰਦਾ ਉਹ ਗੁਰਸਿੱਖੋ, ਆਪਾਂ ਗ੍ਰਿਸਤੀ ਹੈ ਵੀ ਦੇਖੋ ਕਿਤੇ ਇਹ ਨਿਯਮ ਗੁਰੂ ਸਾਹਿਬ ਦਾ ਧਾਰਨ ਕਰ ਲਓ, ਕਿਸੇ ਗੁਰਸਿੱਖ ਦਾ ਨਿਰਾਦਰ ਨਹੀਂ ਕਰਨਾ, ਨਾ ਸ਼ਬਦਾਂ ਦੇ ਨਾਲ ਨਾ ਉਸ ਤਰ੍ਹਾਂ। ਅਰ ਕਰਨੀ ਵਾਲੇ ਗੁਰਸਿੱਖ ਦਾ ਤਾਂ ਖਾਸ ਹੀ ਖਿਆਲ ਰੱਖਣਾ, ਮੇਰੇ ਤੇ ਇਸ ਤਰ੍ਹਾਂ ਦਾ ਭਾਣਾ ਵਰਤ ਗਿਆ ਹੈ। ਇਉਂ ਸਾਸ ਜੀ ਗੁਰਸਿੱਖਾਂ ਦੀ ਮਹਾਰਾਜ ਸਾਹਿਬ ਨੇ ਇਉਂ ਰੱਖੀ ਹੈ, ਮੇਰੀ ਬਾਂਧੀ ਭਗਤ ਸ਼ਰਾਬ ਹੈ, ਬਾਂਧੇ ਭਗਤ ਨੇ ਛੂਟੇ ਮੋਹੇ। ਇਹਦੇ ਬਥੇਰੀਆਂ ਹੋਰ ਸਾਖੀਆਂ ਲੱਗ ਸਕਦੀਆਂ, ਪਰ ਆਓ ਅੰਮ੍ਰਿਤ ਵੇਲਾ ਸਾਸੀ ਇੰਨਾ ਕੇ ਸਾਖੀ ਦਾ ਰੂਪ ਸਮਝਣਾ। ਅੱਗੇ ਦੱਸਦੇ ਹਾਂ, ਪਹਿਲਾਂ ਟੂਕ ਮਾਤਰ ਕਹੀਆਂ ਸੀ ਮੇਰੀ ਬਾਂਧੀ ਭਗਤ ਸ਼ਰਾਬ ਹੈ ਛੋਟੀ ਛੋਟੀਆਂ, ਤੇ ਹੁਣ ਇਤਿਹਾਸ ਦੀ ਥੋੜਾ ਜਿਹਾ ਆਪਾਂ ਨੇ ਵੱਧ ਪੱਖ ਲਿਆ ਹੈ। ਇਉਂ ਤਾਂ ਕਿ ਗੁਰੂ ਦੀ ਮਹਿਮਾ ਸਾਸ ਜੀ, ਗੁਰੂ ਦੀ ਬਾਣੀ ਆ, ਗੁਰੂ ਅਰਜਨ ਦੇਵ ਨੇ ਕਿਰਪਾ ਕੀਤੀ ਹੈ ਸਾਡੇ ਤੇ, ਫਿਰ ਉਹਨਾਂ ਦੀ ਮਹਿਮਾ ਕਿਉਂ ਨਾ ਕਰੀਏ ਭਾਈ। ਇਹ ਵੀ ਮਹਿਮਾ ਹੀ ਆ, ਜਿਹੜਾ ਆਪਣਾ ਬਚਨ ਤਾਂ ਮੋੜ ਲਿਆ, ਸਿੱਖ ਦਾ ਬਚਨ ਨਹੀਂ ਮੋੜਿਆ। ਐਡੇ ਉਸ ਗੁਰਸਿੱਖ ਪਿਆਰੇ ਉਹਨਾਂ ਨੂੰ, ਅੱਗੇ ਫਰਮਾਨ ਕਰਦੇ ਹਨ, ਸੁਣੋ ਜੇ।
ਏਕ ਸਮੇ ਮੋਕੋ ਗਹਿ ਬੰਦ ਹੈ,
ਹੁਣ ਪਰਮੇਸ਼ਰ ਕਹਿੰਦਾ ਇੱਕ ਸਮੇਂ ਇੱਕ ਵਕਤ ਮੈਨੂੰ ਭਗਤ ਜਨ ਪ੍ਰੇਮ ਦੀ ਰੱਸੀ ਦੇ ਨਾਲ ਗਹਿ ਪਕੜ ਕੇ ਬੰਦੇ ਬਹਿਲਣ ਬੰਨ ਲੈਣਾ ਕਰਨ, ਜੇ ਕਿਤੇ ਇੱਕ ਸਮੇਂ ਐਸਾ ਵੀ ਕਰਨ ਮੈਨੂੰ ਬੰਨ ਲੈਣ ਪ੍ਰੇਮ ਦੇ ਰਸਤੇ ਨਾਲ।
ਤਾਂ ਫੁਨ ਮੋਹ ਪੈ ਜਵਾਬ ਨਾ ਹੋਏ,
ਤਦ ਫੁਨ ਮੇਰੇ ਕੋਲੋਂ ਕੋਈ ਵੀ ਜਵਾਬ ਨਹੀਂ ਹੋਏ ਹੋਵੇਗਾ, ਤੁਸੀਂ ਮੈਨੂੰ ਪ੍ਰੇਮ ਦੇ ਨਾਲ ਕਿਉਂ ਮੰਨਿਆ ਹੈ। ਤੇ ਜਿਵੇਂ ਸਾਸੀ ਜੀ ਲੋਧੀ ਨਾਮ ਦਾ ਵਿਆਹ ਨਹੀਂ ਸੀ ਸ਼ਿਕਾਰੀ, ਤ੍ਰੇਤੇ ਯੁੱਗ ਦੀ ਗੱਲ ਹੈ, ਉਸ ਵੇਲੇ ਸਾਸ ਜੀ ਇਹ ਜੰਗਲ ਦੇ ਵਿੱਚ ਜਾਨਵਰ ਫੜਨ ਜਾਂਦਾ ਸੀ, ਸ਼ਿਕਾਰ ਕਿਤੇ ਮਿਲਿਆ ਨਾ, ਸਾਰਾ ਦਿਨ ਚੱਖ ਮਾਰਦਾ ਰਿਹਾ। ਤੇ ਇਹਨੇ ਕਿਹਾ ਵੀ ਹੁਣ ਕੀ ਕਰਾਂ, ਸ਼ਿਕਾਰ ਤਾਂ ਕਰਨਾ ਜ਼ਰੂਰ। ਬੜਾ ਬੇਚੈਨ ਹੋਇਆ, ਚੰਦਰਕ ਮੁਨੀ ਬੈਠਾ ਤਪ ਕਰਦਾ ਸੀ, ਉਹਦੀ ਸੁੱਕਣਾ ਸੁਖਲੀ, ਹੇ ਰਿਸ਼ੀ ਵਰ ਜੇ ਮੈਨੂੰ ਸ਼ਿਕਾਰ ਮਿਲ ਜਾਵੇ ਚੌਥਾ ਹਿੱਸਾ ਤੈਨੂੰ ਦਿਓ। ਮੂਰਖ ਨੂੰ ਪਤਾ ਹੀ ਨਹੀਂ ਵੀ ਰਿਸ਼ੀ ਇਹਦੇ ਨਾਲ ਪ੍ਰਸੰਨ ਹੋਊਗਾ ਜਾਂ ਫਿਰ ਗੁੱਸੇ ਹੋਊਗਾ। ਉਹ ਸਾਸ ਜੀ ਸ਼ਿਕਾਰ ਕਰਨ ਗਿਆ, ਸ਼ਿਕਾਰ ਵਾਹਵਾ ਹੱਥ ਲੱਗ ਗਏ, ਤੇ ਸ਼ਿਕਾਰ ਦੇ ਜਿਹੜੇ ਚਿੜੀਆਂ ਜਾਨਵਰ ਕਬੂਤਰ ਇਹ ਜਿਹੇ ਸ਼ਿਕਾਰ ਸੀ, ਮਾਰ ਮੂਰ ਕੇ ਲਿਆ ਕੇ ਸ਼ਿਕਾਰ ਮਾਰ ਕੇ ਲਿਆ ਕੇ ਪੰਡੋਕਲੀ ਬੰਨੀ ਦਰਮ ਦੇ ਕੇ ਸਿੱਟਤੀ। ਰਿਸ਼ੀ ਦਾ ਉੱਧਰ ਨੇਤਰ ਖੋਲੇ, ਕਹਿੰਦੇ ਵਾਹ ਆਹ ਕੀ ਹੈ? ਕਹਿੰਦੇ ਜੀ ਤੁਹਾਡੀ ਸੁੱਖਣਾ ਹੈ। ਕਿਹਦੀ ਸੁੱਖਣਾ? ਕਹਿੰਦੇ ਜੀ ਮੈਨੂੰ ਸ਼ਿਕਾਰ ਨਹੀਂ ਸੀ ਮਿਲਦਾ ਇਹ ਹੁਣ ਤੁਸੀਂ ਐਂ ਕਰੋ ਵੀ ਆਪਣਾ ਚੌਥਾ ਹਿੱਸਾ ਸੁੱਖਿਆ ਤੁਸੀਂ ਲੈ ਲਓ ਇਹ। ਉਹ ਕਹਿੰਦੇ ਉਹ ਪਾਪੀ ਨਾ ਹੋਵੇ ਕਿਸੇ ਥਾਂ ਦਾ, ਇੰਨਾ ਜਾਂ ਸੁੱਖਣਾ। ਉਹ ਕਹਿੰਦੇ ਜੀ ਨਾਰਾਜ਼ ਨਾ ਹੋਵੇ, ਭਾਵੇਂ ਅੱਧਾ ਲੈ ਲਓ ਪਰ ਨਾਰਾਜ਼ ਨਾ ਹੋ। ਉਹਨੇ ਕਿਹਾ ਵੀ ਇਹ ਬੰਦਾ ਸਿੱਧਾ ਥੋੜ੍ਹਾ ਜਿਹਾ ਔਰ ਹੈ ਨਿਸ਼ਚੇਵਾਨ। ਕਹਿੰਦਾ ਗੱਲ ਸੁਣ ਲੈ, ਜੇ ਮੇਰੀ ਸੁੱਖਣਾ ਬਾਰ ਆ ਸਕਦੀ ਹੈ, ਮੇਰਾ ਜਿਹੜਾ ਸਰਾਫ ਹੈ ਉਹ ਵੀ ਫਿਰ ਤੇਰੇ ਵਿੱਚ ਦੀ ਜਾਊ, ਉਹ ਵੀ ਪੂਰਾ ਹੋਊ ਜੇ ਸੁੱਖਣਾ ਪੂਰੀ ਹੋਈ ਹੈ। ਕਹਿੰਦਾ ਜੀ ਇਹ ਨਾ ਕੰਮ ਕਰਿਓ, ਸ਼ਿਕਾਰ ਭਾਵੇਂ ਸਾਰੇ ਹੀ ਲੈ ਲਓ। ਉਹ ਉੱਥੇ ਖੜਾ। ਕਹਿੰਦੇ ਅੱਛਾ ਸ਼ਿਕਾਰ ਤਾਂ ਮੈਂ ਲੈ ਲੂੰਗਾ ਪਰ ਇੱਕ ਕੰਮ ਤੈਨੂੰ ਕਰਨਾ ਪਊ। ਕਹਿੰਦਾ ਜੀ ਸਰਾਪ ਨਾ ਦਿਓ, ਕੰਮ ਚਾਹੇ 20 ਕਰਾ ਲਓ ਮੇਰੇ ਕੋਲੋਂ। ਕਹਿੰਦੇ ਫਿਰ ਇਉਂ ਕਰ, ਚਤੁਰਭੁਜੀ ਜਾਨਵਰ ਫੜ ਕੇ ਲਿਆ, ਆਹ ਮੇਰੇ ਕਿਸੇ ਕੰਮ ਦਾ ਨਹੀਂ, ਉਹ ਜਾਨਵਰ ਹੈ ਮੇਰੇ ਕੋਲ। ਉਹ ਜੀ ਜਿਉਂ ਭੱਜਿਆ ਜੰਗਲ ਦੇ ਵਿੱਚ, ਇੱਧਰ ਫਰੀ ਜਾਂਦਾ ਉੱਧਰ ਫਿਰ, ਘਰ ਵਾਲੀ ਆਈ ਰੋਟੀ ਹੈ। ਕਹਿੰਦੇ ਕੀ ਕਰਨਾ? ਕਹਿੰਦਾ ਸ਼ਿਕਾਰ ਨਹੀਂ ਮਿਲਿਆ। ਕਹਿੰਦੇ ਹੱਦ ਹੋ ਗਈ ਕਿਵੇਂ? ਕਹਿੰਦਾ ਤੈਨੂੰ ਹੁਣ ਕੀ ਦੱਸਾਂ ਮੈਂ, ਚਤੁਰਭੁਜੀ ਜਾਨਵਰ ਫੜਨਾ ਰਿਸ਼ੀ ਨੇ ਕਿਹਾ। ਕਹਿੰਦੀ ਤੈਨੂੰ ਰਿਸ਼ੀ ਨੇ ਐਵੇਂ ਬਹਿਕਾ ਦਿੱਤਾ, ਇਹ ਤਾਂ ਜਾਨਵਰ ਹੀ ਨਹੀਂ ਹੁੰਦਾ, ਤੂੰ ਮੂਰਖ ਕਿਉਂ ਬਣਦਾ? ਕੱਢ ਕੇ ਛੁਰਾ ਕਹਿੰਦਾ ਢਿੱਡ ਪਾੜ ਦੂੰ। ਕਹਿੰਦਾ ਰਿਸ਼ੀਆਂ ਤੇ ਗਲਤ ਬੋਲਦੀਆਂ, ਸੰਤ ਨਹੀਂ ਝੂਠ ਬੋਲਦੇ ਹੁੰਦੇ, ਰਿਸ਼ੀ ਜੋ ਕਹਿੰਦੇ ਨੇ ਠੀਕ ਹੁੰਦਾ। ਉਹ ਤਾਂ ਵਿਚਾਰੀ ਰੋਟੀ ਛੱਡ ਕੇ ਨੱਠ ਗਈ, ਉਹ ਤਾਂ ਵੀ ਇਹ ਤਾਂ ਮੂਰਖ ਹੋ ਗਿਆ। ਤੇ ਹੁਣ ਲੱਭੀ ਜਾਂਦਾ, ਅਖੀਰ ਨੂੰ ਚਿਖਾ ਬਣਾ ਲਈ। ਕਹਿੰਦਾ ਵੀ ਹੁਣ ਰਿਸ਼ੀ ਨੂੰ ਕੀ ਮੂੰਹ ਦਿਖਾਉਣਾ? ਜਦੋਂ ਸਾਸ ਜੀ ਮਰਨ ਲੱਗਾ, ਜਦੇ ਚਤੁਰਭੁਜੀ ਰੂਪ ਦੇ ਵਿੱਚ ਭਗਵਾਨ ਜੀ ਪ੍ਰਗਟ ਹੋ ਗਏ। ਕਹਿੰਦਾ ਲੈ ਮੈਂ ਤਾਂ ਮਰੀ ਚੱਲਿਆ ਸੀ, ਆ ਗਿਆ। ਕਹਿੰਦਾ ਜਾਨਵਰ ਤਾਂ ਲੱਭ ਗਿਆ। ਕਹਿੰਦਾ ਊਂ ਲੱਭਦੇ ਨੂੰ ਲੱਭਿਆ, ਮੂਹਰੇ ਉਹ ਪਿੱਛੇ ਫੰਦਕ, ਲੋਧੀ ਨਾ ਹੁੰਦਾ ਫੰਦਕ, ਉਹਦੇ ਜਿੰਨੇ ਪਾਪ ਕੀਤੇ ਸੀ ਨਾ, ਭਗਵਾਨ ਨੇ ਕਿਹਾ ਵੀ ਹੁਣ ਬਖਸ਼ਣੇ ਵੀ ਤਾਂ ਹੈ, ਜਦੋਂ ਮੇਰੇ ਦਰਸ਼ਨ ਹੋ ਗਏ ਰਿਸ਼ੀ ਨੇ ਇਹਨੂੰ ਬਖਸ਼ ਜ਼ਰੂਰ ਦੇਣ। ਉਹਦੇ ਖੂਨ ਲੱਗ ਲੱਗ, ਕੰਡੇ ਵਿੱਚੇ ਟੁੱਟ ਗਏ, ਝਰੀਟਾਂ ਲੱਗ ਗਈਆਂ, ਲਹੂ ਲੁਹਾਣ ਹੋ ਗਿਆ। ਉਹ ਪਾਪ ਦਾ ਬਦਲਾ ਦੁੱਖ ਰੂਪ ਚ ਦੇਣਾ ਸੀ, ਉਸੇ ਜਨਮ ਚ ਦੇਤਾ। ਮੂਹਰੇ ਭੱਜੀ ਜਾਵੇ, ਅਖੀਰ ਨੂੰ ਜਦ ਫੜਾਈਓ ਹੀ ਨਾ ਦਿੱਤਾ। ਕਹਿੰਦਾ ਵੀ ਹੁਣ ਤਾਂ ਬੇਵਾਹ ਹੋ ਗਈ। ਕੱਢ ਕੇ ਛੁਰਾ ਲੱਗਾ ਮਾਰਨ, ਝਾੜ ਚ ਫਸ ਕੇ ਖੜ ਗਿਆ। ਤੇ ਜਦ ਦੇਖਿਆ ਕਹਿੰਦਾ ਨਹੀਂ ਨਹੀਂ, ਕਹਿੰਦਾ ਇੱਕ ਵਾਰੀ ਹੋਰ ਕੋਸ਼ਿਸ਼ ਕਰਾਂ, ਫਿਰ ਮਰੂੰਗਾ। ਜੱਫਾ ਮਾਰਿਆ ਫੜ ਲਿਆ। ਕਹਿੰਦਾ ਬੜਾ ਦੁਖੀ ਕੀਤਾ ਤੈਂ, ਵੱਢ ਕੇ ਪਛਾਉਣ ਪਿੱਛੇ ਨੂੰ ਐ ਪਛਾਉਣ ਲਾ ਲਈ, ਭਗਵਾਨ ਜੀ ਨੂੰ ਬੰਨੀ ਆ ਰਿਹਾ। ਤੇ ਜਦੋਂ ਰਿਸ਼ੀ ਨੇ ਦੇਖਿਆ ਉਹ ਉੱਠ ਕੇ ਖੜਾ ਹੋ ਗਿਆ। ਕਹਿੰਦਾ ਭਗਵਾਨ ਜੀ ਇਹ ਕੀ ਹੋ ਗਿਆ? ਕਹਿੰਦਾ ਆ ਲਓ ਜੀ ਜਾਨਵਰ। ਤੇ ਭਗਵਾਨ ਜੀ ਉਸੇ ਵੇਲੇ ਸਰਗੁਣ ਸਰੂਪ ਚ ਪ੍ਰਗਟ ਹੋ ਗਏ। ਕਹਿਣ ਲੱਗੇ ਮਹਾਰਾਜ, ਚਰਨੀ ਡਿੱਗਿਆ ਮਹਾਰਾਜ, ਇਹ ਤੁਸੀਂ ਪਾਪੀ ਦੇ ਉਡੀਕੇ ਕਿਵੇਂ ਆ ਗਏ? ਚਲੋ ਭਗਤ ਤਾਂ ਤੈਨੂੰ ਉਡੀਕੇ ਲੈ ਹੀ ਲੈਂਦੇ, ਪਰ ਤੂੰ ਅੱਜ ਪਾਪੀ ਦੇ ਉਡੀਕੇ ਕਿਵੇਂ ਆ ਗਿਆ? ਕਹਿੰਦੇ ਪਾਪੀ ਦੇ ਉਡੀਕੇ ਨਹੀਂ ਆਇਆ, ਤੇਰਾ ਬਚਨ ਪੂਰਾ ਕਰਨ ਵਾਸਤੇ ਵੀ ਤੇਰਾ ਬਚਨ ਨਾ ਟੁੱਟ ਜਾਏ। ਜਾਨਵਰ ਹੁੰਦਾ ਨਹੀਂ ਕੋਈ, ਪਰ ਤੈਂ ਕਹਿ ਦਿੱਤਾ, ਤੇਰਾ ਬਚਨ ਪੂਰਾ ਕੀਤਾ। ਮੇਰੀ ਰਚਨਾ ਦੇ ਵਿੱਚ ਚਤੁਰਭੁਜੀ ਜਾਨਵਰ ਕੋਈ ਨਹੀਂ ਹੈ, ਮੈਂ ਆਪਣੀ ਗੱਲ ਮੇਟ ਲਈ ਹੈ। ਇਸ ਕਰਕੇ ਇਸ ਸਮੇਂ ਮੌਕਾ ਗਏ ਬੰਦ ਹੈ, ਮੈਨੂੰ ਐਂ ਫੜ ਲਿਆ ਸੀ, ਤ੍ਰੇਤੇ ਚ ਫੜ ਲਿਆ ਸੀ, ਤੋਹ ਹੁਣ ਮੋਪੇ ਜਵਾਬ ਨਾ ਹੋਏ, ਮੇਰੇ ਕੋਲ ਜਵਾਬ ਕੋਈ ਨਹੀਂ ਹੈ। ਉਸ ਵੇਲੇ ਫੰਦਕ ਨੇ ਦੇਖਿਆ, ਉਹਨੇ ਕਿਹਾ ਵੀ ਇਹ ਤਾਂ ਗੱਲੇ ਹੋਰ ਨਿਕਲੀ। ਉਹ ਵੀ ਪੈਰੀਂ ਡਿੱਗ ਪਿਆ, ਕਹਿੰਦਾ ਭਗਵਾਨ ਜੀ ਬਖਸ਼ ਲਓ, ਮੈਂ ਤਾਂ ਬੜੇ ਪਾਪ ਕੀਤੇ ਹੈ। ਕਹਿੰਦੇ ਕੋਈ ਨਹੀਂ, ਕੁਛ ਤਾਂ ਪਾਪ ਤੇਰੇ ਬਖਸ਼ੇ ਗਏ, ਝਾੜਾਂ ਦੇ ਵਿੱਚ ਤੈਨੂੰ ਲਹੂ ਲੁਹਾਣ ਤਾਂ ਹੀ ਕਰਿਆ। ਅਖੇ ਜੀ ਮੈਨੂੰ ਹੁਣ ਤੁਸੀਂ ਮੁਕਤ ਕਰ ਦਿਓ। ਕਹਿੰਦੇ ਨਾ, ਮੁਕਤ ਨਹੀਂ ਐਡੀ ਛੇਤੀ ਹੋ ਸਕਦਾ। ਹਾਂ, ਰਿਸ਼ੀ ਦੀ ਤਪੱਸਿਆ ਪੂਰੀ ਹੋ ਗਈ, ਇਹ ਤਾਂ ਹੋ ਗਿਆ ਮੁਕਤ, ਤੈਨੂੰ ਨਹੀਂ ਹਾਲੇ ਮੁਕਤੀ ਮਿਲਣੀ। ਹਾਂ, ਤੈਨੂੰ ਮਨੁੱਖਾ ਜਨ ਮਿਲਣਗੇ, ਭਜਨ ਕਰੀ ਚੱਲ, ਤੈਨੂੰ ਸੰਸਕਾਰ ਬਣੇ ਰਹਿਣਗੇ, ਸਾਡੇ ਦਰਸ਼ਨ ਦਾ ਪ੍ਰਭਾਵ ਹਰੇਕ ਜਨਮ ਚ ਜਾਊਗਾ। ਕਹਿੰਦੇ ਜਿਸ ਵੇਲੇ ਕਲਯੁਗ ਦੇ ਸਮੇਂ ਦੇ ਅੰਦਰ ਗੁਰੂ ਨਾਨਕ ਰੂਪ ਹੋ ਕਰਕੇ ਅਸੀਂ ਆਵਾਂਗੇ, ਭਗਵਾਨ ਜੀ ਕਹਿੰਦੇ ਜਦੋਂ ਦਸਵਾਂ ਜਾਮਾਂ ਧਾਰਨ ਕਰਾਂਗੇ, ਫਿਰ ਇੱਕ ਖੇਡ ਵਰਤੇਗੀ ਤੈਨੂੰ, ਜਿਵੇਂ ਤੂੰ ਜਾਨਵਰਾਂ ਦੇ ਸਿਰ ਵੱਢਦਾ ਰਿਹਾ ਨਾ, ਤੈਨੂੰ ਸਿਰ ਬਣਾਉਣਾ ਪਊਗਾ, ਫਿਰ ਤੂੰ ਭੇਟ ਹੋਏਗਾ ਉਸ ਵੇਲੇ ਤੇਰੇ ਨਾਲ ਬਚਣ ਰਿਹਾ। ਇਹਦਾ ਮਤਲਬ ਇਹ ਨਹੀਂ ਵੀ ਬਾਕੀਦਿਆਂ ਨੇ ਪਿਆਰਿਆਂ ਨੇ ਵੀ ਕਿਤੇ ਇਸ ਤਰ੍ਹਾਂ ਦੇ ਕੀਤੇ ਹੋਏ ਨੇ, ਇਹ ਖੇਡ ਹੈ ਮਹਾਰਾਜ ਦੀ, ਇੱਕ ਪੱਖ ਲੈਗੀ ਦਾ ਦ੍ਰਿਸ਼ਟਾਂ ਦਾ। ਤੇ ਉਸ ਵੇਲੇ ਫਿਰ ਜਗਨਨਾਥਪੁਰੀ ਦੇ ਵਿੱਚ ਭਾਈ ਸਾਹਿਬ ਜੀ, ਇਹ ਸਾਧ ਸਿੰਘ ਜੀ, ਇਹਨਾਂ ਨੇ ਮਹਾਰਾਜ ਦਾ ਇਹ ਬਚਨ ਸੀ ਵੀ ਉਸ ਵੇਲੇ ਤੈਨੂੰ ਬਖਸ਼ਾਂਗੇ, ਤੇਰਾ ਉਸ ਵੇਲੇ ਉਧਾਰ ਕਰਾਂਗੇ। ਤੇ ਇਸ ਕਰਕੇ ਇਹ ਬਚਨ ਹੋਇਆ ਹੋਇਆ ਸੀ ਵੀ ਤੈਨੂੰ ਉਸ ਵੇਲੇ ਆਪਣਾ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਲ ਕਰਨ ਦੀ ਜਿਹੜੀ ਸਾਧ ਸਿੰਘ ਜੀ ਗੱਲ ਸੀ, ਇਹਨੂੰ ਭਾਈ ਹਿੰਮਤ ਸਿੰਘ, ਫਿਰ ਇਹਦਾ ਨਾਮ ਹੋਇਆ, ਇਹ ਭਾਈ ਹਿੰਮਤ ਸਿੰਘ ਬਣਿਆ, ਜਿਹੜਾ ਪਿਛਲੇ ਇਸ ਤਰ੍ਹਾਂ ਲਿਖਿਆ ਪੁਰਾਣੇ ਗ੍ਰੰਥਾਂ ਚ ਮਹਾਂਪੁਰਖਾਂ ਦੀ ਰਚਨਾ ਤੋਂ ਇਵੇਂ ਜਿਵੇਂ ਸੁਣਿਆ ਜਿਵੇਂ ਆਪ ਜੀ ਨੂੰ ਸੁਣਾਇਆ। ਇਸ ਕਰਕੇ ਕਹਿੰਦੇ ਫਿਰ ਮੇਰੇ ਕੋਲੋਂ ਜਵਾਬ ਨਹੀਂ ਹੁੰਦਾ ਜਦੋਂ ਮੇਰੇ ਭਗਤ ਮੈਨੂੰ ਪਕੜ ਲੈਂਦੇ। ਕੀ ਜਵਾਬ ਸੀ? ਚਤਰਭੁਜੀ ਜਾਨਵਰ ਬਣ ਕੇ ਉਸ ਤਰ੍ਹਾਂ ਹੀ ਕਾਬੂਗਾ? ਇਹ ਖੇਡਾਂ ਨੂੰ ਮਹਾਰਾਜ ਜੀ ਕਹਿੰਦੇ ਇਸੇ ਪ੍ਰਕਾਰ ਜਿਹੜਾ ਹੈ ਨਾ, ਇੱਕ ਸਮੇਂ ਮੋਕ ਹੋ ਗਿਆ ਬੰਦ ਹੈ। ਕਹਿੰਦੇ ਦੁਆਪਰ ਦੇ ਵਿੱਚ ਭਗਵਾਨ ਕ੍ਰਿਸ਼ਨ ਰੂਪ ਹੋ ਕਰਕੇ ਮਾਤਾ ਜੀ ਨੇ ਉਖਲ ਦੇ ਨਾਲ ਬੰਨ ਦਿੱਤੇ। ਕਹਿੰਦੇ ਹੁਣ ਬੈਠਾ ਰਿਹਾ ਇੱਥੇ, ਨਾਲੇ ਮੋਹ ਚ ਰੋਈ ਜਾਵੇ, ਨਾਲੇ ਪੁੱਤ ਕਿ ਨਹੀਂ ਦੇਖੀ ਜਾਵੇ, ਪਰ ਅੰਦਰ ਸਮਝਦੇ ਸੀ ਪਿਆਰ ਹੈ। ਕਹਿੰਦੇ ਫਿਰ ਮਾਂ ਨੇ ਮੈਨੂੰ ਬੰਨ ਦਿੱਤਾ ਤਾਂ ਕਹਿੰਦੇ ਮੈਨੂੰ ਕੋਈ ਜਵਾਬ ਨਹੀਂ ਆਇਆ, ਮੈਂ ਕੀ ਕਹਾਂ ਵੀ ਮਾਂ ਮੈਂ ਕੋਈ ਅਪਰਾਧ ਨਹੀਂ ਕੀਤਾ। ਤੇ ਇੱਕ ਸਮੇਂ ਮੋਕ ਗਏ ਬੰਦੇ, ਤੋਹਫ਼ਨ ਮੋਪੇ, ਮੈਂ ਤਾਂ ਜਵਾਬ ਹੀ ਨਹੀਂ ਦਿੰਦਾ। ਜਿਵੇਂ ਭਗਤ ਕਹਿੰਦੇ ਇੱਕ ਭਗਤ ਨੇ ਮੈਨੂੰ ਡੰਗਰ ਚਾਰਨੇ ਲਾ ਦਿੱਤਾ, ਮੈਂ ਉਹਦੇ ਡੰਗਰ ਚਾਰਦਾ ਰਿਹਾ, ਮੈਨੂੰ ਕਹਿੰਦਾ ਹਲਵਾ, ਮੈਂ ਹਲਵਾਉਂਦਾ ਰਿਹਾ। ਇਸ ਕਰਕੇ ਇੱਕ ਭਗਤ ਕਹਿੰਦਾ ਮੇਰਾ ਉਹ ਬਾਹਰ ਚਲੇਗਾ, ਜੱਗ ਸੰਪੂਰਨ ਕੀਤਾ। ਕੋਈ ਭਗਤ ਮੈਨੂੰ ਕਿਸੇ ਤਰ੍ਹਾਂ ਕਹਿੰਦਾ, ਇਸ ਕਰਕੇ ਮੈਨੂੰ ਕੋਈ ਜਵਾਬ ਨਹੀਂ ਹੁੰਦਾ। ਤੇ ਇਹ ਭਗਤ ਨਾਮਦੇਵ ਜੀ ਨੂੰ ਕਿਹਾ, ਤੈਨੂੰ ਲੋੜ ਪਈ ਤੇਰੀ ਛਪਰੀ ਬੰਨੀ, ਤੈਨੂੰ ਲੋੜ ਪਈ ਤੇਰੀ ਗਊ ਜਿਉਂਦੀ ਕਰ ਦਿੱਤੀ, ਇਸ ਕਰਕੇ ਮੇਰਾ ਮੈਨੂੰ, ਮੈਂ ਤਾਂ ਭਗਤਾਂ ਦੇ ਅੱਗੇ ਜਵਾਬ ਹੀ ਨਹੀਂ ਦਿੰਦਾ। ਇਹ ਪ੍ਰੇਮ ਦੀਆਂ ਗੱਲਾਂ ਕਹੀਆਂ ਹਨ ਜੇ।
ਮੈਂ ਗੁਣ ਬੰਦਾ ਸਗਲ ਕੀ ਜੀਵਨ,
ਹੇ ਸੰਤ ਜਨੋ, ਮੈਂ ਤਿੰਨ ਗੁਣਾ ਕਰਕੇ ਸੰਸਾਰ ਨੂੰ ਬੰਨ ਦਿੱਤਾ ਹੈ। ਮੈਂ ਸਤ ਸੰਤੋਖ ਦਇਆ ਧਰਮ ਆਦਿ ਸੁਭ ਗਾਉਣ ਵਾਲੇ ਪੁਰਖਾਂ ਦੇ ਪ੍ਰੇਮ ਵਿੱਚ ਬੱਝ ਜਾਂਦਾ ਹਾਂ, ਸੰਸਾਰ ਨੂੰ ਮੈਂ ਬੰਨਿਆ। ਮੈਂ ਗੁਣ ਬੰਧ, ਮੈਂ ਗੁਣਾਂ ਚ ਬੰਨਤਾ ਸੰਸਾਰ, ਪਰ ਜਿਹੜੇ ਮੇਰੇ ਪ੍ਰੇਮ ਵਾਲੇ ਉਹ ਸਤ ਸੰਤ ਦਇਆ ਧਰਮ, ਇਹ ਗੁਣਾਂ ਵਾਲੇ ਜਿਹੜੇ ਪ੍ਰੇਮ ਵਿੱਚ ਬੱਝੇ ਹੋਏ ਨੇ ਸਗਲ, ਸਾਰੇ ਸੰਸਾਰ ਦੀ ਜੀਵਨ ਜ਼ਿੰਦਗੀ ਰੂਪ। ਤੇ ਇਸ ਕਰਕੇ ਕਹਿੰਦੇ ਸਗਲ ਕੀ ਜੀਵਨ, ਸਾਰੇ ਸੰਸਾਰ ਦੀ ਜੀਵਨ ਜ਼ਿੰਦਗੀ ਰੂਪ ਹਾਂ, ਪਰ ਫਿਰ ਮੈਂ ਤਾਂ ਹਾਂ ਸਾਰੇ ਦੀ ਜ਼ਿੰਦਗੀ ਰੂਪ, ਮੇਰੀ ਚੇਤਨਸਤਾ ਕਰਕੇ ਪ੍ਰਾਣ ਚੱਲਦੇ ਨੇ, ਪਰ ਮੇਰਾ ਜੀਵਨ ਕੀ ਹੈ, ਮੈਂ ਕਿਵੇਂ ਜਿਉਂਦਾ, ਉਹ ਵੀ ਦੱਸਦੇ ਹਨ।
ਮੇਰੀ ਜੀਵਨ ਮੇਰੇ ਦਾਸ,
ਤੇ ਮੇਰੀ ਜੀਵਨ ਮੇਰੀ ਜ਼ਿੰਦਗੀ ਮੇਰੇ ਦਾਸ ਸੇਵਕ ਨੂੰ, ਭਾਵ ਮੈਂ ਆਪਣੇ ਸੇਵਕਾਂ ਨੂੰ ਆਪਣਾ ਜੀਵਨ ਸਮਝਿਆ ਹੋਇਆ, ਮੈਂ ਤਾਂ ਜਿਉਂਦਾ ਹੀ ਇਹਨਾਂ ਦੇ ਸਿਰ ਤੇ ਹਾਂ। ਇੰਨਾ ਪ੍ਰੇਮ ਭਗਤਾਂ ਦੇ ਨਾਲ, ਇੰਨਾ ਗੁਰਸਿੱਖਾਂ ਦੇ ਨਾਲ ਪ੍ਰੇਮ ਦੀ ਕਹਾਣੀ ਹੈ। ਗੁਰਬਾਣੀ ਤਾਂ ਸਾਸ ਨਹੀਂ, ਪ੍ਰੇਮ ਦੀ ਅੱਖਰ ਅੱਖਰ ਪ੍ਰੇਮ ਨਾਮ ਦਾ ਭਰਿਆ ਹੋਇਆ। ਅੱਗੇ ਦੱਸਦੇ ਨੇ ਜੇ,
ਨਾਮ ਦੇਵ ਜਾ ਕੇ ਜੀ ਐਸੇ,
ਭਗਤ ਨਾਮਦੇਵ ਜੀ ਕਹਿੰਦੇ ਨੇ ਜਾਂ ਜਿਸ ਪਰਮੇਸ਼ਰ ਦੇ ਜੀ ਹਿਰਦੇ ਦੇ ਵਿੱਚ ਆਪਣੇ ਭਗਤਾਂ ਪਿਆਰਿਆਂ ਦੀ ਐਸੀ ਅਜਿਹੀ ਪ੍ਰੀਤੀ ਹੈ,
ਐਸੋ ਤਾਕੈ ਪ੍ਰੇਮ ਪ੍ਰਗਾਸ,
ਤਾਂ ਉਸ ਪਰਮੇਸ਼ਰ ਦੇ ਨਾਲ ਤੈਸੋ ਉਹੋ ਜਿਹਾ ਪ੍ਰੇਮ ਦਾ ਪ੍ਰਕਾਸ਼ ਪ੍ਰਕਾਸ਼ ਹਿਰਦੇ ਚ ਪ੍ਰਗਟ ਕਰਨਾ ਚਾਹੀਦਾ। ਇਹ ਫਿਰ ਅਖਰ ਨਾਮਦੇਵ ਜੀ ਨੇ ਆਪਣੇ ਵੱਲੋਂ ਕਹੇ, ਇਉਂ ਪ੍ਰੇਮ ਕਰਨਾ ਚਾਹੀਦਾ, ਕਿਉਂਕਿ ਤੂੰ ਭਗਤਾਂ ਕੇ ਬਸ, ਭਗਤਾਂ ਤਾਣ ਤੇਰਾ, ਭਗਤਾਂ ਨੂੰ ਤੇਰੇ ਹੀ ਤਾਣ ਹੈ ਮਹਾਰਾਜ, ਤੂੰ ਭਗਤਾਂ ਦੇ ਬਸ ਹੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇ ਤੇਰੇ ਆਸਰੇ ਨੇ ਸੰਤਾਂ ਦਾ ਕੌਣ ਹੈ ਭਾਈ? ਨਹੀਂ ਤਾਂ ਕੋਈ ਹਾਥੀ ਦੇ ਮੂਹਰੇ ਸਿੱਟਦਾ ਬੰਨ ਬੰਨ ਕੇ ਸੰਤਾਂ ਭਗਤਾਂ ਨੂੰ, ਕੋਈ ਕਿਸੇ ਤਰ੍ਹਾਂ ਦੇ ਦੁੱਖ ਦਿੰਦਾ, ਗੰਗਾ ਚ ਸਿੱਟਿਆ, ਤੇ ਕੋਈ ਅੱਗ ਚ ਬਹਾਲਦਾ, ਕੋਈ ਕੁਛ ਕਰਦਾ, ਕੋਈ ਕੁਛ, ਤੂੰ ਰੱਖਿਆ ਕਰਨ ਵਾਲਾ ਹੈ। ਇਸ ਕਰਕੇ ਸਾਸਨੀ ਇੱਥੇ ਨਾਮਦੇਵ ਦੇ ਸ਼ਬਦ ਸਮਾਪਤ ਹੁੰਦੇ ਨੇ। ਅੱਗੇ ਹੁਣ ਬਰਮਾਨ ਕਰਦੇ ਹਨ ਜੀ, ਸੁਣੋ,
ਸਾਰੰਗ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਸਾਹਿਬ ਜੀ ਤੋਂ ਸਾਰੰਗ ਰਾਜ ਦੇ ਵਿੱਚ ਵਸਤੂ ਨਿਰਦੇਸ਼ਕ ਮੰਗਲ ਕਰਦੇ ਹਾਂ। ਹੁਣ ਭਗਤ ਪਰਮਾਨੰਦ ਜੀ ਦੀ ਬਾਣੀ ਦਰਜ ਕਰਵਾਉਣਗੇ। ਇਹ ਸਾਰੇ ਜਿਹੜੇ ਭਗਤ ਨੇ, ਇਹ ਕਿਸ ਤਰ੍ਹਾਂ ਹੈ, ਜਿਹੜੇ ਨਾਸਤਕ ਵਿਰਤੀ ਹੈ ਜਾਂ ਤਰਕਸ਼ੀਲ ਸੁਭਾਅ ਹੈ ਜਿਨ੍ਹਾਂ ਦਾ, ਉਹ ਕਹਿੰਦੇ ਜੀ ਭਗਤ ਮੁਕਤੇ ਨਹੀਂ ਸੀ ਹੋਏ, ਉਹ ਤੁਰੇ ਫਿਰਦੇ ਸੀ ਇਸ ਤਰ੍ਹਾਂ। ਉਹ ਤਾਂ ਸ਼ਬਦ ਵੀ ਇਹੋ ਜਿਹੇ ਮਾੜੇ ਵਰਦੇ, ਕਹਿੰਦੇ ਉਹ ਕੋਈ ਭੂਤ ਪ੍ਰੇਤ ਸੀ ਜਿਹੜੇ ਤੁਰੇ ਫਿਰਦੇ। ਭਾਈ ਸ਼ਬਦ ਤਾਂ ਠੀਕ ਬੋਲੋ, ਜਲ ਵਿੱਚੋਂ ਬਿੰਬ ਉਠਾ ਲਿਓ, ਜਲ ਮਾਹੇ ਸਮਾਈ। ਇਹ ਦੱਸੋ ਵੀ ਪਾਣੀ ਦੇ ਚੋਂ ਤਰੰਗ ਉੱਠਦੇ ਨੇ, ਪਾਣੀ ਚ ਸਮਾ ਜਾਂਦੇ। ਗੁਰੂ ਸਾਹਿਬ ਦੇ ਸਰੂਪ ਦੇ ਵਿੱਚ ਵਸਦੇ ਨੇ ਸਾਰੇ ਭਗਤ, ਸਰੂਪ ਦੇ ਵਿੱਚ ਭੇਦ ਨੇ, ਉਹਨਾਂ ਨੇ ਆਪਣੇ ਸਰੂਪ ਚੋਂ ਪ੍ਰਗਟ ਕਰਕੇ ਬਾਹਰ ਇਹ ਖੇਡ ਰਚੀ ਏਕਤਾ ਜਣਾਉਣ ਵਾਸਤੇ। ਭਾਈ ਗੁਰਦਾਸ ਨੇ ਸ਼ੰਕਾ ਕੀਤੀ, ਉਹਨੂੰ ਦਿਖਾ ਦਿੱਤਾ, ਕਹਿੰਦੇ ਭਾਈ ਮਿਲ ਲੈ, ਆਹ ਬਾਣੀ ਲਿਖਾਉਂਦੇ। ਉਹ ਵਿਦਾ ਕਰਨ ਬਾਹਰ ਗਿਆ, ਜਦੇ ਉਸੇ ਵੇਲੇ ਕੁਖਜਨਾ ਗਏ, ਚਰਨੀ ਡਿੱਗ ਪਏ, ਕਹਿੰਦੇ ਮਹਾਰਾਜ ਇਹ ਖੇਡ ਕੀ ਹੈ? ਕਹਿੰਦੇ ਭਾਈ ਆਪਣੇ ਸਰੂਪ ਚ ਪ੍ਰਗਟ ਕਰਕੇ ਤੈਨੂੰ ਦਿਖਾਇਆ, ਆਪਣੇ ਸਰੂਪ ਚ ਲੀਨ ਕਰ ਲੈ, ਇਹ ਬ੍ਰਹਮ ਰੂਪ ਹੋ ਚੁੱਕੇ ਨੇ। ਸੋ ਇਸ ਕਰਕੇ ਪਰਮਾਨੰਦ ਜਿਹੜੇ ਸੀ ਇਹ ਰਾਮਾਨੰਦ ਦੇ ਗੁਰੂ ਹੋਇਆ ਸਾਧ ਸਿੰਘ ਜੀ ਤੇ ਉਹਨਾਂ ਦਾ ਸ਼ਬਦ ਤੇ ਜਿਸ ਪ੍ਰਕਾਰ ਮਹਾਰਾਜ ਇੱਥੇ ਦਰਜ ਕਰਦੇ ਆ ਇਹਦੀ ਉਥਾਨਕ ਹੈ ਪਰਮਾਨੰਦ ਜੀ ਦੇ ਸ਼ਰਧਾਲੂ ਭਗਤ ਜੀ ਪਾਸੋਂ ਤੇ ਉਪਦੇਸ਼ ਲੈ ਕਰਕੇ ਨਾ ਬਹੁਤ ਸਾਰੇ ਭਗਤ ਪਰਮਾਨੰਦ ਜੀ ਦੇ ਸ਼ਰਧਾਲੂ ਜਿਹੜੇ ਸੀ ਉਹ ਉਪਦੇਸ਼ ਲੈ ਕੇ ਨਿਹਾਲ ਹੁੰਦੇ ਇੱਕ ਸ਼ਰਧਾਲੂ ਤੇ ਉਹਦਾ ਬਹੁਤ ਵਿਦਿਆ ਪੜ ਗਿਆ ਉਹ ਸ਼ਰਧਾਲੂ ਇਹਨਾਂ ਦੇ ਪ੍ਰਾਣ ਪੜ ਗਿਆ ਉਹ ਪ੍ਰਾਣ ਸੁਣਨ ਦਾ ਵੀ ਸੀ ਸਰੋਤਾ ਵੀ ਤਕੜਾ ਸੀ ਪੜ ਵੀ ਬਹੁਤ ਗਿਆ ਪ੍ਰਾਣ ਨੂੰ ਪੁੜ ਕੇ ਔਗਣ ਕਰਨ ਲੱਗ ਪਿਆ ਦੁਰਾਚਾਰੀ ਹੋ ਗਿਆ ਬੇਸਵਾਗਾਮੀ ਹੋ ਗਿਆ ਨਸ਼ਿਆਂ ਵਿੱਚ ਪੈ ਗਿਆ ਉਹਦਾ ਜੀਵਨ ਵਿਗੜ ਗਿਆ ਇੱਕ ਦਿਨ ਸਾਰੇ ਲੋਕ ਇਕੱਠੇ ਹੋ ਕੇ ਉਹਨਾਂ ਕਿਹਾ ਵੀ ਬੰਦੇ ਕਰਮ ਕਰਕੇ ਤੂੰ ਇੰਨਾ ਬਦਨਾਮ ਹੋ ਗਿਆ ਵੀ ਚੱਲ ਤੈਨੂੰ ਭਗਤ ਕਹਿੰਦੇ ਤੈਨੂੰ ਪਰਮਾਨੰਦ ਜੀ ਕੋਲ ਲੈ ਕੇ ਜਾਣੇ ਤੂੰ ਪਤਾ ਪਰਮਾਨੰਦ ਜੀ ਨੂੰ ਇਲਾਜ ਲਾ ਦਿੱਤੀ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਪਰਮਾਨੰਦ ਜੀ ਕੋਲ ਆਏ ਸਾਰੇ ਲੋਕ ਉਸ ਪੁਰਖ ਨੂੰ ਭਗਤ ਜੀ ਦੇ ਕੋਲ ਜਦੋਂ ਲੈ ਕੇ ਆਏ ਪਰਮਾਨੰਦ ਜੀ ਕਹਿਣ ਲੱਗੇ ਭਾਈ ਕੀ ਗੱਲ ਹੈ ਕਹਿੰਦੇ ਜੀ ਆਹ ਗੱਲ ਹੈ ਕੁ ਸੰਗਤ ਦੇ ਵਿੱਚ ਲੱਗਣ ਕਰਕੇ ਮਾੜੇ ਕਰਮ ਕਰਦਾ ਹੈ ਤੁਹਾਡਾ ਸੰਗੀ ਸੀ ਪਹਿਲਾਂ ਇਹ ਸੁਣ ਕੇ ਉਸ ਨੂੰ ਸਿੱਖਿਆ ਦਿੰਦੇ ਹੋਏ ਔਗਣ ਛਡਾਉਣ ਵਾਸਤੇ ਕਹਿੰਦੇ ਹਨ ਉਚਾਰਨ ਕਰਦੇ ਨੇ ਸ਼ਬਦ
ਤੈ ਨਰ ਕਿਆ ਪੁਰਾਣ ਸੁਣ ਕੀਨਾ
ਹੇ ਨਰ ਪੁਰਖਾ ਤੈ ਤੂੰ ਪੁਰਾਣਾ ਨੂੰ ਸੁਣ ਸਰਵਣ ਕਰਕੇ ਕਿਆ ਕੀ ਲਾਭ ਪ੍ਰਾਪਤ ਕੀਨਾ ਕੀਤਾ ਹੈ ਭਾਵ ਕੁਝ ਵੀ ਲਾਭ ਨਹੀਂ ਪ੍ਰਾਪਤ ਕੀਤਾ ਹੈ ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨਾਹੇ ਰੇ ਅਜਾਨ ਕਾਲ ਤੋਂ ਪਹੁੰਚੇ ਆਨ ਕਹਾਂ ਜੈ ਹੈ ਭਾਜਰੇ ਇਹ ਨੌਵੇਂ ਪਾਤਸ਼ਾਹ ਨੇ ਫਰਮਾਨ ਕੀਤਾ ਹੈ ਅੱਗੇ ਦੱਸਦੇ ਨੇ ਜੀ
ਅਨ ਪਾਵਨੀ ਭਗਤ ਨਹੀਂ ਉਪਜੀ
ਅਨ ਪਾਵਨੀ ਇਹ ਜਣੀ ਉਪਾਏ ਵਿਨਾਸ ਨਹੀਂ ਭਾਵ ਕੀ ਹੈ ਇਹਦੇ ਵਿੱਚੋਂ ਅਰਥ ਹੈ ਇਹ ਕਹਿੰਦੇ ਜਗਤ ਨੂੰ ਪੈਦਾ ਤੇ ਨਾਸ ਕਰਨ ਵਾਲੇ ਪਰਮੇਸ਼ਰ ਦੀ ਤੇ ਤੈਨੂੰ ਪ੍ਰੀਤੀ ਨਹੀਂ ਉਪਜੀ ਜਾਂ ਪਰਮੇਸ਼ਰ ਦੀ ਅਨ ਪਾਵਨੀ ਅਨ ਪਾਵਨੀ ਇੱਕ ਰਸ ਅਨ ਨਿਰੰਤਰ ਇੱਕ ਰਸ ਪਾਵਨੀ ਪਵਿੱਤਰ ਕਰਨ ਵਾਲੀ ਪਾਵਨੀ ਨੂੰ ਪਵਿੱਤਰਤਾ ਹੁੰਦਾ ਉਹ ਕੀ ਹੈ ਭਗਤ ਉਹ ਭਗਤੀ ਹੈ ਤਾਂ ਤੈਨੂੰ ਸਿਆਰੀ ਲੱਗੀ ਹੈ ਅਰਥ ਵਿੱਚ ਬੋਲੇਗੀ ਉਹ ਭਗਤੀ ਹੈ ਤੇਰੇ ਹਿਰਦੇ ਚ ਉਪਜੀ ਪੈਦਾ ਨਹੀਂ ਹੋਈ ਜੋ ਸਾਰਿਆਂ ਦੇ ਮੁੱਖ ਵਿੱਚ ਅੰਨ ਅਨਾਜ ਪਾਵਨੀ ਪਾਉਣ ਵਾਲੀ ਤੇ ਬਿਰਤੀ ਹੋਣੀ ਹੈ ਭਾਵ ਕਿ ਹੱਥੋਂ ਦਾਨ ਕਰਨਾ ਕਿਸੇ ਦੇ ਗਰੀਬ ਦੇ ਮੂੰਹ ਚ ਪਦਾਰਥ ਪਾਉਣਾ ਇਹ ਪਵਿੱਤਰ ਭਗਤੀ ਮੰਨੀ ਹੈ ਜੋ ਅੰਨ ਪਾਵਨੀ ਨਿਸ਼ਚਲ ਇੱਕ ਰਸ ਰਹਿਣ ਵਾਲੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਹੈ ਉਹ ਤੇਰੇ ਹਿਰਦੇ ਚ ਪੈਦਾ ਨਹੀਂ ਹੋਈ ਇਹ ਕਹਿੰਦੇ ਹਨ
ਭੁੱਖੇ ਦਾਨ ਨਾ ਦੇਣਾ
ਭੁੱਖੇ ਪੁਰਖ ਨੂੰ ਕਦੇ ਤੂੰ ਦਾਨ ਨਹੀਂ ਦਿੱਤਾ ਐਬ ਕਰਦਾ ਫਿਰਦਾ ਹੈ ਨਰਕਾਂ ਨੂੰ ਜਾਣ ਵਾਸਤੇ ਕਿਉਂ ਰੱਸੇ ਵੱਟਦੇ
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਆ ਜੀ
ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ
ਤੇਰੇ ਅੰਦਰੋਂ ਕਾਮ ਮੰਦ ਵਾਸ਼ਨਾ ਫੁਰਨਾ ਇਹ ਨਹੀਂ ਭੁੱਲਿਆ ਹੈ ਕਦੇ ਕ੍ਰੋਧ ਤੀਖਣ ਸੁਭਾਅ ਤੇ ਜਲਣ ਪੈਦਾ ਕਰਦਾ ਕੌੜੇ ਬਚਨ ਕਰਦਾ ਇਹ ਵੀ ਤੈਨੂੰ ਕਦੇ ਤੈ ਵਿਸਾਰਿਆ ਨਾ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਇਹ ਤੈਨੂੰ ਕਦੇ ਨਹੀਂ ਵਿਸਰੇ ਹੈ
ਲੋਭ ਨਾ ਛੂਟਿਓ ਦੇਵਾ
ਉਹਦਾ ਨਾਮ ਸੀ ਦੇਵਾ ਪੰਡਿਤ ਕਹਿੰਦੇ ਹੇ ਦੇਵਾ ਹੇ ਪੰਡਿਤ ਤੇਰੇ ਅੰਦਰੋਂ ਪਦਾਰਥਾਂ ਦਾ ਲੋਭ ਲਾਲਚ ਵੀ ਨਾ ਨਹੀਂ ਛੁੱਟਿਆ ਹੇ ਭਾਈ ਤੇਰੇ ਅੰਦਰੋਂ ਦੇਵਾ ਰਾਜਿਆਂ ਦਾ ਵੱਤ ਲੱਗਿਆ ਹੋਇਆ ਪਦਾਰਥਾਂ ਦਾ ਲੋਭ ਵੀ ਨਹੀਂ ਛੁੱਟਿਆ ਇਸ ਕਰਕੇ ਫਿਰ ਇਹ ਹੋਇਆ ਕਿ ਤੇ ਲੋਭ ਨਾ ਲੋਭ ਤਾਂ ਤੈਨੂੰ ਛੁੱਟਿਆ ਨਹੀਂ ਲੋਭ ਨਾ ਛੁੱਟਿਓ ਹੋਇਆ ਛੁੱਟਿਆ ਕਿ ਛੁੱਟਿਓ ਦੇਵਾ ਦੇਵਾ ਪ੍ਰਕਾਸ਼ ਪਰਮਾਤਮਾ ਛੁੱਟ ਗਿਆ ਤੇਰੇ ਕੋਲੋਂ ਉਹਦਾ ਭਜਨ ਨਹੀਂ ਕਰਦਾ ਹੈ
ਪਰ ਨਿੰਦਾ ਮੁੱਖ ਤੇ ਨਹੀਂ ਛੂਟੀ
ਪਰਾਈ ਨਿੰਦਾ ਅਪਕੀਰਤੀ ਤੇਰੇ ਮੂੰਹ ਦੇ ਵਿੱਚ ਰਹਿੰਦੀ ਹਰ ਵੇਲੇ ਮਾੜਾ ਚੰਗਾ ਬੋਲਦਾ ਰਹਿੰਦਾ ਇਹ ਨਹੀਂ ਛੁੱਟੀ ਕਦੇ ਵੀ
ਨਿਫਲ ਭਈ ਸਭ ਸੇਵਾ
ਨਫੇ ਦੀ ਜਵਾਂ ਸੋ ਤੇਰੀ ਪਿਛਲੀ ਸੇਵਾ ਕੀਤੀ ਹੋਈ ਵੀ ਜਿਹੜੀ ਸੀ ਉਹ ਵੀ ਸਭ ਸਾਰੀ ਨਿਫਲ ਫਲ ਤੋਂ ਰਹਿਤ ਹੋ ਗਈ ਦੇਵਤਿਆਂ ਦੀ ਟਹਿਲ ਕੀਤੀ ਹੋਈ ਨਿਸਫਲ ਹੋ ਗਈ ਪੁੰਨਦਾਨ ਕੀਤਾ ਨਿਸਫਲ ਹੋ ਗਿਆ ਨਿੰਦਿਆ ਕਰਨ ਕਰਕੇ ਜੇ ਉਹ ਅੜਸੜ ਤੀਰਥ ਨਾਵੈ ਜੋ ਦੁਆਦਸ਼ ਸਿਲਾ ਪਜਾਵੈ ਜੇ ਉਹ ਇਸ ਤਰ੍ਹਾਂ ਦੇ ਅਠਾੜ ਤੀਰਥ ਵੀ ਨਾਉਂਦਾ ਫਿਰੇ ਪਰ ਅਖੀਰ ਦੇ ਵਿੱਚ ਕੀ ਕਹਿੰਦੇ ਨੇ ਕਰੈ ਨਿੰਦ ਸਭ ਬਿਰਥਾ ਜਾਵੇ ਤੇ ਇਸ ਪ੍ਰਕਾਰ ਫਿਰ ਕਿਹਾ ਅੱਗੇ ਦੱਸਦੇ ਨੇ
ਬਾਟ ਪਾਰ ਕਰ ਮੂਸ ਬਿਰਾਨੋ
ਬਾਟ ਰਸਤਿਆਂ ਨੂੰ ਪਾਰ ਪਾੜ ਕੇ ਰਹਿਣਾ ਭਾਵ ਰਸਤੇ ਵਿੱਚ ਚੱਲਦੇ ਹੋਏ ਰਾਹੀ ਨੂੰ ਲੁੱਟ ਲੈਣਾ ਇਹਨੂੰ ਬਾਟ ਪਾਰ ਕਹਿੰਦੇ ਆ ਪਾਰ ਪਾੜਨਾ ਤੇ ਭਾਵ ਕੀ ਹੈ ਉਹਨਾਂ ਨੂੰ ਲੁੱਟ ਲੈਣਾ ਗਲਤ ਰਸਤੇ ਪਾ ਦੇਣਾ ਫਿਰ ਲੁੱਟਣਾ ਜੰਗਲ ਚ ਜਾਂ ਫਿਰ ਇਹਨੂੰ ਬਾਟ ਮਾਰ ਵੀ ਕਹਿੰਦੇ, ਬਾਟ ਪਾਰ। ਤੇ ਫਿਰ ਜਿਹੜੇ ਬਿਰਾਨੋ ਨਾਮ ਹੈ ਪਰਾਏ ਦਾ, ਬੇਗਾਨਿਆਂ ਦਾ, ਪਰਾਏ ਘਰਾਂ ਨੂੰ ਮੁਸ ਲੁੱਟ ਲੈਣਾ ਆਦਿ, ਇਸ ਪ੍ਰਕਾਰ ਦੇ ਕਹਿੰਦੇ ਅਪਰਾਧੀ ਗੁਨਾਹਗਾਰ ਪੁਰਖਾ ਪਰਾਇਆਂ ਘਰਾਂ ਨੂੰ ਲੁੱਟਦੇ, ਬੇਗਾਨੇ ਦੇ ਸਰੀਰਾਂ ਦੀ ਸੰਗਤ ਕਰਦੇ ਤੇ ਆਪਣਾ ਪੇਟ ਭਰਦੇ ਇਹਦੇ। ਹਾਂਜੀ, ਪੇਟ ਭਰੇ,
ਪੇਟ ਭਰੇ ਅਪਰਾਧੀ,
ਇਹ ਅਪਰਾਧ ਕਰਕੇ, ਪਾਪ ਕਰਕੇ ਪੇਟ ਭਰਦੇ, ਚੋਰੀ ਜਾਰੀ ਕਰਕੇ, ਪਰਾਏ ਘਰਾਂ ਨੂੰ ਲੁੱਟਣਾ ਆਦਿ ਅਪਰਾਧੀ ਗੁਨਾਹਾਂ ਨੂੰ ਕਰਕੇ ਆਪਣਾ ਪੇਟ ਭਰਦੇ। ਅਪਰ ਆਦਿ, ਅਪਰ ਹੋਰਨਾਂ ਦੇਵੀ ਦੇਵਤਿਆਂ ਨੂੰ ਅਰਾਧਨ ਤੇ ਆਪਣਾ ਪੇਟ ਭਰਦਾ, ਇਹ ਵੀ ਸੰਪਰਦਾ ਚ ਅਰਥ ਹੈ ਜੀ। ਇਹ
ਜਿਹੇ ਪਰਲੋਕ ਜਾਏ ਅਪਕੀਰਤ,
ਤੇ ਜਿਹੇ ਜਿਸ ਕਾਰਨ ਤੈਨੂੰ ਪਰਲੋਕ ਵਿਚ ਜਾਏ ਜਾ ਕੇ ਡੰਨ ਮਿਲੇਗਾ, ਤੇਰੀ ਇਸ ਲੋਕ ਵਿਚ ਅਪਕੀਰਤੀ ਬਦਨਾਮੀ ਨਿੰਦਿਆ ਹੋਵੇਗੀ, ਐਸਾ ਜੋ ਕਰਮ ਹੈ
ਸੋਈ ਅਵਿਦਿਆ ਸਾਧੀ,
ਉਹੀ ਅਵਿਦਿਆ ਖੋਟੀ ਵਿਦਿਆ, ਅਵਿਦਿਆ ਅਵਰਨ ਦਾ ਪਰਦਾ ਪਾਉਣ ਵਾਲੀ ਤੂੰ ਸਾਧੀ ਸਾਧਨਾ ਕੀਤੀ, ਉਹੀ ਤੂੰ ਅਵਿਦਿਆ ਅਗਿਆਨਤਾ ਮੂਰਖਤਾ ਹੀ ਸਾਧੀ ਕੀਤੀ ਹੋਈ ਹੈ।
ਹਿੰਸਾ ਤੋ ਮਨ ਤੇ ਨਹੀਂ ਛੂਟੀ,
ਹਿੰਸਾ ਜੀਵ ਘਾਤ ਕਰਨੀ ਤੇ ਕੁੱਕੜਾਂ ਨੂੰ ਬੱਚੇ ਜਿਹੜੇ ਛੋਟੇ ਛੋਟੇ ਜੀਵ ਹੈ ਉਹਨਾਂ ਨੂੰ, ਕਬੂਤਰਾਂ ਨੂੰ, ਜਾਨਵਰਾਂ ਨੂੰ, ਬੱਕਰਿਆਂ ਛਤਰਿਆਂ ਨੂੰ ਕਹਿੰਦੇ ਇਉਂ ਤੂੰ ਹਿੰਸਾ ਤੋ ਮਨ ਤੇ ਨਹੀਂ ਛੁੱਟੀ, ਇਹ ਕਦੇ ਤੇਰੇ ਕੋਰੋਂ ਚਿੱਤ ਦੇ ਵਿਚੋਂ ਛੁੱਟੀ ਨਹੀਂ। ਪਾਪ ਕਰਨਾ ਜੀਵ ਦੇ ਸਵਾਦ ਵਾਸਤੇ ਜੀਵਾਂ ਦਾ ਘਾਤ ਕਰਦਾ ਹੈ, ਅਸੰਖ ਗੱਲ ਵੱਢ ਹੱਤਿਆ ਕਮਾਹੇ ਕਿਹਾ ਹੈ ਮਹਾਰਾਜ ਨੇ,
ਜੀ ਦਇਆ ਨਹੀਂ ਪਾਲੀ।
ਇਸ ਕਰਕੇ ਫਿਰ ਜੀ ਜੀਵਾਂ ਉੱਤੇ ਦਇਆ ਤਰਸ ਕਰਨਾ, ਮਿਹਰ ਕਰਨੀ, ਇਹ ਪਾਲੀ ਪਾਲਣਾ ਨਹੀਂ ਕੀਤੀ। ਤੈ
ਪਰਮਾਨੰਦ ਸਾਧ ਸੰਗਤ ਮਿਲ,
ਤੇ ਭਗਤ ਪਰਮਾਨੰਦ ਜੀ ਕਹਿੰਦੇ ਨੇ ਹੇ ਪੁਰਖਾ, ਸਾਧ ਸੰਗਤ ਸਤਸੰਗਤ ਦੇ ਵਿਚ ਮਿਲ ਕਰਕੇ ਤੂੰ ਕਦੇ ਵੀ ਪਰਮਾਨੰਦ ਸਾਧ ਸੰਗਤ ਮਿਲ ਕਦੇ ਵੀ
ਕਥਾ ਪੁਨੀਤ ਨਾ ਚਾਲੀ,
ਤੇ ਪੁਨੀਤ ਪਵਿੱਤਰ ਕਰਨ ਵਾਲੀ ਭਾਵ ਵਿਕਾਰਾਂ ਤੋਂ ਬਚਾਉਣ ਵਾਲੀ ਜਿਹੜੀ ਕਥਾ ਪਰਮਾਤਮਾ ਦੀ ਤੂੰ ਕਦੇ ਵੀ ਚਾਲੀ ਚਲਾਉਣਾ ਹੀ ਨਹੀਂ ਕੀਤੀ, ਤੈ ਤੂੰ ਚਾਲੀ ਮਰਿਆਦਾ ਧਾਰਨੇ ਨਹੀਂ ਕੀਤੀ ਉਹ ਤਾਂ ਸੰਗਤ ਜਾਣ ਦੀ, ਤੂੰ ਪਵਿੱਤਰ ਕਰਨ ਵਾਲੀ ਕਥਾ ਨੂੰ ਸੋਹਣੀ ਚਾਲੀ ਦੇ ਨਾਲ ਆ ਕੇ ਕਦੇ ਸਤਸੰਗ ਚ ਸੁਣਨਾ ਹੀ ਨਹੀਂ ਕੀਤਾ ਹੈ। ਤੇ ਇਉਂ ਸਾਸ ਜੀ ਭਗਤ ਜੀ ਨੇ ਇਹ ਸ਼ਬਦ ਸੁਣਾ ਕੇ ਫਿਰ ਉਹਨੂੰ ਸਿੱਧੇ ਰਸਤੇ ਤੇ ਲੈ ਆਂਦਾ, ਵਿਕਾਰ ਛਡਾ ਦਿੱਤੇ, ਭਗਤੀ ਕਰਨ ਲਾ ਦਿੱਤਾ ਸੀ, ਜੀਵਨ ਸੁਧਰ ਗਿਆ ਸੀ ਫਿਰ ਉਹਦਾ, ਕਿਉਂਕਿ ਬੜੇ ਸ਼ਕਤੀ ਵਾਲੇ ਸੀ ਪਰਮਾਨੰਦ ਜੀ, ਕੋਈ ਮੂਲੀ ਸੀ ਜਿਹੜੇ ਸਾਸ ਜੀ ਕਬੀਰ ਸਾਹਿਬ ਦੇ ਗੁਰੂ ਜਿਹੜੇ ਨੇ ਉਹ ਰਾਮਾਨੰਦ, ਰਾਮਾਨੰਦ ਦਾ ਗੁਰੂ ਪਰਮਾਨੰਦ ਹੈ, ਭਗਤੀ ਭਾਵ ਵਾਲੇ ਸੀ। ਤੇ ਇਸ ਤਰ੍ਹਾਂ ਸਾਸ ਜੀ ਅੱਗੇ ਹੁਣ ਫਰਮਾਨ ਕਰਦੇ ਨੇ, ਮਹਾਰਾਜ ਸੁਣੋ,
ਸਾਡ ਮਨ ਹਰ ਬੇਮੁਖਨ ਕੋ ਸੰਗ,
ਇਹ ਸ਼ਬਦ ਤੇ ਸਾਸ ਜੀ ਸ਼ਬਦ ਹੈ ਸੂਰਦਾਸ ਜੀ ਦਾ, ਉਹਨਾਂ ਦੇ ਬਾਰੇ ਕੁਛ ਥੋੜਾ ਜਿਹਾ ਜੀਵਨ ਦੀ ਝਲਕ ਜਿਹੜੀ ਹੈ। ਤੇ ਇਹ ਭਗਤ ਸੂਰਦਾਸ ਜੀ ਦਾ ਪਹਿਲਾ ਨਾਮ, ਇਹ ਜਿਹੜੇ ਬਿਲ ਮੰਗਲ ਬ੍ਰਾਹਮਣ ਸੀ, ਮਹਾਨ ਕੋਸ਼ ਵਾਲੇ ਨੇ ਲਿਖਿਆ ਵੀ ਮਦਨ ਮੋਹਨ ਬ੍ਰਾਹਮਣ ਸੀ ਇਹਦਾ ਨਾਂ, ਇਹਦਾ ਸੰਮਤ 1586 ਵਿੱਚ ਪੈਦਾ ਹੋਇਆ, ਸੰਸਕ੍ਰਿਤ ਤੇ ਹਿੰਦੀ ਫਾਰਸੀ ਦਾ ਬਹੁਤ ਵੱਡਾ ਵਿਦਵਾਨ ਸੀ। ਨਦੀ ਦੇ ਕਿਨਾਰੇ ਠਾਕੁਰ ਦੁਆਰਾ ਸੀ, ਉਹਦੇ ਵਿੱਚ ਬਿਲ ਮੰਗਲ ਇਹ ਰੋਜ਼ ਠਾਕੁਰਾਂ ਦੀ ਪੂਜਾ ਕਰਨ ਜਾਂਦਾ। ਉਸ ਵਕਤ ਬਿਲ ਮੰਗਲ ਨਾਮੇ ਇਹ ਬ੍ਰਾਹਮਣ ਨੌਜਵਾਨ ਜਦੋਂ ਅਵਸਥਾ ਵਿੱਚ ਸੀ, ਇਹ ਪੂਜਾ ਕਰਦਿਆਂ ਦਿਨ ਬਤੀਤ ਹੋਏ, ਇੱਕ ਦਿਨ ਅਚਾਨਕ ਨਦੀ ਦੇ ਦੂਸਰੇ ਪਾਸੇ ਕੀ ਵੇਖਿਆ, ਦੂਸਰੇ ਕਿਨਾਰੇ ਬੇਸਵਾ ਦੀ ਅਟਾਰੀ ਸੀ, ਉਹ ਬਹੁਤ ਸੁੰਦਰ ਸਰੂਪ ਵਾਲੀ ਸੀ। ਇਹ ਦੇਖ ਕੇ ਇਹਦਾ ਚਿੱਤ ਮੋਹਿਤ ਹੋ ਗਿਆ, ਰੋਜ਼ ਹੀ ਠਾਕੁਰਾਂ ਦੀ ਪੂਜਾ ਦੇ ਬਹਾਨੇ ਜਾਇਆ ਕਰੇ, ਪਰ ਦੇਖਿਆ ਕਰੇ ਬੇਸਵਾ ਨੂੰ, ਚਿਰ ਤੱਕ ਦੇਖਿਆ ਕਰੇ, ਉਹ ਬੇਸਵਾ ਛੱਤ ਤੇ ਬੈਠੀ ਰਿਹਾ ਕਰੇ, ਇਹ ਦੇਖੀ ਜਾਇਆ ਕਰੇ। ਇਉਂ ਵੇਖਦਿਆਂ ਵੇਖਦਿਆਂ ਬੇਸਵਾ ਦੇ ਨਾਲ ਅੰਦਰੋਂ ਬਹੁਤਾ ਸਨੇਹ ਹੋ ਗਿਆ, ਮੰਦੀ ਵਾਸ਼ਨਾ ਇਹਦੇ ਅੰਦਰ ਹੋ ਗਈ। ਇੱਕ ਦਿਨ ਬੱਦਲਾਂ ਦੀਆਂ ਕਾਲੀਆਂ ਘਟਾਂ ਆ ਗਈਆਂ, ਉਹ ਚੁਬਾਰੇ ਤੋਂ ਬਾਹਰ ਨਾ ਨਿਕਲੀ। ਉਸ ਦਿਨ ਬਿਲ ਮੰਗਲ ਬ੍ਰਾਹਮਣ ਵਿਆਕੁਲ ਹੋ ਗਿਆ, ਉਹ ਚੁਬਾਰੇ ਵੱਲ ਵੇਖਦੇ ਵੇਖਦੇ ਰਾਤ ਪੈ ਗਈ ਤੇ ਬਾਹਰ ਨਹੀਂ ਗਿਆ। ਬਾਹਰ ਜਾਣ ਦੇ ਲਈ ਤੇ ਇਹਨੇ ਫਿਰ ਦੇਖਿਆ ਵੀ ਜੇ ਉਹ ਨਹੀਂ ਬਾਹਰ, ਮੈਂ ਚੱਲ ਕੇ ਜਾ ਕੇ ਉਹਨੂੰ ਮਿਲਾਂ, ਉਹਦਾ ਚਿਹਰਾ ਦੇਖਾਂ। ਜਦ ਬਾਹਰ ਨਾ ਨਿਕਲੀ, ਆਪ ਹੀ ਬੇਸਵਾ ਦੇ ਮਿਲਣ ਵਾਸਤੇ ਮਨ ਦੇ ਵਿੱਚ ਵਿਚਾਰ ਕਰ ਲਈ, ਜਾਣ ਵਾਸਤੇ ਨਦੀ ਦੇ ਕਿਨਾਰੇ ਤੋਂ, ਨਦੀ ਦੇ ਬੜੀ ਠਾਠਾਂ ਮਾਰ ਰਹੀ ਸੀ, ਨਦੀ ਦਾ ਪਾਣੀ ਬਹੁਤ ਸੀ ਤੇ ਉਧਰ ਕਾਲੀਆਂ ਘਟਾਵਾਂ ਦੇ ਸ਼ਾਇਦ ਭਿਆਨਕ ਹਨੇਰੀ ਰਾਤ ਸੀ। ਨਦੀ ਦੇ ਪਾਰ ਹੋਣ ਲਈ ਸਾਧਨ ਕੋਈ ਮਿਲਿਆ ਨਾ, ਇਹ ਕਿਸੇ ਨੇ ਨਾ ਤੁਲਾ ਬਣਾ ਕੇ ਉਹਦੇ ਚ ਲੋਥ ਛੱਡੀ ਹੋਈ ਸੀ, ਉਹ ਕਿਸੇ ਝਾੜਾਂ ਚ ਫਸੀ ਹੋਈ ਦੇਖੀ। ਉਹਨੇ ਕਿਹਾ ਉਹ ਮੇਰੇ ਲਈ ਤਾਂ ਤੁਲਾ ਭੇਜਤਾ, ਉਹਨੇ ਸੀ ਉਹਦੇ ਚ ਲਾਸ਼ ਰੱਖੀ ਹੋਈ, ਉਹ ਕਾਮ ਦੇ ਚ ਅੰਨੇ ਹੋਏ ਨੇ ਤਾਂ ਦੇਖਿਆ ਨਾ, ਉਹਨੂੰ ਤੁਲਾ ਸਮਝ ਕੇ ਉਹਨੂੰ ਫੜ ਕੇ ਨਦੀ ਦੇ ਪਰਲੇ ਕਿਨਾਰੇ ਚਲਿਆ ਗਿਆ। ਜਦੋਂ ਪਰਲੇ ਕਿਨਾਰੇ ਗਿਆ ਤਾਂ ਉਹਦੇ ਮੰਦਰ ਦੇ ਦਰਵਾਜ਼ੇ ਬੰਦ ਸੀ ਅਟਾਰੀ ਦੇ, ਇੱਧਰ ਉੱਧਰ ਫਿਰਦਾ ਰਿਹਾ ਅਤੇ ਇਹਨੇ ਕਿਹਾ ਵੀ ਕਿਵੇਂ ਕਰਾਂ, ਕਿਹਦੇ ਪਾਸੇ ਚੜ੍ਹਾਂ। ਉੱਪਰ ਰਹਿੰਦੀ ਸੀ ਅਟਾਰੀ, ਇੱਕ ਅਸਰਾਲ ਬੜਾ ਸੱਪ, ਲੰਮੇ ਸੱਪ ਹੁੰਦੇ ਨੇ ਸਾਧ ਸਿੰਘ ਜੀ, ਇਹਦੇ 30-30, 35-35 ਫੁੱਟ ਦੇ ਵੀ ਪਾਏ ਗਏ ਆ, ਇਹ ਬਹੁਤ ਲੰਮੇ ਹੁੰਦੇ ਆ। ਔਰ ਸ਼ਕਤੀ ਇੰਨੀ ਆ ਵੀ ਇਹਦਾ ਮੂੰਹ ਕਿਤੇ ਫਸ ਜਾਣਾ ਕਿਸੇ ਥਾਂ ਤੇ, ਬਹੁਤ ਵੱਡੀ ਸ਼ਕਤੀ, ਹਾਥੀ ਨੂੰ ਵੀ ਕਾਬੂ ਕਰ ਲੈ ਬਰੇਟ ਮਾਰ ਕੇ। ਉਹ ਕਿਤੇ ਉੱਪਰ, ਉਹਦਾ ਸਿਰ ਉੱਪਰ ਸੀ, ਇਹਨੇ ਕਿਹਾ ਵੀ ਰੱਸਾ ਸਿੱਟਿਆ ਮੈਨੂੰ ਉੱਪਰ ਆਉਣ ਵਾਸਤੇ, ਪਨਾਲੇ ਦੇ ਉੱਪਰੋਂ ਥੱਲੇ ਲੰਮ ਕਰੀ ਸੀ। ਇਹਨੇ ਜਾ ਕੇ ਸਾਧ ਸਿੰਘ ਜੀ ਬਿਲ ਮੰਗਲ ਬ੍ਰਾਹਮਣ ਬੇਸ਼ੇ ਅੰਨੇ ਹੋਏ ਨੇ, ਬੇਸ਼ਵਾ ਦੇ ਉਹਨੇ ਕਿਹਾ ਵੀ ਸੱਪਾਂ ਨੂੰ ਫੜ ਕੇ ਉੱਪਰ ਜਾ ਚੜਿਆ। ਆਵਾਜ਼ ਉਦੋਂ ਖੜਕਾ ਸੁਣ ਕੇ ਬੇਸ਼ਵਾ ਕਹਿੰਦੀ ਕੌਣ ਹੈ ਤੂੰ? ਉਹ ਕਹਿੰਦਾ ਮੈਂ ਉਹੀ ਜਿਹੜਾ ਹਰ ਰੋਜ਼ ਤੇਰੇ ਦਰਸ਼ਨ ਕਰਦਾ, ਮੈਂ ਤੇਰੇ ਦਰਸ਼ਨਾਂ ਚਾਹਵਾਨ ਹੈ। ਕਹਿੰਦੀ ਇੱਥੇ ਆਇਆ ਕਿਵੇਂ ਹੈ ਤੂੰ, ਮੌਸਮ ਇੰਨੀ ਖਰਾਬ ਹੈ। ਬੇਸ਼ਵਾ ਸੀ, ਉਹਨੂੰ ਕਿਹੜਾ ਕੋਈ ਇਸ ਗੱਲ ਦੀ ਸ਼ਰਮ ਸੀ, ਉਹਨੇ ਦਰਵਾਜ਼ਾ ਖੋਲ੍ਹਤਾ, ਕਹਿੰਦੀ ਆਇਆ ਕਿਵੇਂ ਹੈ ਤੂੰ? ਉਹ ਕਹਿੰਦਾ ਤੇਰੇ ਦਰਸ਼ਨ ਕਰਨ ਲਈ ਆਇਆ, ਬਈ ਤੂੰ ਰੱਸਾ ਲਮਕਾਇਆ ਹੋਇਆ ਸੀ ਬਾਹਰ। ਕਹਿੰਦੀ ਕਿਹੜਾ ਰੱਸਾ? ਕਹਿੰਦਾ ਬਾਹਰ ਲਮਕਦਾ ਦੇਖ ਲੈ, ਬੜਾ ਸਾਰਾ ਮੋਟਾ ਰੱਸਾ ਹੈ, ਬੜਾ ਨਰਮ ਜਿਹਾ ਰੱਸਾ ਹੈ। ਉਹਨੇ ਜਦੋਂ ਸਾਧ ਸਿੰਘ ਦੀਵਾ ਲਾ ਕੇ ਦੇਖਾ ਸੱਪ ਲਟ ਕੇ, ਕਹਿੰਦੀ ਓਹੋ ਤੂੰ ਮੇਰੇ ਵਾਸਤੇ ਤੇ ਇੰਨਾ ਵਿਸ਼ੇ ਅੰਨਾ ਹੋਇਆ ਤੇ ਇਹ ਤਾਂ ਅਸਰਾਲ ਆ ਦੇਖ ਤੇਰੇ ਸਾਹਮਣੇ, ਤੈਨੂੰ ਮਰਨ ਦੀ ਵੀ ਪਰਵਾਹ ਨਹੀਂ ਰਹੀ। ਤੇ ਉਧਰ ਫਿਰ ਕਹਿੰਦੇ ਵੀ ਮੇਰੇ ਗੰਦੇ ਜਿਸਮ ਵਾਸਤੇ ਅਸਰਾਲ ਵੀ ਰੱਸਾ ਪ੍ਰਤੀਤ ਹੋਇਆ ਤੈਨੂੰ। ਫਿਰ ਕਹਿਣ ਲੱਗੀ ਤੂੰ ਨਦੀ ਪਾਰ ਦੱਸ ਕਿਵੇਂ ਹੋਇਆ? ਉਹ ਕਹਿੰਦਾ ਤੈਂ ਤੁਲਾ ਭੇਜਿਆ ਸੀ। ਕਹਿੰਦੀ ਕਿਹੜਾ ਤੁਲਾ? ਕਹਿੰਦੀ ਆਓ ਦੇਖ। ਜਦ ਦੀਵਾ ਲਾ ਕੇ ਦੇਖਿਆ ਉਹ ਕਿਸੇ ਦੀ ਲਾਸ਼ ਤੁਲੇ ਦੇ ਚ ਛੱਡੀ ਹੋਈ। ਉਸ ਵੇਲੇ ਇਹਨੂੰ ਵੀ ਬੇਸਵਾ ਦਾ ਵੀ ਕੋਈ ਕਰਮ ਇਹੋ ਜਿਹਾ ਜਾ ਗਿਆ, ਅੱਕੀ ਤਾਂ ਪਈ ਸੀ ਪਹਿਲਾਂ ਹੀ, ਉਹ ਬਥੇਰੇ ਹੱਡ ਤੜ ਵਾਲੇ, ਜੋ ਵਿਧਵਾ ਤਨ ਪਰਕੋ ਦੇ ਕਾਮ ਦਾਮ ਚਿਤ ਪਾਸ ਹੋਈਏ। ਕਹਿੰਦੇ ਮੇਰੇ ਹੱਡ ਚਮਦੇ ਸਰੀਰ ਦੇ ਬਾਲੇ ਇੰਨਾ ਮੋਹ ਕੀਤਾ, ਮੁਰਦੇ ਨੂੰ ਵੀ ਆਪਣਾ ਤੁਲਾ ਸਮਝਿਆ, ਭੇਰਿਆ ਭੇਜਿਆ ਹੋਇਆ, ਸੱਪ ਨੂੰ ਵੀ ਰੱਸਾ ਹੀ ਸਮਝਿਆ। ਜੇ ਕਿਤੇ ਤੂੰ ਰੱਬ ਨਾਲ ਇੰਨਾ ਪ੍ਰੇਮ ਕਰ ਲੈਂਦਾ ਤੂੰ ਮੁਕਤ ਨਾ ਹੋ ਜਾਂਦਾ? ਜੈਸਾ ਚਿੱਤ ਹਰਾਮ ਮੈਂ ਜੇ ਐਸਾ ਹਰਬਲ ਹੋਏ, ਚਲਿਆ ਜਾਏ ਪੇਕੁੰਟ ਨੂੰ ਤੇਰਾ ਪੱਲਾ ਨਾ ਪਕੜੇ ਕੋਏ। ਮਾਰੀ ਠੋਕਰ ਉਸਨੇ, ਉਸ ਵੇਲੇ ਧਾ ਨਿਕਲੀ। ਕਹਿੰਦਾ ਉਹ ਅੱਛਾ? ਕਹਿੰਦਾ ਲੈ ਫਿਰ ਹੁਣ ਬੰਦਗੀ ਕਰੂੰਗਾ। ਉਹ ਕਹਿੰਦੀ ਤੂੰ ਤਾਂ ਕੀ ਕਰੇਗਾ, ਮੈਂ ਵੀ ਬੰਦਗੀ ਕਰੂੰਗੀ। ਹੁਣ ਬੇਸਵਾ ਦਾ ਵੀ ਮਨ ਬਦਲ ਗਿਆ, ਛੱਡ ਕੇ ਉਹਨੇ ਆਪਣਾ ਧੰਦਾ ਸਮਝ ਛੱਡ ਦਿੱਤਾ, ਵੈਰਾਗ ਹੋ ਗਿਆ। ਇਹ ਸਾਧ ਸਿੰਘ ਜੀ ਬਿਲ ਮੰਗਲ ਬ੍ਰਾਹਮਣ ਜੰਗਲ ਵਿੱਚ ਤੁਰ ਪਿਆ, ਇਕਾਂਤ ਵਿੱਚ ਬੈਠ ਕੇ ਭਜਨ ਲੱਗਾ ਕਰਨ, ਅੱਖਾਂ ਬੰਦ ਹੀ ਰੱਖਿਆ ਕਰੇ। ਕਹਿੰਦਾ ਅੱਖਾਂ ਦਾ ਦੋਸ਼ ਹੈ, ਤਾਂ ਮੇਰਾ ਮਨ ਲਵਾਇਮਨ ਹੋਇਆ, ਅੱਖਾਂ ਕਾਬੂ ਕਰਕੇ ਰੱਖਾਂ। ਇੱਕ ਸ਼ਾਹੂਕਾਰ ਰੋਜ਼ ਉੱਥੇ ਦੇਖਦਾ, ਉਹਨੇ ਕਿਹਾ ਰਸਤੇ ਵੀ ਲੰਘਿਆ ਕਰੇ। ਉਹਨੇ ਕਿਹਾ ਵੀ ਇਹ ਮਹਾਤਮਾ ਬੜੀ ਬੰਦਗੀ ਵਾਲਾ, ਅੰਨ ਤਾਂ ਮੰਗਣੇ ਨਹੀਂ ਜਾਂਦਾ, ਭੁੱਖਾ ਉਹਨੂੰ ਕਈ ਦਿਨ ਹੋ ਗਏ ਬੈਠੇ ਨੂੰ। ਉਹਨੇ ਕਿਹਾ ਵੀ ਮੈਂ ਆਪਣੇ ਘਰੋਂ, ਮੇਰਾ ਧਰਮ ਹੈ, ਗ੍ਰਿਸਤੀ ਹੈ, ਮੈਂ ਆਪਣੇ ਘਰ ਤੋਂ ਲੰਗਰ ਬਣਾ ਕੇ ਲਿਆਇਆ। ਉਹਨੇ ਨੇਤਰ ਬੰਦ ਸੀ, ਮੂਹਰੇ ਰੱਖਿਆ, ਉਹਨੇ ਪ੍ਰਮਾਤਮਾ ਦਾ ਭੇਜਿਆ ਛਕ ਲਿਆ, ਭਾਂਡੇ ਇੱਕ ਪਧਰੇ ਫੇਸ ਮਾਰਦੇ, ਉਹ ਰੋਜ਼ ਹੀ ਯਕਣ ਕਰਦਾ ਰਿਹਾ, ਮਹਾਤਮਾ ਕੋਲ ਰੋਜ਼ ਪ੍ਰਸ਼ਾਦਾ ਲਿਆ ਕੇ ਰੱਖਦਾ ਰਿਹਾ। ਪਰਮਾਤਮਾ ਨੇ ਪ੍ਰੇਰਤਾ ਉਹਨੂੰ, ਭੁੱਖਾ ਨਹੀਂ ਨਾ ਮਰਨ ਦਿੰਦਾ ਕਿਸੇ ਨੂੰ ਵੀ। ਬਿਲ ਮੰਗਲ ਬ੍ਰਾਹਮਣ ਨੇ ਨੇਤਰ ਖੋਲ੍ਹੇ, ਅਜੇ ਭੋਜਨ ਉਹ ਦੇਖਿਆ। ਇਹ ਹਰ ਰੋਜ਼ ਦੀ ਇਸੇ ਤਰ੍ਹਾਂ ਪ੍ਰਕਿਰਿਆ ਹੋ ਗਈ। ਇੱਕ ਦਿਨ ਸ਼ਾਹੂਕਾਰ ਨੂੰ ਕਿਤੇ ਹੋ ਗਿਆ ਕੋਈ ਕੰਮ, ਉਹ ਕਹਿੰਦਾ ਵੀ ਕਿਵੇਂ ਕਰਾਂ, ਮੈਨੂੰ ਅੱਜ ਕੰਮ ਬਹੁਤ ਹੈ। ਉਹਦੇ ਘਰ ਵਾਲੀ ਸ਼ਾਹੂਕਾਰ ਨੇ ਕਹਿੰਦੀ ਕੋਈ ਨਹੀਂ, ਮਹਾਤਮਾ ਪਿਓ ਵਰਗੇ ਹੁੰਦੇ, ਮੈਂ ਲੈ ਜਾਂਦੀ ਹਾਂ ਰੋਟੀ। ਉਹ ਕਹਿੰਦਾ ਚੰਗਾ ਤੂੰ ਲੈ ਜਾ। ਉਹ ਜਦੋਂ ਸਾਧ ਸਿੰਘ ਜੀ ਰੋਟੀ ਲੈ ਕੇ ਸ਼ਾਹੂਕਾਰਨੀ ਗਈ, ਉਧਰ ਕਿਤੇ ਨੇਤਰ ਖੋਲ੍ਹੇ ਸੀ ਇਹਦੇ, ਸ਼ਾਹੂਕਾਰਨੀ ਦਾ ਵੀ ਸੁੰਦਰ ਸਰੂਪ ਸੀ। ਇਹਦੇ ਮਨ ਚ ਫੇਰ ਵਿਕਾਰ ਫੁਰਿਆ, ਨੇਤਰ ਖੋਲ੍ਹਿਆ ਤੋਂ ਅਜੇ ਕੱਚੀ ਅਵਸਥਾ ਸੀ, ਤੇ ਪ੍ਰਸ਼ਾਦਾ ਛਕ ਲਿਆ, ਪ੍ਰਸ਼ਾਦਾ ਛਕ ਕੇ ਭਾਂਡੇ ਲੈ ਕੇ ਆ ਗਈ ਤੇ ਕਿਹਾ ਬੀਬੀ ਸ਼ਾਹੂਕਾਰ ਕਿੱਥੇ? ਅਖੇ ਜੀ ਉਹ ਤਾਂ ਕੰਮ ਨੂੰ ਗਏ ਸੀ, ਤਾਂ ਮੈਂ ਰੋਟੀ ਲੈ ਕੇ ਆਇਆ। ਮਗਰੇ ਚਲਿਆ ਗਿਆ ਉਹਨਾਂ ਦੇ ਘਰ, ਵਿਸ਼ੇ ਦਾ ਅੰਨਾ ਹੋਇਆ ਵਾ। ਉਧਰੋਂ ਕਿਤੇ ਉੱਪਰੋਂ ਫਿਰ ਸ਼ਾਹੂਕਾਰ ਆ ਗਿਆ। ਉਹ ਆ ਕੇ ਕਹਿੰਦਾ ਵੀ ਸੰਤ ਘਰ ਆ ਗਏ ਤਾਂ ਕਿਤੇ ਵੜਦੇ ਨਹੀਂ ਸੀ, ਤੂੰ ਕਿਤੇ ਕੋਈ ਬੇਅਦਬੀ ਤਾਂ ਨਹੀਂ ਕਰ ਆਈ? ਕਹਿੰਦੀ ਨਾ ਜੀ, ਮੈਂ ਤਾਂ ਪ੍ਰਸ਼ਾਦੇ ਛਕਾਇਆ। ਕਹਿੰਦਾ ਮੰਜਾ ਡਾਇਆ ਵਿਛਾਇਆ, ਚਰਨ ਧੋਤੇ, ਚਰਨ ਛਿੜਕਦਾ ਰਿਹਾ। ਉਹਨੇ ਲਾਣਤ ਪਾਈ ਆਪਣੇ, ਕਹਿੰਦਾ ਓਹੋ ਮਨਾ, ਤੂੰ ਤਾਂ ਬੇਸਵਾ ਦੀ ਤਰ੍ਹਾਂ ਫੇਰ ਬਗਾਨੀ ਔਰਤ ਤੇ ਡੋਲਿਆ, ਇਹ ਤੈਨੂੰ ਪਿਓ ਵਾਂਗੂ ਸਮਝਦੇ ਆ? ਕਹਿੰਦਾ ਵੀ ਦੋਸ਼ ਅੱਖਾਂ ਦਾ, ਅੱਖਾਂ ਨਹੀਂ ਰੱਖਣੀਆਂ ਹੁਣ। ਉਹ ਕਹਿੰਦੇ ਮਹਾਰਾਜ ਜੀ ਸੇਵਾ ਦੱਸੋ, ਪ੍ਰਸ਼ਾਦਾ ਤੁਸੀਂ ਛਕ ਲਿਆ ਸੀ, ਕੀ ਸੇਵਾ ਹੈ? ਕਹਿੰਦਾ ਹਾਂ, ਸੇਵਾ ਵਿੱਚ ਦੋ ਸਲਾਈਆਂ ਗਰਮ ਕਰਕੇ ਲੋਹੇ ਦੀਆਂ, ਜਦੋਂ ਲਾਲ ਹੋ ਜਾਣ ਮੇਰੇ ਕੋਲ ਲਿਆਓ। ਕਹਿੰਦੇ ਜੀ ਕੀ ਕਰਨੀ ਆ ਤੁਸੀਂ? ਉਹ ਕਹਿੰਦਾ ਬਚਨ ਮੰਨੋ, ਮੈਂ ਕੀ ਕਰਨੀ ਆ, ਤੁਸੀਂ ਨਹੀਂ। ਕਹਿੰਦੇ ਜੀ ਇਹ ਤਾਂ ਕਿਸੇ ਵੀ ਤੁਸੀਂ ਦੱਸੋ। ਉਹ ਕਹਿੰਦਾ ਤੇਰਾ ਮਨ ਦੁਖ ਜਾਊਗਾ ਨਾਲੇ ਸ਼ਾਹੂਕਾਰਨੀ ਦਾ। ਕਹਿੰਦਾ ਨਹੀਂ ਜੀ ਦੱਸੋ। ਕਹਿੰਦਾ ਮੇਰੀਆਂ ਅੱਖਾਂ ਦਾ ਕਸੂਰ ਹੈ, ਪਹਿਲਾਂ ਬਿਸਵਾ ਤੇ ਲਵਾਇਮਾਨ ਹੋਣੀਆਂ, ਹੁਣ ਤੇਰੇ ਘਰ ਵਾਲੀ ਤੇ ਹੋਈਆਂ, ਤੇ ਚਾਹੀਦਾ ਤੁਸੀਂ ਮੈਨੂੰ ਧੀਆਂ ਵਾਂਗੂ ਸਮਝਦਾ, ਮੈਂ ਹੁਣ ਅੱਖਾਂ ਨਹੀਂ ਰੱਖਣੀਆਂ। ਉਹ ਕਹਿੰਦੇ ਨਹੀਂ ਮਹਾਰਾਜ ਕੋਈ ਨਹੀਂ, ਤੁਸੀਂ ਕਿਹੜਾ ਕੋਈ ਕੁਕਰਮ ਤਾਂ ਕੀਤਾ ਨਹੀਂ, ਮਨ ਹੈ ਕਿਸੇ ਦਾ ਵੀ ਹੋ ਸਕਦਾ, ਨਹੀਂ ਤੁਸੀਂ ਐਨਾ ਸ਼ਾਹੂਕਾਰਨ ਵੀ ਹੱਥ ਬੰਨੇ। ਕਹਿੰਦਾ ਨਾ, ਤੋੜ ਅੱਖਾਂ ਚ ਚਿਰੜ ਚਿਰੜ ਕਰਕੇ ਮਾਸ ਸੜ ਗਿਆ, ਅੰਨਾ ਹੋ ਗਿਆ। ਇਹ ਬਿਲ ਮੰਗਲ ਨੂੰ ਫਿਰ ਸੂਰਦਾਸ ਕਹਿਣ ਲੱਗ ਗਏ। ਇਹ ਜਦੋਂ ਸਾਸ ਜੀ ਹੋ ਗਿਆ, ਕੁਛ ਚਿਰ ਉਹ ਵਿਚਾਰੇ ਪੱਟੀਆਂ ਪੁੱਟੀਆਂ ਕਰਦੇ ਰਹੇ। ਕਹਿੰਦਾ ਵੀ ਜੰਗਲ ਛੱਡਿਆਓ। ਜੰਗਲ ਚ ਬੈਠ ਕੇ ਸਾਸ ਜੀ ਜੋ ਤਪੱਸਿਆ ਕਰਨ ਲੱਗਿਆ, ਕਿਤੇ ਇਹਨੂੰ ਐਸੇ ਅਤੀਸਾਰ ਲੱਗ ਗਏ, ਉਲਟੀਆਂ ਲੱਗ ਗਈਆਂ, ਸੇਵਕ ਕੋਈ ਹੈ ਨਹੀਂ ਸੀ। ਇਹ ਧੰਨ ਹੈ ਪਰਮੇਸ਼ਰ ਵਾਹਿਗੁਰੂ। ਤੇ ਤਰਲੋਚਨ ਦੇ ਤਾਂ 13 ਮਹੀਨੇ ਆਇਆ ਸੀ ਗੋਲਾ ਬਣ ਕੇ, ਇੱਥੇ ਸੇਵਾਦਾਰ ਬਣ ਕੇ ਆ ਗਿਆ। ਉਹਦੇ ਕੱਪੜੇ ਬਦਲਿਆ ਕਰੇ, ਉਹਨੂੰ ਸਾਸ ਨੇ ਜਿਵੇਂ ਬੱਚੇ ਨੂੰ ਮਾਂ ਨਲਾਉਂਦੀ ਆ, ਗੰਦ ਨਹੀਂ ਦੇਖਦੀ, ਉਹਦੀ ਸਫਾਈ ਕਰਿਆ ਕਰੇ, ਉਹਦੇ ਹੱਥ ਲੱਗਦੇ ਰਹੇ ਸਪਰਸ਼, ਰੋਜ਼ ਰੋਜ਼ ਮਨ ਇਕਾਗਰ ਹੁੰਦਾ ਗਿਆ। ਇੱਕ ਦਿਨ ਹੱਥ ਫੜ ਕੇ ਕਹਿੰਦਾ ਤੂੰ ਹੈ ਕੌਣ? ਕਹਿੰਦਾ ਤੈਨੂੰ ਕੀ ਲੈਣਾ, ਤੇਰਾ ਤਾਂ ਕੰਮ ਹੋ ਰਿਹਾ, ਤੈਨੂੰ ਕੀ ਲੈਣਾ? ਕਹਿੰਦਾ ਨਹੀਂ, ਮੈਨੂੰ ਦੱਸ, ਸੱਚ ਦੱਸ ਕੌਣ ਹੈ? ਤੇ ਉਸ ਵੇਲੇ ਸਾਸ ਜੀ ਭਗਵਾਨ ਜੀ ਨੇ ਹੱਥ ਚੜਾ ਕੇ ਪਰੇ ਹੋ ਗਏ, ਸਮਝ ਆ ਗਈ। ਕਹਿੰਦਾ ਅੱਛਾ, ਤੂੰ ਆਪ ਹੀ ਆ ਗਏ? ਕਹਿੰਦਾ ਹੋਰ ਕੀ ਕਰਦਾ, ਪਹਿਲਾਂ ਰੋਟੀ ਵਾਲੇ ਨੂੰ ਭੇਜਿਆ ਸੀ, ਉੱਥੇ ਵਿਘਨ ਹੋ ਗਿਆ, ਹੁਣ ਮੈਂ ਆਪ ਹੀ ਆਇਆ। ਤੇ ਕਹਿੰਦਾ ਫਿਰ ਪਰੇ ਕਿਉਂ ਹੋਇਆ, ਸਾਹਮਣੇ ਆ ਮੈਨੂੰ ਦਰਸ਼ਨ ਦੇ। ਕਹਿੰਦਾ ਨਹੀਂ, ਦਰਸ਼ਨ ਨਹੀਂ ਦੇਣੇ ਅੱਜ ਤੈਨੂੰ। ਕਹਿੰਦਾ ਫਿਰ ਮੇਰੇ ਮਨ ਚੋਂ ਜਾ ਕੇ ਦਿਖਾ, ਮਨ ਚ ਧਿਆਨ ਧਰਿਆ ਸੀ, ਮੈਨੂੰ ਦਰਸ਼ਨ ਦੇ ਦੇ ਇੱਕ ਵਾਰ, ਸਗਲ ਭਵਨ ਕੇ ਨਾਇਕ ਮੈਂ ਇੱਕ ਸ਼ਨ ਦਰਸ਼ ਦਿਖਾਏ ਜੀ। ਕਹਿੰਦੇ ਚੰਗਾ, ਲੈ ਫਿਰ ਤੈਨੂੰ ਦਰਸ਼ਨ ਦੇਣ ਲੱਗਿਆ, ਤੈਨੂੰ ਨੇਤਰ ਦਿੰਦਾ ਹੈ। ਭਗਵਾਨ ਨੇ ਆਪਣੇ ਨੇਤਰ ਦੇ ਤੇ ਆਪ ਅੰਨਾ ਹੋ ਕੇ ਬਹਿ ਗਏ, ਅੱਖਾਂ ਤੋਂ ਮਨਾਖੇ ਹੋ ਗਏ। ਜਦ ਉਹਨੇ ਦੇਖੇ ਦਰਸ਼ਨ ਕਰਕੇ ਚਰਨੀ ਡਿੱਗਾ, ਕਹਿੰਦੇ ਭਗਵਾਨ ਜੀ ਇਹ ਕੀ ਕੀਤਾ, ਤੁਸੀਂ ਅੰਨੇ ਹੋਏ ਬੈਠੇ ਹੋ? ਕਹਿੰਦੇ ਭਾਈ ਗੱਲ ਇਸ ਤਰ੍ਹਾਂ, ਕਹਿੰਦੇ ਤੁਹਾਡੀ ਐਡੀ ਸਮਰੱਥਾ ਹੈ, ਤੁਸੀਂ ਲੱਖਾਂ ਨੂੰ ਨੇਤਰ ਦੇਣ ਵਾਲੇ ਹੋ, ਹਜ਼ਾਰਾਂ ਕਰੋੜਾਂ ਨੂੰ, ਅਰਬਾਂ ਨੂੰ, ਤੇ ਤੁਸੀਂ ਮੈਨੂੰ ਹੋਰ ਨੇਤਰ ਦੇ ਦਿੰਦੇ? ਕਹਿੰਦੇ ਤੂੰ ਨੇਤਰਾਂ ਦੇ ਲਾਇਕ ਨਹੀਂ ਹੈ, ਮੇਰੇ ਦਿੱਤੇ ਹੋਏ ਨੇਤਰ ਭੰਨੇ ਨੇ ਤੈਂ, ਮੇਰੀ ਨਾਰਾਜ਼ਗੀ ਤੇਰੇ ਤੇ ਰਹੀ ਹੈ ਇਸ ਗੱਲ ਦੀ, ਤੇਰੀ ਭਗਤੀ ਪੂਰੀ ਹੋ ਗਈ, ਮੈਂ ਆ ਗਿਆ। ਇਸ ਕਰਕੇ ਦਰਸ਼ਨ ਹੋ ਗਏ, ਪਰ ਤੂੰ ਇਸ ਤਰ੍ਹਾਂ ਵੀ ਇੱਕ ਗੱਲ ਹੈ, ਜੇ ਤੈਨੂੰ ਨੇਤਰ ਚਾਹੀਦੇ ਨੇ, ਮੇਰੀ ਇੱਕ ਸ਼ਰਤ ਹੈ। ਇਹ ਕੀ? ਕਹਿੰਦੇ ਇੱਕ ਜਨਮ ਤੈਨੂੰ ਹੋਰ ਲੱਗੂਗਾ ਫਿਰ ਮੁਕਤ ਹੋਣ ਨੂੰ। ਕਹਿੰਦਾ ਜੀ ਫਿਰ ਮੈਂ ਅੰਨਾ ਹੀ ਚੰਗਾ ਹੈ। ਔਰ ਨਾਲ ਇੱਕ ਇਹ ਵੀ ਗ੍ਰੰਥਾਂ ਚ ਲਿਖਿਆ ਹੈ, ਕਹਿੰਦਾ ਮੈਂ ਹੁਣ ਇੱਕ ਵਾਰੀ ਤੁਹਾਡੇ ਦਰਸ਼ਨ ਹੋ ਗਏ, ਹੁਣ ਮੈਂ ਦਰਸ਼ਨ ਕਰਨੇ ਵੀ ਨਹੀਂ ਕਿਸੇ ਹੋਰ ਦੇ। ਕਹਿੰਦੇ ਜਾਣ ਕੇ ਤਾਂ ਅੰਨਾ ਹੋਇਆ ਸੀ, ਇਸ ਤਰ੍ਹਾਂ ਦੇ ਵੀ ਗ੍ਰੰਥਾਂ ਚ ਲਿਖਿਆ ਹੋਇਆ। ਇਹ ਫਿਰ ਸੂਰਦਾਸ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਹੋਰ ਭਗਤ ਪ੍ਰਗਟ ਹੋਏ, ਇਹ ਨੇਤਰਹੀਣ ਹੋਣ ਕਰਕੇ ਫਿਰ ਸੂਰਦਾਸ ਇਹ ਨਾਮ ਪੈ ਗਿਆ, ਗੁਰਬਾਣੀ ਚ ਵੀ ਇਹੀ ਲਿਖਿਆ। ਤਾਂ ਉਸ ਵੇਲੇ ਪਰਮਾਨੰਦ ਦੀ ਬਾਣੀ ਮਹਾਰਾਜ ਦਰਜ ਕਰਾ ਚੁੱਕੇ ਸੀ, ਸੂਰਦਾਸ ਜੀ ਨੂੰ ਕਿਹਾ ਵੀ ਹੁਣ ਤੁਸੀਂ ਬਾਣੀ ਉਚਾਰਨ ਕਰੋ, ਸਾਹਮਣੇ ਬੈਠੇ ਸੀ। ਉਸ ਨੇ ਸੇ ਸਾਸ ਜੀ ਆਹ ਸ਼ਬਦ ਉਚਾਰਨ ਕੀਤਾ ਹੈ, ਇੱਕੋ ਤੁਕ ਹੈ, ਗੁਰੂ ਗ੍ਰੰਥ ਸਾਹਿਬ ਬੋਲੋ ਜੀ।
ਸਾਡ ਮਨ ਹਰ ਬੇਮੁਖਨ ਕੋ ਸੰਗ,
ਤੇ ਹੇ ਮੇਰੇ ਮਨਾ ਤੂੰ ਬੇਕਾਰ ਦ੍ਰਿਸ਼ਟੀ ਛੱਡ ਦੇ, ਬੇਮੁੱਖਾਂ ਦੀ ਸੰਗਤ ਛੱਡ ਦੇ। ਭਗਵਾਨ ਨੇ ਕਿਹਾ ਸੀ ਵੀ ਨੇਤਰ ਵਸ ਕਰਨੇ ਚਾਹੀਦੇ, ਨੇਤਰਾਂ ਦਾ ਦੱਸ ਕੀ ਕਸੂਰ ਹੈ? ਤੇ ਫੂਕਣਾ ਸੀ ਤੈਂ ਆਪਣੇ ਮਨ ਨੂੰ, ਫੂਕ ਲਈਆਂ ਅੱਖਾਂ ਤੈਂ, ਮੇਰੀ ਰਚਨਾ ਭੰਗ ਕਰ ਦਿੱਤੀ, ਇਹ ਦੋਸ਼ ਲੱਗਿਆ ਸੀ। ਬੇਕਾਰ ਨੂੰ ਕਾਬੂ ਕਰਨਾ ਸੀ, ਨਾ ਕਿ ਅੱਖਾਂ ਸਾੜਨੀ। ਅੱਖਾਂ ਦਾ ਕੀ ਕਸੂਰ ਹੈ? ਤਾਂ ਤੇਰੇ ਨੌਕਰ ਸੀ, ਕਸੂਰ ਮਾਲਕ ਦਾ ਹੋਵੇ, ਨੌਕਰ ਦਾ ਕਤਲ ਕਰ ਦੇਵੇ। ਭਗਵਾਨ ਇਹਨੂੰ ਕਹਿੰਦੇ ਵੀ ਇਹ ਠੀਕ ਨਹੀਂ ਕੀਤਾ ਸੀ। ਛਾਡ ਮਨ, ਹੇ ਮਨ ਹਰ ਬੇਮੁੱਖਨ ਕੋ ਸੰਗ, ਹਰ ਪਰਮੇਸ਼ਵਰ ਤੇ ਜਿਹੜੇ ਬੇਮੁੱਖ ਨੇ ਉਹਨਾਂ ਦੀ ਸੰਗਤ ਛੱਡ ਦੇ। ਇਹ ਕਹਿੰਦੇ ਹੀ ਸਮਾਧੀ ਲੱਗੀ, ਅੱਖਾਂ ਹੀ ਨਾ ਖੋਲੀਆਂ। ਜਦ ਭਗਤ ਸੂਰਦਾਸ ਜੀ ਨੇ ਇਹ ਤੁਕ ਉਚਾਰਨ ਕੀਤੀ, ਭਗਤ ਜੀ ਦੀ ਸਮਾਧੀ ਲੱਗ ਗਈ, ਇਹ ਅੱਖਰ ਲਿਖੇ ਗਏ, ਭਾਈ ਗੁਰਦਾਸ ਨੇ ਲਿਖ ਦਿੱਤੇ। ਤੇ ਜਦੋਂ ਬੋਲੇ ਹੀ ਨਾ ਸੂਰਦਾਸ ਜੀ, ਤੇ ਸਤਿਗੁਰੂ ਮਹਾਰਾਜ ਪ੍ਰੇਮ ਵਿੱਚ ਲੀਨ ਹੋਇਆ ਜਾਣ ਕੇ, ਸਮਾਧੀ ਚ ਇਸਤਿਤ ਹੋਇਆ ਵੇਖ ਕੇ, ਭਾਈ ਗੁਰਦਾਸ ਨੂੰ ਕਿਹਾ ਇਹਨਾਂ ਦੀ ਸਮਾਧੀ ਜਿਹੜੀ ਹੈ ਨਾ, ਇਹ ਖਲਾਉਣੀ ਨਹੀਂ ਹੈ, ਸਮਾਧੀ ਉਥਾਨ ਨਹੀਂ ਕਰਨੀ। ਤੇ ਇਹਦੇ ਨਾਮ ਤੇ ਕਹਿੰਦੇ ਅਸੀਂ ਉਹ ਉਚਾਰਨ ਕਰ ਦਿੰਦੇ ਹਾਂ ਸੂਰਦਾਸ ਦਾ ਸ਼ਬਦ। ਉਹਦੇ ਫਿਰ ਨਿਸ਼ਾਨੀ ਵੀ ਰੱਖੀ ਮਹਾਰਾਜ ਸਾਹਿਬ ਜੀ ਨੇ, ਮਹੱਲਾ ਪੰਜਵਾਂ ਕਹਿ ਕੇ ਤਾਂ ਦੱਸਿਆ ਵੀ ਮੇਰਾ ਉਚਾਰਨ ਕੀਤਾ, ਪਿੱਛੋਂ ਸਿਰੋਂ ਪਾਉ ਦੇ ਤਾਂ ਸੂਰਦਾਸ ਦਾ ਨਾਮ ਆਊਗਾ, ਸੂਰਦਾਸ ਦਾ ਪੰਗਤੀ, ਇਹ ਇੱਕੋ ਹੀ ਹੈ ਸ਼ਬਦ। ਇਉਂ ਸਤਿਗੁਰਾਂ ਨੇ ਇਹ ਤੁਕ ਭਗਤ ਜੀ ਦੀ ਦਰਜ ਕਰਕੇ ਸਾਰਾ ਸ਼ਬਦ ਫਿਰ ਅਗਲਾ ਉਹਦਾ ਭੇਦ ਵੀ ਰੱਖਿਆ, ਨਾਲ ਉਚਾਰਨ ਕਰਦੇ ਹਨ ਜੇ
ਸਾਰੰਗ ਮਹੱਲਾ ਪੰਜਵਾ ਸੂਰਦਾਸ।
ਹੁਣ ਸਾਰੰਗ ਰਾਗ ਹੈ, ਉਚਾਰਨ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਸੂਰਦਾਸ, ਵੀ ਇਹ ਜਾਏਗਾ ਸੂਰਦਾਸ ਦੇ ਖਾਤੇ, ਕਿਉਂਕਿ ਸ਼ਬਦ ਉਹਦੇ ਪ੍ਰਥਾਏ ਹੈ ਤੇ ਜਿਹੜਾ ਉਹਨੇ ਉਚਾਰਨ ਕਰਨਾ ਸੀ ਅਭੇਦ ਹੀ ਹੈ ਨਾ, ਕਹਿੰਦੇ ਉਹ ਅਸੀਂ ਉਚਾਰਨ ਕਰਦੇ ਹਾਂ ਸੂਰਦਾਸ। ਇਹ ਸੂਰਦਾਸ ਦਾ ਸਮਝੋ, ਕਿਉਂਕਿ ਮੈਂ ਉਹਨਾਂ ਨੂੰ ਦੇ ਦਿੱਤਾ ਉਚਾਰਨ ਕਰਕੇ, ਉਹਨਾਂ ਦੀ ਤੁਕ ਦੇ ਨਾਲ ਹੇਠਾਂ ਸ਼ਬਦ ਉਚਾਰਨ ਕਰ ਦਿੱਤਾ। ਪਹਿਲਾਂ ਮੰਗਲ ਕੀਤਾ ਮਹਾਰਾਜ ਨੇ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅੱਗੇ ਉਚਾਰਨ ਕਰਦੇ ਹਨ ਜੇ,
ਹਰ ਕੇ ਸੰਗ ਬਸੇ ਹਰ ਲੋਕ,
ਪਿਆਰ ਦੇ ਵਿੱਚ ਆ ਕੇ ਮਹਾਰਾਜ ਕਹਿੰਦੇ ਨੇ ਹਰ ਪਰਮੇਸ਼ਰ ਦੇ ਲੋਕ ਭਗਤ ਜਨ, ਦੇਖੋ ਜਿਵੇਂ ਸੂਰਦਾਸ ਹੈ ਹਰ ਪਰਮੇਸ਼ਰ ਦੇ ਸੰਗ ਨਾਲ ਹੀ ਵਸਦੇ ਹੈ, ਜਹ ਅਵਗਤ ਭਗਤ ਤਹੇ ਆਪ, ਜਿੱਥੇ ਉਹ ਆਪ ਹੈ ਤੇ ਵਿਅਕਤੀਗਤ ਰਹਿਤ ਹੈ ਵਿਅਕਤੀ ਤੋਂ, ਉੱਥੇ ਹੀ ਭਗਤ ਨਾ ਸਰੂਪ ਦੇ ਵਿੱਚ ਉੱਥੋਂ ਹੀ ਪ੍ਰਗਟ ਕੀਤੇ ਸੀ ਉਹ, ਇਸ ਕਰਕੇ ਨਾ ਉੱਥੇ ਵਸੇ ਵਸਦੇ ਹਨ, ਹਰ ਕੇ ਸੰਗ ਵਸੇ ਹਰ ਲੋਕ, ਉੱਥੇ ਵਸਦੇ ਹਨ ਭਾਵ ਪਰਮੇਸ਼ਰ ਦੇ ਭਗਤ ਤੇ ਹਰ ਜਨ ਹਰ ਵਕਤ ਪਰਮੇਸ਼ਰ ਦੇ ਅਭੇਦ ਹੋ ਕੇ ਰਹਿੰਦੇ ਹੈ, ਕਿਉਂਕਿ ਉਹਨਾਂ ਨੂੰ ਗਿਆਨ ਸਰੂਪ ਦਾ ਪ੍ਰਕਾਸ਼ ਹੋ ਆਇਆ ਹੈ।
ਤਨ ਮਨ ਅਰਪ ਸਰਬਸ ਸਭ ਅਰਪਿਓ,
ਉਹਨਾਂ ਭਗਤ ਜਨਾਂ ਨੇ ਆਪਣਾ ਤਨ ਮਨ ਪਰਮੇਸ਼ਰ ਨੂੰ ਅਰਪ ਭੇਟਾ ਕਰ ਦਿੱਤਾ ਹੈ ਅਤੇ ਆਪਣਾ ਸਭ ਸਾਰਾ ਸਰਵੰਸ, ਤੇ ਇਹ ਸਰਬਸ ਦਾ ਅਰਥ ਹੀ ਸਰਵੰਸ ਹੈ, ਇਹ ਸਰਵੰਸ ਹੀ ਅਰਪਿਓ ਅਰਪਣ ਕਰ ਦਿੱਤਾ ਹੈ। ਪਰਮੇਸ਼ਰ ਨੇ ਉਹਨਾਂ ਨੂੰ ਤੇ ਆਪਣਾ ਜਿਹੜਾ ਸਾਰਾ ਰਿੱਧੀਆਂ ਸਿੱਧੀਆਂ ਰੂਪ ਸਰਬੰਸ ਅਰਪ ਦੇਣਾ ਕੀਤਾ, ਇਹ ਵੀ ਇਹਦਾ ਅਰਥ ਹੈ। ਤੇ ਇਸ ਕਰਕੇ ਉਹਨਾਂ ਦੇ ਅੱਗੇ ਬੋਲੋ ਜੀ,
ਆਨੰਦ ਸਹਿਜ ਧੁਨ ਝੋਕ,
ਇਸ ਕਰਕੇ ਉਹਨਾਂ ਦੇ ਸਹਿਜ ਸੁਤੇ ਸਿੱਧ ਹੀ ਆਨੰਦ ਸਰੂਪ ਜਾਂ ਸਹਿਜ ਗਿਆਨ ਸਰੂਪ ਦੇ ਆਨੰਦ ਦੀ ਧੁਨ ਧੁਨੀ ਵਿੱਚ ਇੱਕ ਰਸ ਝੋਕ ਭਾਵ ਸਮਾਧੀ ਝੋਕ ਬਿਰਤੀ ਲੱਗੀ ਹੋਈ ਹੈ। ਇਹ ਬਿਰਤੀ ਦਾ ਵੀ ਜ਼ਿਕਰ ਕਰ ਦਿੱਤਾ ਮਹਾਰਾਜ ਨੇ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਦਰਸ਼ਨ ਪੇਖ ਭਏ ਨਿਰਬਿਖਈ,
ਤੇ ਸੂਰਦਾਸ ਵਰਗੇ ਭਗਤ ਪਰਮੇਸ਼ਰ ਦੇ ਦਰਸ਼ਨ ਦੀਦਾਰ ਕਰਕੇ ਵੇਖ ਕਰਕੇ ਨਿਰਬਿਖਈ ਵਰਗੇ ਭਾਵ ਵਿਸ਼ਿਆਂ ਤੋਂ ਰਹਿਤ ਹੋ ਗਏ, ਤੇ ਇਸ ਕਰਕੇ
ਪਾਏ ਹੈ ਸਗਲੇ ਥੋਕ,
ਉਹਨਾਂ ਨੇ ਸਗਲੇ ਸਾਰੇ ਧਰਮ ਅਰਥ ਕਾਮ ਮੋਖ ਥੋਕ ਪਦਾਰਥ ਇਹ ਵੀ ਪਾਏ ਪਾ ਲੈਣਾ ਕੀਤੇ ਹਨ।
ਆਨ ਬਸਤ ਸਿਓ ਕਾਜ ਨਾ ਕਛੂ ਹੈ,
ਪਰਮੇਸ਼ਰ ਦੇ ਪ੍ਰਾਪਤੀ ਹੋਣ ਤੋਂ ਬੋਲੋ ਸਾਰੀ ਪੰਕਤੀ,
ਸੁੰਦਰ ਬਦਨ ਅਲੋਕ,
ਪਰਮੇਸ਼ਰ ਦੇ ਸੁੰਦਰ ਸੋਹਣੇ ਸਰਗੁਣ ਸਰੂਪ ਦਾ ਬਦਨ ਮੂੰਹ ਚਿਹਰਾ ਤੇ ਅਲੋਕ ਵੇਖ ਕਰਕੇ, ਅਸਚਰਜ ਅਲੋਕ ਕੌਤਕ ਵੇਖ ਕੇ ਉਹਨਾਂ ਦਾ ਆਨ ਹੋਰ ਜਿਹੜੀਆਂ ਵਸਤ ਵਸਤੂਆਂ ਦੇ ਸਿਓ ਨਾਲ ਕਛੂ ਹੈ, ਕੁਝ ਵੀ ਕਾਜ ਕੰਮੇ ਨਹੀਂ ਰਿਹਾ, ਫਿਰ ਕੇਵਲ ਭਗਤੀ ਪ੍ਰੈਣੇ ਹੋ ਗਏ ਸਨ।
ਸ਼ਾਮ ਸੁੰਦਰ ਤਜ ਆਨ ਜੋ ਚਾਹਤ,
ਸ਼ਾਮਲੇ ਰੰਗ ਅਲਸੀ ਦੇ ਫੁੱਲਾਂ ਦਾ ਜਿਹਾ ਜਿਹਾ ਰੰਗ ਹੁੰਦਾ, ਅਲਸੀ ਦਾ ਰੰਗ ਹੈ, ਜਾਂ ਫਿਰ ਕੇਲੇ ਦੇ ਸਾਧ ਸਿੰਘ ਜੀ ਪੁੱਤੇ ਇਹਦੀ ਸੂਰਜ ਦੀ ਰੋਸ਼ਨੀ ਪੈਂਦੀ ਹੈ, ਇਸ ਤਰ੍ਹਾਂ ਦਾ ਭਗਵਾਨ ਹੈ ਸ਼ਾਮਲੇ ਰੰਗ, ਸ਼ਿਆਮ ਸ਼ਾਮਲੇ ਰੰਗ ਵਾਲੇ ਸੁੰਦਰ ਸੋਹਣੇ ਪਰਮੇਸ਼ਰ ਨੂੰ ਤਜ ਤਿਆਗ ਕਰਕੇ ਜੋ ਜਿਹੜੇ ਪੁਰਖ ਆਨ ਹੋਰ ਪਦਾਰਥਾਂ ਨੂੰ ਚਾਹਤ ਚਾਹੁੰਦੇ ਹਨ,
ਜਿਉਂ ਕੁਸ਼ਟੀ ਤਨ ਜੋਕ,
ਉਹ ਇਉਂ ਦੁਖੀ ਹੋ ਕੇ ਮਰਦੇ ਹੈ ਜਿਵੇਂ ਨਾ ਕੁਸ਼ਟੀ ਕੋਹੜੀ ਪੁਰਖ ਦੇ ਤਨ ਸਰੀਰ ਨੂੰ ਜੋਕ ਲੱਗ ਕੇ ਦੁਖੀ ਹੁੰਦੀ ਹੈ, ਕਿਉਂਕਿ ਉਹਦਾ ਖੂਨ ਇੰਨਾ ਗੰਦਾ ਹੁੰਦਾ, ਜੋਕ ਕਹਿੰਦੇ ਕੋਹੜੀ ਦਾ ਖੂਨ ਪੀ ਕੇ ਮਰ ਜਾਂਦੀ ਹੈ, ਇਸ ਕਰਕੇ ਜੂੰਦੀ ਨਹੀਂ ਰਹਿੰਦੀ, ਉਹਨਾਂ ਦਾ ਇਉਂ ਤਨ ਜਾਣਨਾ।
ਸੂਰਦਾਸ ਮਨ ਪ੍ਰਭ ਹੱਥ ਲੀਲੋ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਸੂਰਦਾਸ ਨੂੰ ਉਹਦਾ ਨਾਂ ਲਿਖ ਕੇ ਇਹ ਸਿਰੋਪਾ ਬਖਸ਼ਿਸ਼ ਕੀਤਾ, ਤੇ ਸੂਰਦਾਸ ਦਾ ਨਾਂ ਲਿਆ ਇੱਥੇ, ਸੂਰਦਾਸ ਮਨ ਪ੍ਰਭ ਹੱਥ ਲੀਨੋ, ਸਤਿਗੁਰੂ ਜੀ ਇਹ ਸਿਰੋਪਾ ਦੇ ਕਰਕੇ ਕਹਿੰਦੇ ਨੇ, ਕਹਿੰਦੇ ਮੇਰਾ ਮਨ ਚਿੱਤ ਪ੍ਰਭ ਪਰਮੇਸ਼ਰ ਨੇ ਪ੍ਰਤੱਖ ਆਪਣੇ ਹੱਥਾਂ ਕਿਰਪਾ ਰੂਪੀ ਹੱਥਾਂ ਵਿੱਚ ਪਕੜ ਲੀਨੋ ਲਿਆ ਹੈ, ਤੇ ਇਸ ਕਰਕੇ ਇਹਦੇ ਬਦਲੇ ਵਿੱਚ
ਦੀਨੋ ਇਹੋ ਪਰਲੋਕ,
ਤੇ ਅਤੇ ਮੇਰਾ ਇਹ ਲੋਕ ਤੇ ਪਰਲੋਕ ਵੀ ਸਵਲਾ ਕਰ ਦੀਨੋ ਦਿੱਤਾ ਹੈ, ਇਸ ਲੋਕ ਦਾ ਤੇ ਪਰਲੋਕ ਦਾ ਸੁਖ ਦੇਣਾ ਕੀਤਾ, ਇਸ ਆਤਮਾ ਤੇ ਪਰਲੋਕ ਪਰਾਰੂਪ ਬ੍ਰਹਮ ਭਾਵ ਆਤਮਾ ਤੇ ਬ੍ਰਹਮ ਦੋਹਾਂ ਦੀ ਅਭੇਤਾ ਦਾ ਆਨੰਦ ਦੇਣਾ ਕੀਤਾ। ਜਦੋਂ ਸੂਰਦਾਸ ਭਗਤ ਨੇ ਛਾੜ ਮਨ ਹਰ ਵਿਮੁਖਨ ਕੋ ਸੰਗ ਕਹਿ ਕੇ ਸਮਾਧੀ ਲਾ ਲਈ ਸੀ ਤੇ ਇਹ ਇੱਕ ਤੁਕ ਉਚਾਰਨ ਕੀਤੀ ਸੀ, ਸਮਾਧੀ ਵਿੱਚ ਇਸਤਤ ਹੋ ਗਈ ਸੀ, ਬਾਕੀ ਦੀਆਂ ਤੁਕਾਂ ਨਾ ਉਚਾਰਨ ਕੀਤੀਆਂ ਸ਼ਬਦ ਦੀਆਂ। ਸਤਿਗੁਰੂ ਜੀ ਨੇ ਸੂਰਦਾਸ ਜੀ ਦਾ ਨਾਮ ਲੈ ਕੇ ਆਪਣੇ ਵੱਲੋਂ ਉਪਰੋਕਤ ਸ਼ਬਦ ਜੀ ਦੀ ਕਥਾ ਸੁਣੀ ਆ ਤੁਸੀਂ, ਇਹ ਉਚਾਰਿਆ। ਜਦੋਂ ਭਗਤ ਜੀ ਦੀ ਸਮਾਧੀ ਖੁੱਲ੍ਹੀ ਉਦੋਂ ਸਤਿਗੁਰੂ ਮਹਾਰਾਜ ਜੀ ਮਲਾਰ ਰਾਗ ਆਰੰਭ ਕਰ ਚੁੱਕੇ ਸੀ ਤੇ ਫਿਰ ਇਹ ਲੱਗਿਆ ਤੁਕਾਂ ਬੋਲਣ। ਅਗਲੀਆਂ ਤੁਕਾਂ ਜਿਹੜੀਆਂ ਬੋਲਿਆ ਸੀ ਸੂਰਦਾਸ, ਉਹ ਫਿਰ ਗੁਰੂ ਗ੍ਰੰਥ ਸਾਹਿਬ ਤਾਂ ਨਹੀਂ ਆਈਆਂ ਭਾਈ, ਉਹ ਫਿਰ ਉਹ ਇੱਕੋ ਤੁਕ ਰਹਿ ਗਈ ਕਿਉਂਕਿ ਇੰਨੇ ਮਲਾਰ ਰਾਗ ਅੱਗੇ ਸ਼ੁਰੂ ਹੋ ਚੁੱਕਾ ਸੀ, ਭਗਤ ਬਾਣੀ ਇੱਥੇ ਸਮਾਪਤ ਹੋ ਗਈ ਸੀ ਮਲਾਰ ਰਹੀ। ਜੇ ਕੋਈ ਕਹੇ ਵੀ ਇਹ ਐਸਾ ਕਿਉਂ ਹੈ, ਜਾਣਕਾਰੀ ਵਾਸਤੇ ਹੈ, ਇਹਦਾ ਜਿਹੜਾ ਪੂਰਾ ਸ਼ਬਦ ਹੈ ਉਹ ਸਾਧ ਸਿੰਘ ਜੀ ਭਾਈ ਬੰਨੋ ਦੇ ਕੋਲ ਸੀ ਮਹਾਰਾਜ ਦੇ, ਉਹਨੇ ਲਿਖ ਲਿਆ। ਉਹਨੇ ਕੀ ਕੀਤਾ, ਜਦੋਂ ਕਰਤਾਰਪੁਰ ਸਾਹਿਬ ਵਾਲੇ ਸਰੂਪ ਦਾ ਜਿਲਤ ਬੰਨਣ ਤੋਂ ਪਹਿਲਾਂ ਉਤਾਰਾ ਕੀਤਾ ਉਸਨੇ, ਉਹਨੇ ਫਿਰ ਉਹ ਸਾਰਾ ਸ਼ਬਦ ਸੂਰਦਾਸ ਤੋਂ ਲਿਖਿਆ ਹੋਇਆ ਜਿਹੜਾ ਸੁਣਿਆ ਸੀ ਉਹਨੇ ਲਿਖਿਆ ਸੀ ਕੋਲ ਦੇ, ਉਹਨੇ ਸਾਰਾ ਲਿਖਤਾ। ਭਾਈ ਬੰਨੋ ਵਾਲੇ ਸਰੂਪ ਵਿੱਚ ਸਾਰੇ ਲਿਖਿਆ ਹੋਇਆ ਹੈ, ਸੂਰਦਾਸ ਦਾ ਉਚਾਰਨ ਕੀਤਾ ਵਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕੋ ਤੁਕ ਆਈ ਹੈ, ਬਾਕੀ ਦਾ ਸ਼ਬਦ ਜਿਹੜਾ ਉਹ ਇਉਂ ਹੈ ਸਾਧ ਸਿੰਘ ਜੀ। ਤੇ ਇਹਦੇ ਵਿੱਚ ਬਲਕਿ ਅਰਥ ਵਿਚਾਰੇ ਜਾਣ ਚੰਗੀ ਗੱਲ ਹੈ, ਭਾਈ ਬੰਨੋ ਵਾਲੇ ਸਰੂਪ ਵਿੱਚ ਤਾਂ ਹੈਗਾ ਹੀ ਹੈ ਨਾ, ਤੇ ਇਸ ਕਰਕੇ। ਪਰ ਗੁਰੂ ਸਾਹਿਬ ਨੇ ਫਿਰ ਉਹੀ ਇੱਕੋ ਹੀ ਤੁਕ ਰੱਖੀ, ਆਪਾਂ ਭਰੋਸਾ ਗੁਰੂ ਸਾਹਿਬ ਦੇ ਉਸ ਭਾਵਨਾ ਤੇ ਰੱਖਣਾ ਜਿਵੇਂ ਉਹਨੇ ਤਰਤੀਬ ਬਣਾਈ ਹੈ। ਇਹਦੇ ਵਿੱਚ ਹੈ ਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਰੰਗ ਸੂਰਦਾਸ ਜੀ, ਐ ਲਿਖੇ ਨੇ ਅੱਖਰ, ਛਾੜ ਮਨ ਹਰ ਬਿਮੁਖਨ ਕੋ ਸੰਗ, ਜਾ ਕੇ ਮਿਲੇ ਕੁਬੁੱਧ ਉਪਜਿਤ ਹੈ, ਪਰਤ ਭਜਨ ਮੋਹ ਭੰਗ। ਭਜਨ ਵਿੱਚ ਭਿੰਗਣਾ ਪੈ ਜਾਂਦੀ ਹੈ, ਰਹਾਓ ਕਹਾਂ ਪਏ ਪੀ ਪਾਏ ਪੀ ਆਏ, ਬਿਖ ਨਾ ਤਜੈ ਭਿਅੰਗ, ਕਾਗਾ ਕਹਾਂ ਕਪੂਰ ਚੁਗਾਏ, ਸਵਾਨ ਨਵਾਏ ਗੰਗ, ਕੁੱਤੇ ਨੂੰ ਗੰਗਾ ਚ ਨਵਾਓ ਖੇ। ਕਹਿੰਦੇ ਖਰ ਕੋ ਕਹਾਂ ਅਗਰ ਕੋ ਲੇਪਨ, ਮਰਕਟ ਭੂਖਨ ਅੰਗ, ਪਾਹਨ ਪਤਤ ਬਾਨ ਨਹੀਂ ਵੇਦੇ, ਰੀਤੇ ਹੋਏ ਨਿਖੰਗ, ਸੂਰਦਾਸ ਓਇਕਾਰੀ ਕਮਰੀ, ਚੜ੍ਹਤ ਨਾ ਦੂਸਰ ਰੰਗ। ਇੱਥੇ ਤੱਕ ਇਹ ਬੋਲਿਆ ਤੇ ਭਾਈ ਬੰਨੋ ਜੀ ਕੋਲ ਬੈਠੇ ਸੀ ਉਹਨਾਂ ਨੇ ਲਿਖਿਆ, ਭਾਈ ਗੁਰਦਾਸ ਨੇ ਤਾਂ ਫਿਰ ਲਿਖਿਆ ਹੀ ਨਹੀਂ ਇਹ, ਉਹ ਤਾਂ ਅੱਗੇ ਲਿਖਾਈ ਸ਼ੁਰੂ ਕਰ ਲਈ ਮਲਾਰ ਰਾਗ। ਤੇ ਇਉਂ ਸਾਸੀ ਇਹਦੇ ਅਰਥ ਵੀ ਆਪਾਂ ਥੋੜੇ ਜਿਹੇ ਵਿਚਾਰ ਲਈਏ ਤੇ ਹੇ ਪਿਆਰੇ ਮਨਾ, ਪਰਮੇਸ਼ਰ ਦੇ ਬੇਮੁੱਖ ਪੁਰਖ, ਜਿਹੜੇ ਪਰਮੇਸ਼ਰ ਦੇ ਬੇਮੁੱਖ ਪੁਰਖਾਂ ਦਾ ਸਾਥ ਹੈ ਜਿਹੜਾ, ਇਹ ਤੂੰ ਤਿਆਗ ਦੇਣਾ ਕਰ, ਜਾਂ ਜਿਨ੍ਹਾਂ ਦੇ ਨਾਲ ਮਿਲੇ ਮਿਲਣ ਕਰਕੇ ਇੱਕ ਬੁੱਧ ਖੋਟੀ ਬੁੱਧ ਉਪਜੁੱਤ ਪੈਦਾ ਹੁੰਦੀ ਹੈ, ਪਰਮੇਸ਼ਰ ਦੇ ਭਜਨ ਸਿਮਰਨ ਦੇ ਵਿੱਚ ਭੰਗ ਵਿਘਨ ਪੈ ਜਾਂਦਾ ਹੈ, ਤੇ ਇਹ ਉਚਾਰਨ ਕੀਤਾ ਵੀ ਉਹਨਾਂ ਦੀ ਸੰਗਤ ਤਾਂ ਨਹੀਂ ਕਰਨੀ ਹੈ, ਜਾ ਕੇ ਮਿਲੇ ਕੁਬੁੱਧ ਉਪਜਿਤ ਹੈ, ਪਰਤ ਭਜਨ ਮੈਂ ਭੰਗ। ਰਹਾਓ ਤੋਂ ਬਾਅਦ ਕਹਿੰਦੇ ਕਹਾਂ ਪਏ ਪੀ ਪਾਏ ਪੀ ਆਏ, ਬਿਖ ਨਾ ਤਜਾ ਭਿਅੰਗ। ਕਹਿੰਦੇ ਕਹਾਂ ਪੀ ਨਾਮ ਸਾਧ ਸਿੰਘ ਜੀ ਦਾ, ਪੈ ਨਾਮ ਦੁੱਧ ਹੈ ਸੰਸਕ੍ਰਿਤ, ਪਿਆਲੇ ਦੇ ਵਿੱਚ ਪੀ ਦੁੱਧ ਨੂੰ ਪਾ ਕੇ ਸੱਪ ਨੂੰ ਪਿਆਏ ਪਿਆਉਣਾ ਕਰਕੇ ਕਹਾਂ ਕੀ ਪਏ ਹੋਵੇਗਾ, ਭਾਵ ਫਲ ਕੀ ਹੋਵੇਗਾ, ਸੱਪ ਦੀ ਵਿਉਹ ਹੀ ਵਧੂਗੀ, ਦੁੱਧ ਹੀ ਪੀ ਕੇ ਭਿਅੰਗ ਜਿਹੜਾ ਸੱਪ ਹੈ ਉਹ ਵਿਖ ਜ਼ਹਿਰ ਨੂੰ ਤਾਂ ਤਿਆਗਣ ਤੋਂ ਰਿਹਾ, ਉਹਨੇ ਜ਼ਹਿਰ ਨਹੀਂ ਤਿਆਗਣੀ ਹੈ। ਤੇ ਇਸ ਕਰਕੇ ਕਾਗਾਂ ਕਹਾਂ ਕਪੂਰ ਚੁਗਾਏ, ਸਵਾਨ ਨਿਭਾਏ ਗੰਗ। ਕਹਿਣ ਲੱਗੇ ਕਾਗਾਂ ਨੂੰ, ਕਾਂ ਨੂੰ ਕਪੂਰ ਮੋਤੀ ਹੀਰੇ ਆਦਿ ਚੁਗਾਉਣ ਦਾ ਕਹਾਂ ਕੀ ਲਾਭ ਹੈ, ਕੋਈ ਵੀ ਲਾਭ ਨਹੀਂ। ਸਵਾਨ ਕੁੱਤੇ ਨੂੰ ਗੰਗਾ ਨਲਾਏ ਦਾ ਕੀ ਇਸ਼ਨਾਨ ਹੈ, ਕੋਈ ਲਾਭ ਨਹੀਂ, ਕੋਈ ਵੀ ਲਾਭ ਨਹੀਂ ਹੁੰਦਾ। ਇਸ ਕਰਕੇ ਨਾ ਖਰ ਕੋ ਕਹਾਂ ਅਗਰ ਕੋ ਲੇਪਨ, ਕਹਿੰਦੇ ਜਿਹੜਾ ਖਰ ਗਧਾ ਹੈ ਉਹਨੂੰ ਅਗਰ ਚੰਦਨ ਆਦਿ ਦਾ ਲੇਪਨ ਕਾਹਦੇ ਕੀ ਲਾਭ ਹੈ, ਗਧਾ ਅਗਰ ਚੰਦਨ ਦਾ ਲੇਪਨ ਉਹਦੇ ਨਾਲ ਸ਼ੀਤਲ ਤਾਂ ਨਹੀਂ ਹੋਣ ਲੱਗਿਆ, ਉਹਨੂੰ ਸੁਗੰਧੀ ਤਾਂ ਨਹੀਂ ਆਉਣ ਲੱਗੀ, ਉਹਨੂੰ ਕੋਈ ਲਾਭ ਨਹੀਂ ਹੈ। ਤੇ ਇਸ ਕਰਕੇ ਮਰਕਟ ਭੂਖਨ ਅੰਗ, ਮਰਕਟ ਨਾਮ ਬਾਂਦਰ ਦਾ, ਬਾਂਦਰ ਦੇ ਅੰਗਾਂ ਦੇ ਉੱਤੇ ਭੂਖਣ ਪੈਣੇ ਦਾ ਕੀ ਹੈ, ਬਥੇਰੇ ਮਦਾਰੀ ਉਹ ਪਾਈ ਫਿਰਦੇ, ਝੱਗੀਆਂ ਜਾਂ ਪਾਈਆਂ ਹੁੰਦੀਆਂ ਨਾ, ਉਹਦਾ ਲਾਭ ਕੀ ਹੈ, ਫਿਰ ਕਿਤੇ ਬੰਦਾ ਬਣ ਜੂਗਾ ਉਹਦਾ। ਤੇ ਇਸ ਕਰਕੇ ਕਹਿੰਦੇ ਪਾਹਨ ਪਤਤ ਬਾਨ ਨਹੀਂ ਵੇਦੇ, ਪਾਹਨ ਪਤਤ ਬਾਨ ਨਹੀਂ ਵੇਦੇ, ਰੀਤੇ ਹੋਏ ਨਿਖੰਗ, ਬਾਣਾਂ ਦੇ ਪਤਤ ਪੈਣ ਦੇ ਨਾਲ ਪਾਹਨ ਪੱਥਰ ਵੇਦੇ ਬਿੰਨੇ ਨਹੀਂ ਜਾਂਦੇ ਭਾਈ, ਭਾਵੇਂ ਸਾਰੇ ਨਿਖੰਗ ਪੱਥੇ ਦੇ ਤੀਰ ਖਾਲੀ ਕਰ ਦੋ ਮਾਰ ਮਾਰ ਕੇ, ਫਿਰ ਕੀ ਹੋ ਜੂਗਾ। ਸੂਰਦਾਸ ਓਏ ਕਾਰੀ ਕਮਰੀ, ਚੜ੍ਹਤ ਨਾ ਦੂਸਰ ਰੰਗ। ਭਗਤ ਸੂਰਦਾਸ ਜੀ ਕਥਨ ਕਰਦੇ ਹੇ ਪੁਰਖਾ, ਜਿਵੇਂ ਉਹ ਕਾਰੀ ਕਾਲੀ ਕਮਰੀ ਕੰਬਲੀ ਜਿਹੜੀ ਹੈ ਦੂਸਰ ਦੂਜਾ ਰੰਗ ਨਹੀਂ ਚੜ੍ਹਤ ਚੜ੍ਹਦਾ, ਇਸੇ ਪ੍ਰਕਾਰ ਪਰਮੇਸ਼ਵਰ ਤੋਂ ਬੇਮੁੱਖ ਆਦਮੀਆਂ ਨੂੰ ਸਤਸੰਗ ਅਤੇ ਨਾਮ ਦਾ ਰੰਗ ਨਹੀਂ ਚੜ੍ਹਦਾ, ਇਸ ਕਰਕੇ ਉਹਨਾਂ ਦਾ ਤਿਆਗ ਕਰਨਾ ਹੀ ਸ੍ਰੇਸ਼ਟ ਹੈ। ਇਹ ਸਾਰਾ ਸ਼ਬਦ ਸੂਰਦਾਸ ਦਾ ਉਚਾਰਨ ਕੀਤਾ, ਪਰ ਭਾਈ ਗੁਰਦਾਸ ਨੇ ਲਿਖੀ ਹੈ ਇੱਕ ਪੰਕਤੀ, ਤੇ ਭਾਈ ਬੰਨੂ ਨੇ ਲਿਖਿਆ ਕੋਲ ਬੈਠ ਕੇ ਸਾਰੀਆਂ ਪੰਕਤੀਆਂ, ਪਰ ਉਹਨਾਂ ਨੇ ਆਪਣੀ ਬੀੜ ਚ ਲਿਖਣ ਦੀ ਗਲਤੀ ਕੀਤੀ। ਜਦੋਂ ਮਹਾਰਾਜ ਨੇ ਨਹੀਂ ਸੀ ਲਿਖਿਆ ਉਹਨੂੰ ਲਿਖਣਾ ਨਹੀਂ ਸੀ ਚਾਹੀਦਾ, ਤੇ ਇਸ ਕਰਕੇ ਜਾਣਕਾਰ ਬਾਰੇ ਕੀਤਾ। ਆਪਾਂ ਉਹਨੀ ਬਾਣੀ ਤੇ ਭਰੋਸਾ ਰੱਖਣਾ ਜਿੰਨੀ ਮਹਾਰਾਜ ਸਾਹਿਬ ਨੇ ਪ੍ਰਵਾਨ ਕੀਤੀ ਹੈ। ਹਾਂਜੀ ਅੱਗੇ ਬੋਲੋ ਜੀ।
ਸਾਰੰਗ ਕਬੀਰ ਜੀਓ,
ਤੇ ਸਾਰੰਗ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਦੀ ਸ਼ਬਦ ਹੈ ਇੱਕ, ਹੁਣ ਜਿੱਥੇ ਸਮਾਪਤੀ ਕਰਦੇ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਸਾਰੰਗ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਨੇ ਜਿਹੜੇ ਕਬੀਰ ਸਾਹਿਬ ਜੀ ਦੀ ਬਾਣੀ ਤੋਂ ਪਹਿਲਾਂ ਇਹ ਮੰਗਲ ਕੀਤਾ, ਮਹਾਰਾਜ ਦਾ ਸੁਭਾਅ ਮੰਗਲ ਕਰਕੇ ਬਾਣੀ ਉਚਾਰਨ ਕਰਦੇ ਹੈ, ਤੇ ਇਹੋ ਫਿਰ ਮਹਾਰਾਜ ਸਾਹਿਬ ਨੇ ਕਈ ਸ਼ੰਕਾ ਕਰਦੇ ਜੀ ਕਬੀਰ ਸਾਹਿਬ ਦਾ ਸ਼ਬਦ ਕਿੱਥੋਂ ਆ ਗਿਆ ਇੱਥੇ, ਉਹਨਾਂ ਦੀ ਬਾਣੀ ਚ ਆਉਣਾ ਚਾਹੀਦਾ ਸੀ ਭਾਈ। ਪ੍ਰਕਰਨ ਮਿਲਣ ਵਾਸਤੇ ਮਹਾਰਾਜ ਨੇ ਪਿੱਛੇ ਵੀ ਕਰਦੇ ਆਏ ਨੇ, ਉਦੋਂ ਵੀ ਦੱਸਿਆ ਸੀ, ਤੇ ਇਸ ਪ੍ਰਕਾਰ ਮਹਾਂਪੁਰਖਾਂ ਨੇ ਦੱਸਿਆ ਸੀ ਵੱਡਿਆਂ ਨੇ ਵੀ ਇਹ ਪ੍ਰਕਰਨ ਮਿਲਣ ਵਾਸਤੇ ਵੈਰਾਗਮਈ ਸ਼ਬਦ ਹੈ। ਇਸ ਕਰਕੇ ਸਾਧ ਸਿੰਘ ਜੀ ਉਹਨਾਂ ਨੇ ਉਸ ਸ਼ਬਦ ਦੇ ਨਾਲ ਇਹ ਮਿਲਦੀ ਵੀ ਜਿਹੜੀ ਗੁਰੂ ਸਾਹਿਬ ਦੇ ਵਿਚਾਰ, ਇਹ ਅੱਗੇ ਸ਼ਬਦ ਕਬੀਰ ਸਾਹਿਬ ਦਾ ਇਉਂ ਹੈ। ਹਰ ਬਿਨ
ਕੌਣ ਸਹਾਈ ਮਨ ਕਾ,
ਇਹ ਭਾਈ ਹਰ ਪਰਮੇਸ਼ਰ ਤੋਂ ਬਿਨ ਬਗੈਰ ਇਸ ਮਨ ਜੀਵ ਆਤਮਾ ਦਾ ਕੌਣ, ਕੌਣ ਤੋਂ ਪਾਵੇ ਕੌਣ ਸਹਾਈ ਸਹਾਇਤਾ ਕਰਨ ਵਾਲਾ, ਭਾਵ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ ਹੈ।
ਮਾਤ ਪਿਤਾ ਭਾਈ ਸੁਤ ਬਨਤਾ,
ਮਾਤ ਮਾਂ ਪਿਤਾ ਪਿਓ ਭਾਈ ਭਰਾ ਸੁਤ ਪੁੱਤਰ ਬਨਤਾ ਇਸਤਰੀ ਇਤਿਆਦਿ, ਇਹ ਸਾਰੇ ਸੰਬੰਧੀਆਂ ਦੇ ਨਾਲ ਜੋ ਤੂੰ ਬਹੁਤ ਸਾਰਾ ਹਿੱਤ ਲਾਇਆ। ਬੋਲੋ ਜੀ ਅੱਗੇ, ਹਿੱਤ
ਹਿੱਤ ਲਾਗੋ ਸਭ ਫਨਕਾ,
ਇਨ ਇਤਿਹਾਸਕ ਸੰਬੰਧੀਆਂ ਨਾਲ ਚਿੱਤ ਦਾ ਹਿੱਤ ਪ੍ਰੇਮ ਲਾਗੋ ਲੱਗ ਰਿਹਾ ਤੇਰਾ, ਇਹ ਸਭ ਸਾਰਾ ਕੀ ਹੈ ਫਨਕਾ, ਫਨਕਾ ਹੁੰਦਾ ਫਨਾ, ਭਾਵ ਨਾਸ ਹੋ ਜਾਣ ਵਾਲਾ ਹੈ ਸਾਰਾ ਤੇਰਾ ਸਨੇਹ ਵੀ ਤੇ ਇਹ ਦੇਹਾਂ ਵੇ ਅਸਾਈ ਦੇ ਕੇ ਫਰਮਾਉਂਦੇ ਹੈ।
ਆਗੇ ਕੋ ਕਿਛ ਤੁਲਹਾ ਬੰਦ ਹੋ,
ਇਹ ਸੰਸਾਰ ਸਮੁੰਦਰ ਤੋਂ ਤਰਨ ਦੇ ਲਈ ਜਾਂ ਆਸਾ ਰੂਪ ਨਦੀ ਤੋਂ ਤਰਨ ਲਈ ਜਾਂ ਰਾਗ ਦਵੈਸ਼ ਰੂਪੀ ਨਾਲਿਆਂ ਤੋਂ ਪਾਰ ਹੋਣ ਦੇ ਲਈ ਆਗੇ ਅੱਗੇ ਪ੍ਰਲੋਕ ਦੇ ਵਿੱਚ ਜਾਣ ਵਾਸਤੇ, ਜਾਣ ਕੋ ਵਾਸਤੇ ਕੁਛ ਕੁਝ ਵੀ ਜਪ ਤਪ ਰੂਪੀ ਜਾਂ ਭਜਨ ਸਿਮਰਨ ਕਰਨ ਰੂਪੀ ਤੁਲਾ ਬੰਨ, ਪ੍ਰੇਮ ਰੂਪੀ ਤੁਲਾ ਬੰਦ ਉਭਰਨਾ ਕਰ। ਜੇ ਸੰਸਾਰ ਤੋਂ ਤਰਨਾ ਹੈ ਪ੍ਰੇਮ ਰੂਪੀ ਤੁਲਾ ਬੰਦ, ਭਗਤੀ ਦੀ ਬੇੜੀ ਪ੍ਰਾਪਤ ਕਰ, ਨਾਮ ਦਾ ਜਹਾਜ਼ ਜਾਂ ਗਿਆਨ ਦਾ ਜਹਾਜ਼ ਪ੍ਰਾਪਤ ਕਰ, ਇਸ ਕਰਕੇ ਨਹੀਂ ਤਾਂ ਫਿਰ
ਕਿਆ ਪਰਵਾਸਾ ਧਨ ਕਾ,
ਇਹ ਜਿਹੜਾ ਧਨ ਪਦਾਰਥ ਹੈ ਜਿਹਦੇ ਪਿੱਛੇ ਲੱਗਿਆ ਫਿਰਦਾ, ਇਹਦਾ ਭਰੋਸਾ ਹੀ ਕੀ ਹੈ, ਕਿਆ ਕੀ ਪਰਵਾਸਾ ਭਰੋਸਾ, ਭਾਵ ਕੋਈ ਭਰੋਸਾ ਨਹੀਂ। ਜਿਉਂਦੇ ਜਿਉਂਦੇ ਵੀ ਕਈ ਵਾਰੀ ਧਨ ਚਲਿਆ ਜਾਂਦਾ ਹੈ, ਮਰਨ ਤੋਂ ਬਾਅਦ ਵੰਡੀਆਂ ਪੈ ਜਾਣੀ ਖਾਣੀ ਕਿਹਨੇ ਲੈ ਲੈਣਾ, ਤੈਂ ਕਿਹੜਾ ਮੁੜ ਕੇ ਆ ਕੇ ਦੇਖਣਾ, ਇਹ ਹਾਲਤ ਹੋ ਜਾਣੀ ਹੈ।
ਕਹਾ ਵਿਸਾਸਾ ਇਸ ਭਾਂਡੇ ਕਾ,
ਸਰੀਰ ਰੂਪੀ ਭਾਂਡੇ ਦਾ ਕਹਾਂ ਕੀ ਭਰੋਸਾ ਹੈ ਭਾਈ, ਭਾਵ ਕੋਈ ਭਰੋਸਾ ਨਹੀਂ।
ਇਤਨਕ ਲਾਗੈ ਠਨਕਾ,
ਇਸ ਨੂੰ ਇਤਨਕ ਇਕੱਠੇ ਅੱਖਰ ਰੱਖਣੇ, ਤਨਕ ਮਾਤਰ ਰੰਚਕ ਮਾਤਰ ਰੋਗ ਰੂਪੀ ਠਨਕਾ ਇਹ ਠੋਲਾ ਲਾਗੇ ਲੱਗਣ ਕਰਕੇ ਜਾਂ ਕਾਲ ਰੂਪੀ ਮੜ ਜਾ ਠੋਲਾ ਲੱਗਣ ਕਰਕੇ ਸਮਾਪਤ ਹੋ ਜਾਂਦਾ ਹੈ।
ਸਗਲ ਧਰਮ ਪੁੰਨ ਫਲ ਪਾਵਹੁ,
ਤੇ ਇਉਂ ਸਗਲ ਸਾਰੇ ਧਰਮਾਂ ਦੇ ਪੁੰਨਾਂ ਦੇ ਫਲ ਪਾਵੋ, ਪਾ ਲੈਣਾ ਕਰੋਗੇ, ਕਿਵੇਂ ਪਾ ਲੈਣਾ ਕਰੋਗੇ, ਕਹਿੰਦੇ ਜੇਕਰ ਤੁਸੀਂ
ਧੂਰ ਬੰਥ ਹੋ ਸਭ ਜਨ ਕਾ,
ਜੇਕਰ ਤੁਸੀਂ ਹਿਰਦੇ ਦੇ ਵਿੱਚ ਭਾਵਨਾ ਦੇ ਨਾਲ ਪਰਮੇਸ਼ਰ ਦੇ ਸਭ ਸਾਰੇ ਜਨ ਪਿਆਰਿਆਂ ਪਿਆਰਿਆਂ ਦਾ ਦਾਸ ਹੋ ਕੇ ਉਹਨਾਂ ਦੀ ਚਰਨ ਧੂੜੀ ਨੂੰ ਬਾਂਛੋ ਚਾਹੁਣਾ ਕਰੋਗੇ ਜੇ ਤੁਸੀਂ, ਇਸ ਪ੍ਰਕਾਰ ਕਿਹਾ ਹੈ।
ਕਹਿ ਕਬੀਰ ਸੁਨੋ ਰੇ ਸੰਤ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਸੰਤ ਜਨੋ ਇਕਾਗਰ ਚਿਤ ਹੋ ਕੇ ਮੇਰੀ ਵਿਚਾਰ ਨੂੰ ਸੁਣਨਾ ਕਰੋ।
ਇਹੋ ਮਨ ਉਡਨ ਪੰਖੇਰੂ ਬਨ ਕਾ,
ਇਹੋ ਮਨ ਜੀਵ ਆਤਮਾ ਰੂਪੀ ਸੰਸਾਰ ਬਣ ਦੇ ਵਿੱਚ ਇਹ ਜੰਗਲ ਦਾ ਉਡਣ ਉਡਣ ਵਾਲਾ ਪੰਖੇਰੂ ਪੰਛੀ ਹੈ। ਸੰਸਾਰ ਜੰਗਲ ਹੈ ਤਾਂ ਉਡਾਰੀ ਮਾਰਨੀ ਹੈ, ਫਰੀਦਾ ਪੰਖ ਪਰਾਉਣੀ ਦੁਨੀ ਸੁਹਾਵਾ ਬਾਗ, ਨੌਤ ਬਾਜੀ ਸੁਬਹ ਸਿਉਂ ਚੱਲਣ ਖਾ ਕਰ ਸਾਹ। ਇਹ ਇਸ ਪ੍ਰਕਾਰ ਮਹਾਰਾਜ ਸਾਹਿਬ ਕਬੀਰ ਸਾਹਿਬ ਜੀ ਦਾ ਸ਼ਬਦ ਇਹ ਪ੍ਰਕਰਨ ਮੇਲਣ ਵਾਸਤੇ ਮਹਾਰਾਜ ਸਾਹਿਬ ਨੇ, ਭਾਈ ਅਸੀਂ ਕੌਣ ਹੁੰਦੇ ਚ ਕਿੰਤੂ ਕਰਨ ਵਾਲੇ, ਜਿਹੜਾ ਜੋ ਗੁਰੂ ਨੇ ਕੀਤਾ ਸਾਨੂੰ ਉਹਦੇ ਤੇ ਭਰੋਸਾ ਹੋਣਾ ਚਾਹੀਦਾ, ਸ਼ੰਕਾ ਕਰੂਗਾ ਭਾਈ ਆਪੇ ਦੇਣਦਾਰ ਹੋਊਗਾ। ਮਹਾਰਾਜ ਨੇ ਪ੍ਰਕਰਨ ਮੇਲਿਆ ਇਹ ਸ਼ਬਦ ਕਬੀਰ ਸਾਹਿਬ ਦਾ, ਤਾਂ ਇੱਥੇ ਸਾਧ ਸਿੰਘ ਜੀ ਭਾਈ ਗੁਰਦਾਸ ਨੂੰ ਕਹਿ ਕੇ ਲਿਖਵਾਇਆ। ਪਿੱਛੇ ਵੈਰਾਗਮਈ ਜਿਹੜਾ ਸਾਧ ਸਿੰਘ ਸ਼ਬਦ ਚੱਲਿਆ ਆ ਰਿਹਾ ਸੀ, ਤੇ ਸੂਰਦਾਸ ਜੀ ਦੇ ਪ੍ਰਥਾਏ ਉਹਦਾ ਸਾਥ ਸੀ ਨਾਲ ਮੇਲ ਦਿੱਤਾ ਮਹਾਰਾਜ ਨੇ। ਇਹਦੇ ਨਾਲ ਹੀ ਅਜੇ ਮਹਾਨ ਕਿਰਪਾ ਹੋਈ ਹੈ ਕਿ ਰਾਗ ਸਾਰਨ ਸਮਾਪਤ ਹੋਇਆ ਹੈ ਅੰਮ੍ਰਿਤ ਵੇਲੇ। ਗੁਰੂ ਕਿਰਪਾ ਕਰੇ ਅੱਗੇ ਸਾਧ ਸਿੰਘ ਜੀ ਜਿਸ ਪ੍ਰਕਾਰ ਮਲਹਾਰ ਰਾਗ ਆਰੰਭ ਹੋਏਗਾ ਤੇ ਗੁਰੂ ਕਿਰਪਾ ਕਰੇ ਆਓ ਹੁਣ ਇੱਥੇ ਸਮਾਪਤੀ ਹੈ ਜੀ। ਅਰਦਾਸ ਦੇ ਵਿੱਚ ਇਹੀ ਬੇਨਤੀ ਕਰੀਏ ਮਹਾਰਾਜ ਜਿਵੇਂ ਆਪ ਜੀ ਨੇ ਸਾਰੰਗ ਰਾਗ ਤੱਕ ਕਿਰਪਾ ਕਰ ਦਿੱਤੀ ਇਹਦੇ ਰਹਿੰਦੇ ਰਾਗ ਨੇ ਮਹਾਰਾਜ ਉਹਨਾਂ ਦੇ ਵਿੱਚ ਵੀ ਮਲਹਾਰ ਰਾਗ ਆਰੰਭ ਕਰਨ ਦੀ ਮਹਾਰਾਜ ਸਮਰਥਾ ਬਖਸ਼ਣੀ ਆਗਿਆ ਬਖਸ਼ ਕਰਨੀ ਤੇ ਇਹ ਅੱਖਰ ਨਾਲ ਕਹੀ ਦੀ ਆਪਾਂ ਕਹਿੰਦੇ ਉਹਨੇ ਪਿੱਛੇ ਆਓ ਹੁਣ ਇੱਥੇ ਸਮਾਪਤੀ ਹੈ ਜੀ।
ਸਗਲ ਧਰਮ
ਪੁੰਨ ਫਲ ਪਾਵੋ ਧੂਰ ਬਾਂਚੋ ਸਭ ਜਨ ਕਾ ਕਹਿ ਕਬੀਰ ਸੁਨੋ ਰੇ ਸੰਤੋ ਇਹੋ ਮਨ ਉਡਣ ਪੰਖੇ ਰੂ ਬਨ ਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਹੇ ਸਮਰੱਥ ਅਗਮ
ਪੂਰਨ
ਅੰਧਕੂਪ ਮਹਾਪਿਆਨ ਨਾਨਕ ਆਏ ਪ੍ਰਭ ਕਿਰਪਾ ਨਿਤ ਦਇਆਲ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ
ਪਾਰ
ਜੋ ਸਰਦਾ ਕਰ ਸੇਵ ਦੇ ਪਾਰ
ਉਤਾਰਨ
ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ